ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਸੋਲਹੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੋ ਦਿਸੈ ਸੋ ਏਕੋ ਤੂੰ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਭਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀਓ ਆਪ ਸਰਬੱਤ ਸੰਗਤਾਂ ਜੋ ਵੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਚ ਪਹੁੰਚੇ ਹੋ ਮਨ ਬਿਰਤੀਆਂ ਇਕਾਗਰ ਕਰੋ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦਾ ਲਾਹਾ ਪ੍ਰਾਪਤ ਕਰੀਏ ਕਿਉਂਕਿ ਸਤਿਗੁਰੂ ਬਾਣੀ ਸਰੂਪ ਹਨ ਬਾਣੀ ਸਤਿਗੁਰੂ ਸਰੂਪ ਹੈ ਤੋ ਇਸ ਕਰਕੇ ਜਦੋਂ ਪੋਥੀ ਵੱਲ ਤੁਹਾਡੇ ਨੇਤਰ ਨਾ ਸਮਝ ਲਓ ਵੀ ਗੁਰੂ ਦੇ ਸਰੂਪ ਵੱਲ ਤੁਹਾਡੇ ਨੇਤਰ ਨੇਤਰੀ ਸਤਿਗੁਰ ਭੇਖਣਾ ਜੇ ਬਾਣੀ ਗੁਰੂ ਹੈ ਤਾਂ ਫਿਰ ਭਾਈ ਨੇਤਰ ਜਿਹੜੇ ਨੇ ਉਹ ਅੱਖਰਾਂ ਦੇ ਵਿੱਚ ਆਪਣੀ ਨਿਗਾਹ ਨੂੰ ਜੋੜ ਕੇ ਰੱਖਣਾ ਇੱਧਰ ਉੱਧਰ ਵੇਖਣ ਦੀ ਲੋੜ ਨਹੀਂ ਸੋ ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ ਸੁਣੋ ਜੀ
ਮਾਰੂ ਸੋਲਹੇ ਮਹੱਲਾ ਪੰਜਵਾਂ
ਮਾਰੂ ਰਾਗ ਦੇ ਅੰਦਰ ਸੋਲਾਂ ਸੋਲਾਂ ਪਦਾਂ ਵਾਲੇ ਸ਼ਬਦ ਗੁਰੂ ਅਰਜਨ ਦੇਵ ਜੀ ਦੇ ਨੇ ਪਹਿਲਾਂ ਮੰਗਲ ਕਰਦੇ ਹਨ ਜੀ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦੁੱਤੀ ਓਅੰਕਾਰ ਸਰਵ ਕਾ ਪ੍ਰਕਾਸ਼ਕ ਹੈ ਸਤਨਾਸ ਤੋਂ ਰਹਿਤ ਹੈ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਪ੍ਰਾਪਤੀ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੁੰਦੀ ਹੈ
ਜੋ ਦਿਸੈ ਸੋ ਏਕੋ ਤੂੰ ਹੈ
ਤੇ ਹੇ ਪ੍ਰਭੂ ਗੁਰਮੁਖਾਂ ਨੂੰ ਜੋ ਜਿਹੜਾ ਕੁਝ ਵੀ ਪਦਾਰਥ ਦਿਸੈ ਦਿਸ ਰਿਹਾ ਨਾ ਸੋ ਉਹਦੇ ਵਿੱਚ ਏਕੋ ਇੱਕ ਤੂੰ ਹੀ ਦ੍ਰਿਸ਼ਟਾ ਰੂਪ ਹੋ ਕਰਕੇ ਦਿਸਦੇ ਜਤਰ ਜਤਰ ਮਨੋ ਜਾਤੀ ਤੱਤਰ ਤੱਤਰ ਬ੍ਰਹਮ ਦ੍ਰਿਸ਼ਟਾ ਹੁੰਦੀ ਜਿਵੇਂ ਸੋਨੇ ਦੇ ਅਨੇਕਾਂ ਗਹਿਣਿਆਂ ਵਿੱਚ ਸੋਨਾ ਹੀ ਹੁੰਦਾ ਹੈ ਇਉਂ ਸਾਰੇ ਆਕਾਰਾਂ ਵਿੱਚ ਇੱਕ ਤੂੰ ਹੀ ਜੋਤੀ ਸਰੂਪ ਹੋ ਕੇ ਵਸ ਰਿਹਾ ਹੈ
ਬਾਣੀ ਤੇਰੀ ਸ਼ਰਵਣ ਸੁਣੀਐ
ਤੇਰੀ ਨਾਮ ਰੂਪ ਬਾਣੀ ਜਿਹੜੀ ਹੈ ਇਹ ਸਰਵਣ ਕੰਨਾਂ ਦੇ ਨਾਲ ਸੁਣੀਐ ਸੁਣੀ ਦੀ ਹੈ
ਦੂਜੀ ਅਵਰ ਨਾ ਜਾਪ ਸਕਾਈ
ਦੂਜੀ ਦੂਸਰੀ ਅਵਰ ਹੋਰ ਕਾਈ ਕੋਈ ਵਸਤੂ ਉਹ ਥਾਂ ਨਹੀਂ ਜਾਪਸ ਜਾਣੀ ਜਾਂਦੀ ਇਸ ਕਰਕੇ
ਸਗਲ ਤੁਮਾਰੀ ਧਾਰਨਾ
ਸਗਲ ਸਾਰੀ ਸ੍ਰਿਸ਼ਟੀ ਤੁਮਾਰੀ ਤੇਰੀ ਧਾਰਨਾ ਓਟ ਆਸਰੇ ਹੈ ਤੂੰ ਅਧਿਸ਼ਠਾਨ ਸਰੂਪ ਹੋ ਕੇ ਸਾਰੀ ਸ੍ਰਿਸ਼ਟੀ ਧਾਰਨ ਪੈਦਾ ਕੀਤੀ ਹੋਈ ਹੈ
ਆਪ ਚ ਤਾਰੇ ਆਪਣਾ ਕੀਆ
ਹੇ ਪ੍ਰਭੂ ਤੂੰ ਆਪਣਾ ਪੈਦਾ ਕੀਆ ਕੀਤਾ ਹੋਇਆ ਸੰਸਾਰ ਆਪ ਹੀ ਚਿਤਾਰੇ ਚੇਤੇ ਕਰਦਾ ਹੈ ਜਾਂ ਜਿਹੜਾ ਤੂੰ ਆਪਣਾ ਸੇਵਕ ਬਣਾਉਣਾ ਕੀਤਾ ਹੈ ਉਸ ਨੂੰ ਆਪ ਦਾ ਸੇਵਕ ਜਾਣ ਕੇ ਚੇਤੇ ਕਰਦਾ ਕਿ ਮੇਰੇ ਸਰੂਪ ਵਿੱਚ ਅਭੇਦ ਹੋ ਜਾਵੇ ਇਸ ਪ੍ਰਕਾਰ ਹੈ
ਆਪੇ ਆਪ ਆਪ ਪ੍ਰਭ ਕੀਆ
ਹੇ ਪ੍ਰਭੂ ਆਪ ਹੀ ਪ੍ਰਬੁੱਧ ਚੇਤਨ ਹੋ ਕਰਕੇ ਸਤਿਗੁਰੂ ਰੂਪ ਹੈ ਆਪ ਹੀ ਆਪ ਪ੍ਰਬੁੱਧ ਚੇਤਨ ਸਿੱਖ ਰੂਪ ਹੈ ਆਪ ਹੀ ਦੋਹਾਂ ਦੇ ਅੰਦਰ ਏਕਤਾ ਰੂਪ ਹੈ ਹੇ ਪ੍ਰਭੂ ਤੂੰ ਆਪ ਹੀ ਜੀਵ ਰੂਪ ਹੈ ਤੂੰ ਆਪ ਹੀ ਈਸ਼ਵਰ ਰੂਪ ਹੈ ਤੂੰ ਆਪ ਹੀ ਸ਼ੁੱਧ ਸਰੂਪ ਥੀਆ ਹੋ ਰਿਹਾ ਹੈ ਤੇ ਇਸ ਕਰਕੇ ਸਰਬੀ ਰੰਗੀ ਰੂਪੀ ਤੂੰ ਹੈ ਤੂੰ ਆਪ ਹੀ ਹੈ ਸਾਰੀ ਜਗ੍ਹਾ
ਆਪ ਉਪਾਇ ਰਚਿਓਨ ਪਸਾਰਾ
ਤੂੰ ਆਪ ਹੀ ਪਾਣੀ ਦੀਆਂ ਲਹਿਰਾਂ ਦੀ ਨਿਆਈ ਪੰਜਾਂ ਤੱਤਾਂ ਨੂੰ ਉਪਾਏ ਪੈਦਾ ਕਰਕੇ ਇਹ ਸੰਸਾਰ ਦਾ ਪਸਾਰਾ ਰਚਿਓ ਰਚਨਾ ਕੀਤਾ ਹੈ
ਆਪੇ ਘੱਟ ਘੱਟ ਸਾਰਨਾ
ਤੂੰ ਆਪ ਹੀ ਘਟਾਂ ਘਟਾਂ ਦੇ ਵਿੱਚ ਜਾਣੀ ਸਰੀਰਾਂ ਸਰੀਰਾਂ ਦੇ ਘੱਟ ਘੱਟ ਦਾ ਮਤਲਬ ਹੈ ਸਰੀਰਾਂ ਸਰੀਰਾਂ ਦੇ ਸਾਰਨਾ ਸਾਰ ਲੈਣਾ ਕਰਦਾ ਹੈ
ਇੱਕ ਉਪਾਏ ਵੱਡ ਦਰਬਾਰੀ
ਹੇ ਪ੍ਰਭੂ ਤੂੰ ਇੱਕ ਵੱਡ ਵੱਡੇ ਦਰਬਾਰੀ ਦਰਬਾਰਾਂ ਵਾਲੇ ਉਪਾਏ ਪੈਦਾ ਕੀਤੇ ਨੇ ਤੇ ਇੱਕ ਐਸੇ ਹਨ
ਇੱਕ ਉਦਾਸੀ ਇੱਕ ਘਰ ਬਾਰੀ
ਇੱਕ ਉਦਾਸੀ ਸੰਸਾਰ ਤੋਂ ਉਪਰਾਮ ਰਹਿਣ ਵਾਲੇ ਵਿਰਕਤ ਪੈਦਾ ਕੀਤੇ ਨੇ ਇੱਕ ਕਈ ਘਰ ਵਾਰੀ ਘਰ ਬਾਰ ਵਾਲੇ ਭਾਵ ਕੀ ਗ੍ਰਿਸ਼ਤੀ ਪੈਦਾ ਕੀਤੇ ਨੇ ਇਹ ਸਭ ਤੇਰੀ ਰਚਨਾ ਹੈ
ਇੱਕ ਭੁੱਖੇ ਇੱਕ ਤ੍ਰਿਪਤ ਅਗਾਏ
ਇੱਕ ਕਈ ਭੁੱਖੇ ਭਾਵ ਕੀ ਹੈ ਵੀ ਇੱਕ ਐਸੇ ਹਨ ਕਈ ਜਿਹੜੇ ਭੁੱਖੇ ਹਰ ਵਕਤ ਜਿਨ੍ਹਾਂ ਨੂੰ ਲੋੜ ਹੀ ਰਹਿੰਦੀ ਹੈ ਪੇਟ ਭਰਨ ਵਾਸਤੇ ਰੋਟੀ ਨਹੀਂ ਮਿਲਦੀ ਇੱਕ ਕਈ ਭੋਜਨ ਦੇ ਨਾਲ ਤ੍ਰਿਪਤ ਇੰਨੇ ਹੋਏ ਨੇ ਉਹ ਕੁੱਤਿਆਂ ਨੂੰ ਰੋਟੀ ਛੱਡਦੇ ਵੀ ਵਾਧੂ ਹੈ, ਇੱਕਾਂ ਨੂੰ ਬੁਰਕੀ ਰੋਟੀ ਨਹੀਂ ਮਿਲਦੀ, ਉਹ ਅਗਾਈ ਰਜੇ ਹੋਏ ਨੇ। ਕਈ ਆਪ ਰਜੇ ਹੋਏ ਨੇ ਤੇ ਹੋਰਨਾਂ ਨੂੰ ਰਜਾ ਰਹੇ ਨੇ। ਇਸ ਕਰਕੇ ਮਹਾਰਾਜ ਇਹ ਐਸੀ ਤੇਰੀ ਖੇਡ ਹੈ।
ਸਭ ਸੈ ਤੇਰਾ ਪਾਰਣਾ,
ਸਭ ਸੈ ਸਾਰਿਆਂ ਨੂੰ ਤੇਰਾ ਹੀ ਪਾਰਣਾ ਆਸਰਾ ਹੈ। ਇਹਦਾ ਮਤਲਬ ਹੈ ਜਿਨ੍ਹਾਂ ਨੇ ਪਿੱਛੇ ਸਕਾਮ ਕਰਮ ਕੀਤੇ, ਸਕਾਮ ਕਰਮ ਜੋ ਸਹਿਤ ਕਾਮਨਾ ਦੇ ਤਪ ਆਦਿ ਕੀਤੇ ਹੈ, ਉਹਨਾਂ ਨੂੰ ਵੱਡੇ ਦਰਬਾਰ ਵਾਲੇ ਬਣਾ ਦਿੱਤਾ। ਜਿਨ੍ਹਾਂ ਨੇ ਚਿੱਤ ਦੇ ਅੰਦਰ ਵੈਰਾਗ ਪੈਦਾ ਕੀਤਾ ਸੀ ਉਹਨੂੰ ਉਦਾਸੀਨ ਬਣਾ ਦਿੱਤਾ, ਜਿਨ੍ਹਾਂ ਦੇ ਅੰਦਰ ਮਾਇਆ ਦਾ ਮੋਹ ਸੀ ਉਹਨਾਂ ਨੂੰ ਗ੍ਰਹਿਸਥੀ ਬਣਾ ਦਿੱਤਾ, ਜਿਨ੍ਹਾਂ ਦੇ ਪਿਛਲੇ ਜਨਮ ਦੇ ਵਿੱਚ ਦਾਨ ਪੁੰਨ ਨਹੀਂ ਕੀਤਾ ਸੀ ਉਹ ਭੁੱਖੇ ਤੁਰੇ ਫਿਰਦੇ ਆ, ਜਿਨ੍ਹਾਂ ਨੇ ਪਿੱਛੇ ਆਪਣਾ ਸਰਬੰਸ ਵਾਰ ਕੇ ਚਿੱਤ ਨੂੰ ਉਪਰਾਮ ਕਰਕੇ ਤੇਰੇ ਚਰਨਾਂ ਨਾਲ ਜੋੜਨਾ ਕੀਤਾ ਸੀ, ਉਹ ਹੁਣ ਆਪ ਤ੍ਰਿਪਤੀ ਕਰਕੇ ਲੋਕ ਪ੍ਰਲੋਕ ਦੇ ਪਦਾਰਥਾਂ ਵੱਲੋਂ ਰਜ ਗਏ ਹਨ।
ਆਪੇ ਸਤ 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 ਸਾਚਾ,
ਹੇ ਪ੍ਰਭੂ ਤੂੰ ਆਪ ਹੀ ਸਤਯੁਗ ਵਿੱਚ ਸਤ ਸੱਚਾ ਸੀ, ਤ੍ਰੇਤੇ ਵਿੱਚ ਵੀ ਸਤ ਸੱਚਾ ਸੀ, ਦੁਆਪਰ ਵਿੱਚ ਵੀ ਸਤ ਸੱਚਾ ਸੀ, ਹੁਣ ਕਲਯੁਗ ਦੇ ਵਿੱਚ ਵੀ ਸੱਚਾ ਸੱਚ ਸਰੂਪ ਹੈ। ਆਪੇ ਸਤ 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 ਸਾਚਾ, ਹੇ ਸੱਚ ਸਰੂਪ ਪ੍ਰਭੂ ਤੂੰ ਸਤ ਸੱਚੇ ਗੁਰਾਂ ਦੁਆਰਾ ਸਤ ਸੱਚਾ ਨਾਮ ਜਪਣ ਨਾਲ ਸਤ ਨਿਸ਼ਚੇ ਕਰਕੇ ਆਪਣੇ ਭਗਤਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਆਪੇ ਸਤ 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 ਸਾਚਾ, ਹੇ ਪ੍ਰਭੂ ਸਤ ਨਿਸ਼ਚੇ ਕਰਕੇ ਤੂੰ ਭੂਤਕਾਲ ਵਿੱਚ ਵੀ ਸੱਚਾ ਸੀ, ਵਰਤਮਾਨ ਕਾਲ ਵਿੱਚ ਵੀ ਸੱਚਾ ਹੈ, ਭਵਿੱਖਤ ਕਾਲ ਦੇ ਵਿੱਚ ਵੀ ਸੱਚਾ ਹੋਵੇਗਾ। ਇਸ ਕਰਕੇ ਆਪੇ ਸਤ 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 ਸਾਚਾ, ਜਿਨ੍ਹਾਂ ਨੇ ਤੇਰੇ ਸੱਚੇ ਸਤਨਾਮ ਨੂੰ ਸਰਵਣ ਕੀਤਾ ਹੈ ਤੇ ਉਹ ਸੱਚੇ ਨਾਮ ਦਾ ਮੰਨਣ ਕਰਕੇ ਫਿਰ ਸੱਚੇ ਨਾਮ ਦਾ ਨਿਧਿਆਸਨ ਕੀਤਾ ਹੈ, ਉਹਨਾਂ ਨੇ ਉਹ ਤੇਰਾ ਸੱਚਾ ਸਰੂਪ ਸਾਕਸ਼ਾਤ ਹੋਇਆ ਹੈ।
ਓਤ ਪੋਤ ਭਗਤਨ ਸੰਗ ਰਾਚਾ,
ਤੂੰ ਆਪ ਓਤ ਪੋਤ ਤਾਣੇ ਪੇਟੇ ਵਾਂਗ ਭਗਤਨ ਭਗਤਾਂ ਦੇ ਸੰਗ ਨਾਲ ਰਾਚਾ ਮਿਲਿਆ ਹੋਇਆ ਹੈ।
ਆਪੇ ਗੁਪਤ ਆਪੇ ਹੈ ਪ੍ਰਗਟ,
ਤੂੰ ਆਪ ਹੀ ਮਨਮੁਖਾਂ ਦੇ ਹਿਰਦਿਆਂ ਦੇ ਵਿੱਚ ਗੁਪਤ ਲੁਕਿਆ ਹੋਇਆ, ਤੂੰ ਆਪ ਹੀ ਗੁਰਮੁਖਾਂ ਦੇ ਹਿਰਦਿਆਂ ਪ੍ਰਗਟ ਪ੍ਰਤੱਖ ਸਾਕਸ਼ਾਤ ਹੋਇਆ, ਆਪ ਹੀ ਆਪੇ ਗੁਪਤ ਆਪੇ ਹੈ ਪ੍ਰਗਟ, ਤੂੰ ਆਪ ਹੀ ਨਿਰਗੁਣ ਸਰੂਪ ਹੋ ਕੇ ਗੁਪਤ ਹੋਇਆ, ਆਪ ਹੀ ਸਰਗੁਣ ਸਰੂਪ ਹੋ ਕੇ ਪ੍ਰਗਟ ਹੈ, ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣ ਐਸਾ ਹੈ।
ਆਪਣਾ ਆਪ ਪਸਾਰਣਾ,
ਤੇ ਮਹਾਰਾਜ ਤੂੰ ਆਪਣਾ ਆਪ ਪਸਾਰਣਾ, ਹੇ ਪਰਮੇਸ਼ਰ ਤੇ ਤੂੰ ਸਰਗੁਣ ਸਰੂਪ ਹੋ ਕੇ ਪ੍ਰਗਟ, ਸਾਰਾ ਸੰਸਾਰ ਜਿਹੜਾ ਨਾ ਇਹ ਤੇਰੇ ਹੀ ਪਸਾਰਨਾ ਫੈਲਾਉਣਾ ਕੀਤਾ ਹੋਇਆ, ਤੇਰੇ ਦੁਆਰਾ ਹੀ ਫੈਲਿਆ ਸੰਸਾਰ।
ਸਦਾ ਸਦਾ ਸਦ ਹੋਣਹਾਰਾ,
ਹੇ ਪ੍ਰਭੂ ਤੂੰ ਸਦਾ ਹਮੇਸ਼ਾ ਭੂਤਕਾਲ ਵਿੱਚ, ਸਦਾ ਹਮੇਸ਼ਾ ਵਰਤਮਾਨ ਕਾਲ ਵਿੱਚ ਤੇ ਸਦ ਹਮੇਸ਼ਾ ਹੀ ਤੂੰ ਮਾਰਾ ਭਵਿੱਖਤ ਕਾਲ ਵਿੱਚ ਤੇ ਹੋਵਣਹਾਰਾ ਤੇ ਸਥਿਰ ਰਹਿਣ ਵਾਲਾ ਹੈ।
ਉੱਚਾ ਅਗਮ ਅਥਾਹੋ ਅਪਾਰਾ,
ਤੂੰ ਤਿੰਨਾਂ ਗੁਣਾਂ ਤੋਂ ਅਤੀਤ ਹੋਣ ਰੂਪ ਉੱਚਾ ਹੈ, ਉੱਚੇ ਤੋਂ ਭਾਵ ਸ੍ਰੇਸ਼ਟ ਹੈ, ਮਨ ਦੀ ਅਗਮ ਗਮਤਾ ਤੋਂ ਰਹਿਤ ਹੈ, ਅਥਾਹ ਸ਼ਕਤੀ ਵਿਰਤੀ ਕਰਕੇ ਥਾਹ ਪਾਉਣ ਤੋਂ ਰਹਿਤ ਹੈ, ਗੰਭੀਰਤਾ ਵਾਲਾ ਹੈ, ਅਪਾਰਾ ਪਾਰਾਵਾਰ ਤੋਂ ਰਹਿਤ ਹੈ ਤੂੰ।
ਊਣੇ ਭਰੇ ਭਰੇ ਭਰ ਊਣੇ,
ਹੇ ਪ੍ਰਭੂ ਤੂੰ ਊਣੇ ਖਾਲੀਆਂ ਨੂੰ ਭਰੇ ਭਰ ਦਿੰਦਾ ਅਤੇ ਭਰ ਪੂਰਨ ਭਰੇ ਹੋਇਆਂ ਨੂੰ ਊਣੇ ਖਾਲੀ ਕਰ ਦਿੰਦਾ। ਇਸ ਕਰਕੇ ਐਸਾ ਰੀਤੇ ਭਰੇ ਭਰੇ ਸਖਨਾਵ ਹੈ, ਯਹ ਤਾਂ ਕੋ ਵਿਵਹਾਰ ਹੈ, ਇਸ ਤਰ੍ਹਾਂ ਦਾ ਤੇਰਾ ਵਿਵਹਾਰ ਹੈ ਮਹਾਰਾਜ, ਐਸਾ ਤੂੰ ਹੈ ਜੋ ਪਦਾਰਥਾਂ ਦੇ ਨਾਲ ਭਰੇ ਹੋਏ ਨੇ ਤੇ ਉਹਨਾਂ ਪਦਾਰਥਾਂ ਨਾਲ ਭਰਿਆ ਹੋਇਆ ਤਾਂ ਖਾਲੀ ਕਰ ਦਿੰਦਾ, ਜਿਹੜੇ ਖਾਲੀ ਭਾਵ ਕੰਗਾਲ ਉਹਨਾਂ ਨੂੰ ਪਦਾਰਥਾਂ ਦੇ ਨਾਲ ਭਰ ਦਿੰਦਾ। ਇਸ ਕਰਕੇ ਊਣੇ ਭਰੇ ਭਰੇ ਪਰ ਊਣੇ, ਜੋ ਊਣੇ ਖਾਲੀ ਭਾਵ ਗੁਣਾਂ ਤੋਂ ਤੇ ਗੁਣਾਂ ਦੀ ਹਉਮੈ ਤੋਂ ਰਹਿਤ ਨਿਮਰਤਾ ਦੇ ਸਹਿਤ ਹੋਏ ਉਹਨਾਂ ਨੂੰ ਬ੍ਰਹਮ ਗਿਆਨ ਜਾਂ ਆਨੰਦ ਦੇ ਨਾਲ ਭਰ ਦੇਣਾ ਹੈ। ਜੋ ਹੰਕਾਰ ਕਰਕੇ ਭਰੇ ਹੋਏ ਨੇ ਉਹਨਾਂ ਨੂੰ ਹੰਕਾਰੀ ਜਾਣ ਕੇ ਗੁਣਾਂ ਵੱਲੋਂ ਖਾਲੀ ਕਰ ਦੇਣਾ, ਕੋਈ ਗੁਣ ਨਹੀਂ ਰਹਿੰਦਾ ਉਹਨਾਂ ਵਿੱਚ, ਉਹਨਾਂ ਦੇ ਗੁਣ ਹੰਕਾਰ ਕਰਕੇ ਔਗੁਣ ਬਣ ਜਾਂਦੇ ਹਨ।
ਇਹ ਚਲਤ ਸਵਾਮੀ ਕੇ ਕਾਰਨ,
ਇਹ ਕਾਰਨ ਕਾਰਨ ਰੂਪ ਸਵਾਮੀ ਮਾਲਕ ਪ੍ਰਭੂ ਇਹ ਸਾਰੇ ਆਪ ਜੀ ਦੇ ਚਲਤ ਕੌਤ ਕੀਤੇ ਹੋਏ ਹਨ।
ਮੁਖ ਸਾਲਾਹੀ ਸੱਚੇ ਸਾਹਾ,
ਇਹ ਸੱਚੇ ਸਾਹਾ ਪਾਤਸ਼ਾਹ ਸ਼ਾਹੂਕਾਰ ਰੂਪ ਪ੍ਰਭੂ ਮੈਂ ਮੁਖ ਮੂੰਹੋਂ ਤੇਰੀ ਸਾਲਾਹੀ यानी तेरी सेवत सलाह करदा हां।
नैनी पेखा अगम अथाह,
ए अगम मन दी गमता तो रहत, शक्ति वृत्ति करके अथाह था पाउण तो रहत है। हे प्रभु, मैं आप तेरे प्रतख रूप विच दैनी
नैनी पेखा अगम अथाह,
मैं प्रतख नैनी नेत्रां नाल तेरे सरगुण स्वरूप नूं पेखा वेखणा करां, जां मन बुद्ध रूपी नेत्रां दे नाल तेरे दर्शन नूं देखना करां।
करनी सुन सुन मन तन हरिया,
प्रतख कन्नां दे नाल जां श्रद्धा विश्वास रूपी कन्नां दे नाल तेरा जस सुन सुन के मेरा मन हिरदा, तन शरीर शुभ गुणा दे नाल हरिया यानी हरा भरा हो रहा है।
मेरे साहिब सगल उदाहरण,
मेरे साहिब मालक प्रभु तू सगल सारिया नूं ही उदाहरणा पार करन वाला है।
कर कर इख है कीता अपना,
जो तेरा अपना आप पैदा कीता होया संसार है ना, उस नूं तू आप ही उत्पन्न करके अते पालना कर करके वेखें वेखना करदा है। जो सरवण करदा है ते मनन करदा है वो अपने स्वरूप नूं ते वेख लैंदा है। इस करके
जी जंत सोई है जपना,
सारे सूक्ष्म स्थूल जी जंत जेड़े न, जी अस्थूल जंत सूक्ष्म ते ओ तेरे नाम नूं ही जपना करदे ने। सोई है जपना, नाम ही जपदे न अपने अपने तरीके दे नाल,
अपने कुदरत आपे जाने,
क्योंकि ए जेड़ा ऐसा ने जी जंत सारे कहा है वो फिर अवस्था है नाम जपन वाले दी। जो बोलते हैं मृग मीन पंखेरू सोबिन हर जापत है नहीं होर, ए अवस्था है उन्हां दी। दुबारे बोलो जी, हुण
अपनी कुदरत आपे जाने,
कुदरत नाम है शक्ति दा, तू अपनी शक्ति नूं आप ही जाने जानदा है।
नदरी नदर निहालना,
तू नदरी कृपा दृष्टि करन वाले प्रभु जिदे उपर अपनी नदर कृपा दृष्टि करदा है। नदरी नदर निहालना ते ओ तेरे स्वरूप नूं निहालना वेखना करदा है। नदरी नदर निहालना जिदे अंदर तू ज्ञान वाली दृष्टि खोल दित्ती है ना, ओ निहालना आनंद स्वरूप आनंद प्रसन्न हो गया है उस आनंद विच।
संत सभा जह बैस है प्रभ पासे,
ते जह जिथे संत शांत चित महात्मा जना दी सभा संगत हुंदी है ना हे प्रभु, ते तू उथे पासे कोल ही बैसे बैठदा, भावे किसी दे नेत्र देख नहीं सकदे तेनू, साध संगत मैं बसे गोपाल तू उथे बैठा हुंदा। संत सभा जह बैसे प्रभ पासे, जिथे संतां दी संगत भजन सिमरन लई बैठदी है तू उहनां दे पास ही रहिंदा है। संत सभा जै बैसै प्रभ पासे, जो सब संसार ते पासे हो जांदा है ओ शांत चित महात्मा दे हिरदे रूपी सभा विच बैठदा है।
आनंद मंगल हर चलत तमासे,
ए आनंददायक मंगलां दे करन वाले हर प्रभु तेरे अश्चर्य चलत कौतक ते तमासे हन। हे आनंद स्वरूप प्रभु, जो तेरे मंगल गाउंदे न ओ ऐसा कौतुक वरताउंदे हन, ओ ऐसा कौतुक वरताउंदा है कि उहनां नूं सारा संसार एक बाजीगर ते तमाशे दी नहीं प्रतीत होण लग जांदा। इस प्रकार जिहड़े तेरे जस नूं गाउंदे न ऐसा कौतुक वरताउंदा है कि ओ संसार नूं इक बाजीगरी तमाशे दी तरह वेखदे हन।
गुण गावे है अनहद धुन बाणी,
जो संत जन धुन सुंदर बाणी द्वारा अनहद करस तेरे गुणा नूं गावे गौणा करदे हन।
तह नानक दास चितारणा,
सतगुरु जी कथन करदे हन कि मैं दास सेवक तह उथे उहनां दी संगत च मिल के तेरे जस नूं चितारणा याद करदा हां।
आवन जाना सब चलत तुम्हारा,
हे प्रभु जो भी संसार विच जीवां दा आवन जाना आउणा जाणा भाव जमना मरना हो रहा ना, ए सब सारा तुम्हारा तेरा ही एक खेल चलत, ए तेरा एक खेल है चलत नाम कौतक दा कौतक ही रचार होया है, ऐसा ही तेरा खेड है महाराज।
कर कर देख खेल अपारा,
ए अपारा पारावार तू रहत प्रभु, तू आप ही संसार रूपी खेल नू उत्पन्न कर करके फिर पालना करके देख वेख रहा। हे अपार प्रभु, जो तेरा नाम सरवण करके फिर मनन करके तेरे स्वरूप नू देख लेंदे न ओ संसार नू खेल मात्र ही समझदे न, ਕਿ ਇਹ ਸਾਰਾ ਖੇਡ ਹੀ ਵਾਹਿਗੁਰੂ ਦਾ ਰਚਿਆ ਹੋਇਆ ਹੈ।
ਆਪ ਉਪਾਏ ਉਪਾਵਨ ਹਾਰਾ,
ਹੇ ਉਪਾਵਨ ਹਾਰਾ ਸਿਰਜਣ ਹਾਰਾ ਪ੍ਰਭੂ, ਹੇ ਉਪਾਵਨ ਹਾਰਾ ਕੀ ਸਿਰਜਣ ਹਾਰ ਪ੍ਰਭੂ, ਤੂੰ ਆਪ ਹੀ ਸ੍ਰਿਸ਼ਟੀ ਨੂੰ ਉਪਾਏ ਪੈਦਾ ਕਰਦਾ ਹੈ ਅਤੇ ਫਿਰ
ਆਪਣਾ ਕੀਆ ਪਾਲਣਾ,
ਫਿਰ ਆਪਣਾ ਆਪ ਦਾ ਪੈਦਾ ਕੀਆ ਕੀਤਾ ਸੰਸਾਰ ਪਾਲਣਾ ਕਰਦਾ ਹੈ।
ਸੁਣ ਸੁਣ ਜੀਵਾ ਸੋਏ ਤੁਮਾਰੀ,
ਹੇ ਪ੍ਰਭੂ ਮੈਂ ਤੁਮਾਰੀ ਤੇਰੀ, ਸੋਏ ਸੋਭਾ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣ ਸੁਣ ਕੇ ਜੀਵਾਂ ਜਿਉਂਦਾ ਹਾਂ।
ਸਦਾ ਸਦਾ ਜਾਈ ਬਲਿਹਾਰੀ,
ਮੈਂ ਸਦਾ ਸਦਾ ਹਮੇਸ਼ਾ ਤੇਰੇ ਉਪਰੋਂ ਬਲਿਹਾਰੀ ਕੁਰਬਾਨ ਜਾਈ ਜਾਂਦਾ ਹਾਂ ਜੀ।
ਦੋਏ ਕਰ ਜੋੜ ਸਿਮਰੋ ਦਿਨ ਰਾਤੀ,
ਤੇ ਦੁਬਾਰੇ ਸਾਰੀ ਪੰਗਤੀ ਕੋਠੀ ਬੋਲ ਦੋ ਜੀ।
ਦੋਏ ਕਰ ਜੋੜ ਸਿਮਰੋ ਦਿਨ ਰਾਤੀ, ਮੇਰੇ ਸਵਾਮੀ ਅਗਮ ਅਪਾਰਣਾ,
ਕਿਉਂਕਿ ਇਹਦਾ ਅਗਮ ਤੋਂ ਹੀ ਅਰਥ ਹੈ, ਇਸ ਕਰਕੇ ਥੋੜੀ ਜਿਹੀ ਅਨਵੇਂ ਰੀਤ ਹੈ। ਹੇ ਮਨ ਕਰਕੇ ਅਗਮ ਗਮਤਾ ਤੋਂ ਰਹਿਤ, ਪ੍ਰਕਿਰਤੀ ਦੇ ਅਪਾਰਣਾ ਬਾਰਾ ਵਾਰ ਤੋਂ ਰਹਿਤ, ਮੇਰੇ ਸਵਾਮੀ ਮਾਲਕ ਪ੍ਰਭੂ ਮੈਂ ਆਪਣੇ ਪ੍ਰਤੱਖ ਦੋਏ ਦੋਵੇਂ ਕਰ ਹੱਥ ਜੋੜ ਕੇ ਜਾਂ ਮਨ ਬੁੱਧ ਰੂਪੀ ਹੱਥ ਜੋੜ ਕੇ ਦਿਨ ਰਾਤ ਤੈਨੂੰ ਸਿਮਰੋ ਸਿਮਰਦਾ ਰਹਾਂ ਮਹਾਰਾਜ, ਇਹ ਕਿਰਪਾ ਕਰ ਦਿਓ।
ਤੁਦ ਬਿਨਾ ਦੂਜੇ ਕਿਸ ਸਾਲਾਹੀ,
ਵਾਹਿਗੁਰੂ ਇਹ ਤੋਂ ਬਿਨ ਬਗੈਰ ਮੈਂ ਹੋਰ ਦੂਜੇ ਕਿਸ ਨੂੰ ਸਾਲਾਹੀ ਸਲਾਹੁਣਾ ਕਰਾਂ, ਭਾਵ ਹੋਰ ਕੀ ਸਿਫਤ ਕਰਨ ਦੀ ਲਾਇਕ ਹੀ ਨਹੀਂ ਹੈ। ਤੂੰ ਐਸਾ ਹੈ ਤੇ ਤੋਂ ਵੱਡਾ ਹੋਰ ਕੋਈ ਸਲਾਹੁਣ ਯੋਗ ਨਹੀਂ ਹੈ।
ਏਕੋ ਏਕ ਜਪੀ ਮਨ ਮਾਹੀ,
ਮੈਂ ਤਾਂ ਏਕੋ ਏਕ ਇੱਕੋ ਇੱਕ ਤੈਨੂੰ ਹੀ ਮਨ ਹਿਰਦੇ ਦੇ ਮਾਹੀ ਜਪੀ ਜਪਣਾ ਕਰਦਾ ਹਾਂ।
ਹੁਕਮ ਬੂਝ ਜਨ ਭਏ ਨਿਹਾਲਾ,
ਹੇ ਪ੍ਰਭੂ ਤੇਰੇ ਜਨ ਦਾਸ ਤੇਰੇ ਹੁਕਮ ਨੂੰ ਬੂਝ ਸਮਝ ਕੇ ਨਿਹਾਲਾ ਆਨੰਦ ਪ੍ਰਸੰਨ ਭਏ ਹੋਏ ਹਨ ਜੇ।
ਇਹ ਭਗਤਾਂ ਕੀ ਘਾਲਣਾ,
ਇਹ ਤੇਰੇ ਭਗਤਾਂ ਸੇਵਕਾਂ ਦੀ ਘਾਲਣਾ ਘਾਲ ਕਮਾਈ ਹੈ ਜੇ।
ਗੁਰ ਉਪਦੇਸ਼ ਜਪੀਐ ਮਨ ਸਾਚਾ,
ਇਹ ਭਾਈ ਗੁਰਾਂ ਦੇ ਉਪਦੇਸ਼ ਬਚਨਾਂ ਸਿੱਖਿਆ ਦੁਆਰਾ ਆਪਣੇ ਮਨ ਹਿਰਦੇ ਦੇ ਵਿੱਚ ਸਾਚਾ ਸੱਚਾ ਨਾਮ ਜਪੀਐ ਜਪਣਾ ਕਰੀਏ।
ਗੁਰ ਉਪਦੇਸ਼ ਰਾਮ ਰੰਗ ਰਾਚਾ,
ਗੁਰ ਉਪਦੇਸ਼ ਉਪਦੇਸ਼ ਗੁਰੂ ਦੇ ਜਿਹੜੇ ਬਚਨ ਗੁਰੂ ਦੀ ਸਿੱਖਿਆ ਦੁਆਰਾ ਮਨ ਰਾਮ ਪਰਮੇਸ਼ਰ ਦੇ ਰੰਗ ਪ੍ਰੇਮ ਵਿੱਚ ਰਚ ਜਾਂਦਾ ਹੈ।
ਗੁਰ ਉਪਦੇਸ਼ ਟੁੱਟ ਹੈ ਸਭ ਬੰਧਨ,
ਗੁਰਾਂ ਦੇ ਉਪਦੇਸ਼ ਬਚਨਾਂ ਦੁਆਰਾ ਗੁਰਾਂ ਦੀ ਸਿੱਖਿਆ ਦੁਆਰਾ ਕਰਤਾ ਭੁਗਤਾ ਦੇ ਬੰਧਨ ਜਿਹੜੇ ਪਏ ਨੇ ਛੁੱਟ ਜਾਂਦੇ ਨੇ ਤੇ ਇਹ ਜਿਹੜੇ ਟੁੱਟੇ ਟੁੱਟ ਜਾਂਦੇ ਨੇ ਹੰਗਤਾ ਮਮਤਾ ਆਦਿ ਦੇ ਸਭ ਸਾਰੇ ਬੰਧਨ ਜੰਜਾਲ ਟੁੱਟੇ ਟੁੱਟ ਜਾਂਦੇ ਹਨ। ਇਸ ਕਰਕੇ ਇਹ ਜਿਹੜਾ ਅਲਪੱਗ ਪੁਣੇ ਦਾ ਭਰਮ ਹੈ ਨਾ ਅੱਗੇ ਦੱਸਦੇ ਹਨ,
ਇਹੋ ਭਰਮ ਮੋਹ ਪਰਜਾਲਣਾ,
ਇਹ ਅਲਪੱਗ ਪੁਣੇ ਦਾ ਭਰਮ ਸਰੀਰਾਂ ਦਾ ਮੋਹ ਵੀ ਪਰਜਾਲਣਾ, ਪਰ ਵਿਸ਼ੇਸ਼ ਕਰਕੇ ਬ੍ਰਹਮ ਅਭਿਆਸ ਰੂਪੀ ਅਗਨੀ ਦੇ ਨਾਲ ਜਾਲਣਾ ਸਾੜਨਾ ਕਰੀਦਾ ਹੈ ਜੇ।
ਰਹਿ ਰਾਖੈ ਸੋਈ ਸੁਖ ਥਾਨਾ,
ਜਹ ਜਿੱਥੇ ਪ੍ਰਭੂ ਰਾਖੇ ਰੱਖਦਾ ਰੱਖਣਾ ਕਰੇ ਸੋਈ ਉਹ ਸੁਖ ਵਾਲਾ ਥਾਨ ਅਸਥਾਨ ਹੈ। ਜੈ ਵੈਸਾਲੇ ਤੈ ਵੈਸਾ ਸੁਆਮੀ, ਜੈ ਭੇਜੇ ਤੈ ਜਾਵਾ, ਸਭ ਨਗਰੀ ਮੈਂ ਏਕੋ ਰਾਜਾ ਸਵੇ ਪਵਿੱਤ ਹੈ ਥਾਵਾਂ। ਇਸ ਪ੍ਰਕਾਰ ਦਾ ਫਿਰ ਜਿੱਥੇ ਰੱਖਦਾ ਮਹਾਰਾਜ ਉੱਥੇ ਸੁਖ ਹੈ ਸਾਨੂੰ।
ਸਹਿਜੇ ਹੋਏ ਸੋਈ ਭਲ ਮਾਨਾ,
ਸਹਿਜੇ ਸੁਤੇ ਸਿੱਧ ਹੋਏ ਹੁੰਦਾ ਹੈ, ਗੁਰਮੁਖਾਂ ਸੋਈ ਉਹੀ ਭਲ ਚੰਗਾ ਕਰਕੇ ਮਾਨਾ ਮੰਨਣਾ ਕੀਤਾ ਹੈ।
ਬਿਨਸੇ ਬੈਰ ਨਾਹੀ ਕੋ ਬੈਰੀ,
ਗੁਰਮੁਖਾਂ ਦੇ ਹਿਰਦੇ ਦੇ ਅੰਦਰ ਬੈਰ ਦੁਸ਼ਮਣੀ ਵਾਲਾ ਭਾਵ ਉਹ ਬਿਨਸੇ ਨਾਸ ਹੋ ਜਾਂਦਾ ਹੈ, ਉਸਦਾ ਕੋਈ ਵੀ ਬੈਰੀ ਦੁਸ਼ਮਣ ਨਾਹੀ ਨਹੀਂ ਹੈ।
ਸਭ ਇੱਕੋ ਹੈ ਭਾਲਣਾ,
ਉਹ ਸਾਰੇ ਥਾਵਾਂ ਵਿੱਚ ਅਦੁੱਤੀ ਬ੍ਰਹਮ ਨੂੰ ਹੋਈ ਭਾਲਣਾ ਖੋਜਦਾ ਕਰਦੇ ਖੋਜਣਾ ਕਰਦੇ ਹਨ ਜੀ।
ਡਰ ਚੁੱਕੇ ਬਿਨਸੇ ਅੰਧਿਆਰੇ,
ਉਹਨਾਂ ਦਾ ਜਾਮ ਆਦਿਕਾਂ ਦਾ ਜਿਹੜਾ ਡਰ ਖੌਫ ਹੈ ਨਾ ਚੁੱਕੇ ਚੁੱਕਿਆ ਗਿਆ, ਅਗਿਆਨ ਦਾ ਅੰਧੇਰੇ ਜੀ ਜਿਹੜਾ ਸੀ, ਅਗਿਆਨ ਦਾ ਅੰਧਾਰਾ ਅਗਿਆਨ ਦਾ ਅੰਧਕਾਰ ਸੀ ਜਿਹੜਾ ਅੰਧਿਆਰੇ ਹਨੇਰੇ ਵੀ ਉਸਦੇ ਬਿਨਸੇ ਨਾਸ ਹੋ ਗਿਆ ਹੈ।
ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ,
ਜੋ ਅਗਿਆਨ ਦਾ ਹਨੇਰਾ ਉਸਦਾ ਬਿਨਸ ਗਿਆ ਨਾਸ ਹੋ ਗਿਆ ਤੇ ਉਸ ਵੇਲੇ ਫਿਰ ਨਿਰਾਰੇ ਅਸੰਗ ਤੇ ਪੁਰਖ ਪੂਰਨ ਪ੍ਰਭ ਪਰਮੇਸ਼ਰ ਵਾਹਿਗੁਰੂ ਉਹਨਾਂ ਦੇ ਹਿਰਦੇ ਉਹ ਪ੍ਰਗਟ ਪ੍ਰਤੱਖ ਹੋ ਗਿਆ ਹੈ ਤੇ ਇਸ ਕਰਕੇ ਫਿਰ
ਆਪ ਛੋੜ ਪਏ ਸਰਨਾਈ।
ਜਦੋਂ ਗੁਰਮੁਖ ਆਪਾ ਭਾਵ ਹੰਕਾਰ ਛੱਡ ਕੇ ਪ੍ਰਭੂ ਦੀ ਸਰਨਾਈ ਸਰਨ ਵਿਚ ਪਏ,
ਜਿਸ ਕਾ ਸਾ ਤਿਸ ਘਾਲਣ,
ਜਦੋਂ ਜਿਸ ਪ੍ਰਭੂ ਦਾ ਇਹ ਖੇਲ ਸਾ ਸੀ ਸਾਦਾਰ ਸੀ ਕਰਨਾ, ਤਿਸ ਉਸੇ ਨੇ ਗੁਰਮੁਖਾਂ ਦੀ ਕੀਤੀ ਹੋਈ ਭਗਤੀ ਨੂੰ ਘਾਲਣਾ ਕਮਾਈ ਥਾਂ ਪਾ ਲਈ ਹੈ।
ਐਸਾ ਕੋਟ ਭਾਗੀ ਆਇਆ,
ਭਾਈ ਇਹੋ ਜਿਹਾ ਕੋਈ ਵੱਡੇ ਭਾਗਾਂ ਵਾਲਾ ਉੱਤਮ ਪੁਰਖ ਸੰਸਾਰ ਵਿਚ ਆਇਆ ਹੈ।
ਆਠ ਪਹਿਰ ਜਿਨ ਖਸਮ ਤੇ ਆਇਆ,
ਜਿਸ ਮਨੁੱਖ ਨੇ ਅੱਠੇ ਪਹਿਰ ਆਪਣੇ ਖਸਮ ਮਾਲਕ ਨੂੰ ਧਿਆਉਣਾ ਕੀਤਾ ਹੈ, ਧਿਆਕਾਰ ਬਿਰਤੀ ਦੁਆਰਾ ਸਿਮਰਨਾ ਕੀਤਾ,
ਤਿਸ ਜਨ ਕੈ ਸੰਗ ਤਰੈ ਸਭ ਕੋਈ,
ਉਸ ਜਨ ਪੁਰਖ ਦੇ ਸੰਗ ਨਾਲ ਸੰਗਤ ਵਾਲੇ ਸਭ ਕੋਈ ਸੰਸਾਰ ਸਮੁੰਦਰ ਤੋਂ ਤਰੈ ਤਰ ਜਾਂਦੇ ਹਨ।
ਸੋ ਪਰਿਵਾਰ ਸਧਾਰਨ,
ਉਹ ਆਪਣੇ ਪਰਿਵਾਰ ਨੂੰ ਸਧਾਰਨਾ ਸੁਧਾਰ ਲੈਂਦਾ ਹੈ, ਇੰਦਰੀਆਂ ਰੂਪੀ ਪਰਿਵਾਰ ਨੂੰ ਸੁਧਾਰ ਲੈਂਦਾ ਹੈ ਜੀ।
ਇਹ ਬਖਸ਼ੀਸ਼ ਖਸਮ ਤੇ ਪਾਵਾ,
ਇਹ ਬਖਸ਼ੀਸ਼ ਬਖਸ਼ਿਸ਼ ਖਸਮ ਮਾਲਕ ਪ੍ਰਭੂ ਤੋਂ ਹੀ ਪਾਵਾ ਪਾਉਣਾ ਕਰਾਂ।
ਆਠ ਪਹਿਰ ਕਰ ਜੋੜ ਧਿਆਵਾ,
ਆਠ ਪਹਿਰ ਅੱਠੇ ਪਹਿਰ ਦਿਨ ਰਾਤ ਉਸ ਦੇ ਨਾਮ ਨੂੰ ਆਪਣੇ ਪ੍ਰਤੱਖ ਜਿਹੜੇ ਮਨ ਬੁੱਧ ਰੂਪੀ ਕਰ ਹੱਥਾਂ ਨੂੰ ਜੋੜ ਕੇ ਤੇ ਧਿਆਵਾਂ ਸਿਮਰਨ ਨਾ ਕਰਦਾ ਰਹਾਂ, ਪ੍ਰਤੱਖ ਹੱਥਾਂ ਨੂੰ ਜੋੜ ਕੇ ਵੀ ਤੇ ਮਨ ਬੁੱਧ ਰੂਪੀ ਹੱਥਾਂ ਨੂੰ ਜੋੜ ਕੇ, ਇਸ ਕਰਕੇ ਧਿਆਵਾਂ ਧਿਆ ਕਰ ਬਿਰਤੀ ਦੁਆਰਾ ਸਿਮਰਦਾ ਰਹਾਂ, ਯਾਦ ਕਰਦਾ ਰਹਾਂ ਜੇ।
ਨਾਮ ਜਪੀ ਨਾਮ ਸਹਿਜ ਸਮਾਵਾ,
ਮੈਂ ਨਾਮ ਨੂੰ ਜਪੀ ਜਪਣਾ ਕਰਾਂ, ਨਾਮ ਕਰਕੇ ਹੀ ਸਹਿਜ ਸ਼ਾਂਤ ਸਰੂਪ ਵਿੱਚ ਸਮਾਵਾਂ ਸਮਾ ਜਾਵਾਂ। ਦਸ ਦਿਨ ਅੱਗੇ
ਨਾਮ ਨਾਨਕ ਮਿਲੈ ਉਚਾਰਨਾ,
ਸਤਿਗੁਰੂ ਜੀ ਕਥਨ ਕਰਦੇ ਮੈਨੂੰ ਪ੍ਰਭੂ ਦਾ ਨਾਮ ਉਚਾਰਨਾ ਜਪਣਾ ਹੀ ਮੇਰੇ ਮਿਲਣਾ ਕਰੇ। ਸਾਧ ਜੀ ਇਹ ਜਿਹੜਾ ਨਾਮ ਸ਼ਬਦ ਹੈ ਇਹ ਬੇਅੰਤ ਵਾਰੀ ਗੁਰਬਾਣੀ ਵਿੱਚ ਆਇਆ, ਔਰ ਨਾਮ ਨੂੰ ਦੋ ਤਿੰਨ ਰੂਪਾਂ ਚ ਨਾਂ ਵੀ ਹੈ ਨਾਮ ਵੀ ਹੈ, ਤੇ ਇਹਦੀ ਨਾਮ ਦੀ ਪਰਿਭਾਸ਼ਾ ਕੀ ਹੈ, ਨਾਮ ਕਿਸ ਨੂੰ ਕਹਿੰਦੇ ਨੇ, ਇਹ ਅੱਜ ਦੀ ਕਥਾ ਵਿੱਚ ਖੁੱਲੇਗਾ। ਮੈਂ ਸਮਝਦਾ ਵੀ ਅੱਜ ਦੀ ਕਥਾ ਦੇ ਵਿੱਚ ਇੱਕ ਬੜਮੁੱਲੀ ਵਿਚਾਰ ਹੈ ਇਹ, ਜਿਹੜੀ ਕਦੇ ਕਦੇ ਆਉਂਦੀ ਹੈ, ਨਿਤ ਨਹੀਂ ਐਸੀ ਵਿਚਾਰ ਆ ਸਕਦੀ, ਇਹਨੂੰ ਤੁਸੀਂ ਧਿਆਨ ਦੇ ਨਾਲ ਸੁਣਨਾ। ਕੁਛ ਸਮੇਂ ਤੋਂ ਬਾਅਦ ਅਗਲੇ ਕੁਝ ਵਿਚਾਰ ਆਏਗੀ ਜਿੱਥੇ ਸਿਮਰਨ ਦੀ ਗੱਲ, ਇਹ ਤਾਂ ਹੈਗੀ ਨਾਮ ਦੀ, ਹੁਣ ਨਾਮ ਦੇ ਸਿਮਰਨ ਦੀ ਗੱਲ ਜਿੱਥੇ ਆਏਗੀ, ਕੌਣ ਕੌਣ ਸਿਮਰਦੇ, ਧਰਤੀ ਆਕਾਸ਼ ਸਿਮਰਦਾ, ਉੱਥੇ ਫਿਰ ਨਾਮ ਦੀ ਪਰਿਭਾਸ਼ਾ ਕੀ ਹੈ, ਨਾਮ ਦੀਆਂ ਅਵਸਥਾ ਕੀ ਹਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਇਹ ਮੈਂ ਸਮਝਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੀ ਬੜਮੁੱਲੀ ਵਿਚਾਰ ਹੈ, ਪਹਿਲਾਂ ਜਿਹੜੀ ਸਰਲ ਕਥਾ ਇਹ ਸਰਵਣ ਕਰੋ ਜੀ।
ਮਾਰੂ ਮਹੱਲਾ ਪੰਜਵਾਂ,
ਮਾਰੂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਹੈ, ਰਾਗ ਮਾਰੂ ਹੈ, ਉਚਾਰਨ ਕਰਨ ਵਾਲੇ ਗੁਰੂ ਅਰਜਨ ਦੇਵ ਜੀ ਨੇ। ਇੱਕ ਰਜੋਗੁਣੀ ਬਿਰਤੀ ਵਾਲਾ ਮਨੁੱਖ ਸੀ, ਉਹ ਬਾਹਲਾ ਹੀ ਸ਼ੌਕੀਨ ਸੀ, ਹਰ ਵਕਤ ਕਦੇ ਸ਼ੀਸ਼ੇ ਚ ਨੂੰ ਮੂੰਹ ਦੇਖਦਾ ਕਦੇ ਕੁਛ, ਉਹਦੀ ਬਿਰਤੀ ਇਹੋ ਜਿਹੀ ਬਣੀ ਸੀ। ਉਹ ਐਸਾ ਹੋਇਆ ਵੀ ਜਿਹੜਾ ਸਰੋਵਰ ਦੇ ਜਲ ਭਰਿਆ ਹੋਇਆ ਹੈ, ਸਾਫ ਪਾਣੀ ਚ ਆਪਣਾ ਮੂੰਹ ਦੇਖ ਦੇਖ ਕੇ ਨਾ ਵਾਰ ਵਾਰ ਆਪਣੀ ਪੱਗ ਨੂੰ ਸਵਾਰੀ ਜਾਵੇ, ਕਦੇ ਦਾੜੇ ਨੂੰ ਸਵਾਰੇ ਕਦੇ ਮੁੱਛਾਂ ਨੂੰ ਸਵਾਰੇ, ਆਪਣੀ ਦੇਹ ਦੀ ਸ਼ਕਲ ਨੂੰ ਦੇਖ ਦੇਖ ਕੇ ਬੜਾ ਖੁਸ਼ ਹੋ ਰਿਹਾ ਵੀ ਮੈਂ ਬਹੁਤ ਸੋਹਣਾ ਸਾਰਿਆਂ ਤੋਂ। ਤੇ ਉਧਰੋਂ ਗੁਰੂ ਅਰਜਨ ਦੇਵ ਜੀ ਆ ਗਏ, ਮਹਾਰਾਜ ਨੇ ਦੇਖ ਲਿਆ ਉਹਨੂੰ, ਦੇਹ ਅਧਿਆਸ ਦੇ ਵਿੱਚ ਫਸੇ ਹੋਏ ਨੂੰ ਸਮਝ ਕੇ ਉਹਦੇ ਪਰਥਾਏ, ਫਿਰ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਕਲ ਜਹਾਨੇ, ਇਉਂ ਫਿਰ ਮਹਾਰਾਜ ਨੇ ਸਿੱਖਿਆ ਦਿੱਤੀ ਉਸ ਨੂੰ ਕਿ ਭਾਈ ਸੁਣਨਾ ਕਰ,
ਸੂਰਤ ਦੇਖ ਨਾ ਭੂਲ ਗਵਾਰਾ,
ਹੇ ਗਵਾਰਾ ਮੂਰਖ ਮਨੁੱਖ ਬੇਸਮਝ, ਤੂੰ ਆਪਣੀ ਜਿਹੜੀ ਸ਼ਕਲ ਦੇਖ ਕੇ ਭੁੱਲਿਆ ਹੋਇਆ ਨਾ, ਇਹਨੂੰ ਭੁੱਲਣਾ, ਹੋਰਨਾਂ ਦੀਆਂ ਸੁੰਦਰ ਸੂਰਤ ਸ਼ਕਲਾਂ ਨੂੰ ਵੇਖ ਕੇ ਲਭਾਏ ਮਨ ਹੁੰਦਾ, ਮੰਦੀ ਵਾਸ਼ਨਾ ਫੁਰਦੀ ਹੈ, ਇਹਨੂੰ ਭੁੱਲਣਾ ਨਾ ਕਰ, ਕਿਉਂਕਿ ਸਮਝਣਾ ਕਰ ਤੂੰ,
ਮਿਥਨ ਮੁਹਾਰਾ ਝੂਠ ਪਸਾਰਾ,
ਤੈਨੂੰ ਮਿਥਨ ਝੂਠਾ ਅਣ ਹੋਇਆ ਮੁਹਾਰਾ ਮੋਹ ਪ੍ਰਤੀਤ ਹੋ ਰਿਹਾ ਹੈ, ਇਹ ਝੂਠਾ ਹੀ ਪਸਾਰਾ ਫੈਲਾਓ ਹੈ, ਭਾਵੇਂ ਆਪਣੀ ਦੇਹ ਦਾ ਭਾਵੇਂ ਬਗਾਨੀਆਂ ਦੀ ਦੇਹ ਦਾ, ਦੇਹ ਤਾਂ ਦੇਹ ਹੀ ਹੈ, ਇਸ ਪ੍ਰਕਾਰ ਤੋਂ ਇਹ ਘਾਟੇ ਵਾਲੀ ਗੱਲ ਨਾ ਕਰ। ਅੱਗੇ ਦੱਸ ਦੇਣ ਮਹਾਰਾਜ,
ਜਗ ਮਹ ਕੋਈ ਰਹਿਣ ਨਾ ਪਾਏ,
ਤੇ ਮਹਾਰਾਜ ਸਾਹਿਬ ਕਹਿੰਦੇ ਨੇ ਸੰਸਾਰ ਦੇ ਚ ਕੋਈ ਰਹਿਣਾ ਨਹੀਂ ਪਾਏ ਪਾਉਂਦਾ, ਰਹਿਣ ਨਾ ਪਾਵੇ ਸੁਰ ਨਰ ਦੇਵਾ, ਊਟ ਸਿਧਾਰੇ ਕਰਮ ਉਨ ਜਨ ਸੇਵਾ, ਰਹਿਣ ਵਾਲੀ ਜਗ੍ਹਾ ਹੀ ਨਹੀਂ ਹੈ, ਜਗ ਮਹ ਕੋਈ ਰਹਿਣ ਨਾ ਪਾਏ, ਏਕ ਸ਼ਿਵ ਪਏ ਏਕ ਗਏ ਏਕ ਫੇਰ ਪਏ, ਰਾਮ ਚੰਦਰ ਕ੍ਰਿਸ਼ਨ ਕੇ ਅਵਤਾਰ ਵੀ ਅਨੇਕ ਹੈ। ਇਸ ਕਰਕੇ ਇੱਥੇ ਕਿਸੇ ਨੇ ਰਹਿਣਾ ਨਹੀਂ ਪਾਉਣਾ ਹੈ।
ਨਿਸ਼ਚਲ ਏਕ ਨਾਰਾਇਣਾ।
ਤੇ ਪੁੱਛਿਆ ਮਹਾਰਾਜ ਕੋਈ ਰਹੇਗਾ ਵੀ? ਕਹਿੰਦੇ ਹਾਂ, ਕੇਵਲ ਇੱਕ ਨਾਰਾਇਣਾ ਪਰਮੇਸ਼ਰੀ ਸਦੀਵੀ ਨਿਸ਼ਚਲ ਅਚਲ ਸਰੂਪ ਹੈ, ਜਿਹਦੇ ਅਵਿਦਿਆ ਰੂਪੀ ਰਹਿਣਾ ਰਾਤ ਨਹੀਂ ਨਾ ਨਹੀਂ ਹੈ, ਐਸਾ ਪਰਮੇਸ਼ਰ ਵਾਹਿਗੁਰੂ ਹੈ।
ਗੁਰ ਪੂਰੇ ਕੀ ਪਾਉ ਸਰਣਾਈ।
ਹੇ ਭਾਈ, ਇਸ ਕਰਕੇ ਪੂਰਨ ਗੁਰਾਂ ਦੀ ਸ਼ਰਨ ਵਿੱਚ ਪਾਉ ਪੈਣਾ ਕਰੋ। ਸਰੀਰਾਂ ਦਾ ਮੋਹ ਸਨੇਹ ਜਿਹੜਾ ਹੈ, ਇਹ ਪਦਾਰਥਾਂ ਦਾ ਤੇ ਇਤਿਹਾਸਕ ਜਿਹੜਾ ਹੈ,
ਮੋਹ ਸੋਗ ਸਭ ਭਰਮ ਮਿਟਾਈ।
ਇਸ ਕਰਕੇ ਸਰੀਰਾਂ ਦਾ ਜਿਹੜਾ ਮੋਹ ਸਨੇਹ, ਪਦਾਰਥਾਂ ਦਾ ਵਿਛੜਨੇ ਕਰਕੇ ਸੋਗ ਗਮ, ਸਰੂਪ ਦੇ ਸਭ ਸਾਰੇ ਭਰਮ ਨੂੰ ਮਿਟਾਈ ਮਿਟਾਉਣਾ ਕਰ। ਤੇ ਇਸ ਕਰਕੇ ਤੇ ਜਾਂ ਫਿਰ ਗੁਰੂ ਜੀ ਮੇਟ ਦਿੰਦੇ ਨੇ, ਗੁਰੂ ਦੀ ਸ਼ਰਨ ਚ ਪਿਆਰ ਹੈ, ਗੁਰੂ ਮੇਟ ਦੇਣਗੇ ਕਿਰਪਾ ਕਰਕੇ।
ਇੱਕੋ ਮੰਤਰ ਦਿਰੜਾਈ ਔਖਦ।
ਗੁਰੂ ਜੀ ਸਭ ਰੋਗਾਂ ਦਾ ਔਖਦ ਦਵਾਈ ਰੂਪ ਇੱਕ ਵਾਹਿਗੁਰੂ ਮੰਤਰ ਦਿਰੜਾਏ ਦ੍ਰਿੜ ਕਰਵਾ ਦਿੰਦੇ ਹੈ। ਤੇ ਇਸ ਕਰਕੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ, ਇਹ ਦੇ ਦਿੰਦੇ ਨੇ ਮੰਤਰ।
ਸੱਚ ਨਾਮ ਰਿਧ ਗਾਇਣ।
ਇਸ ਲਈ ਗੁਰਾਂ ਦੁਆਰਾ ਸੱਚਾ ਨਾਮ ਪ੍ਰਾਪਤ ਕਰਕੇ ਆਪਣੇ ਰਿਧ ਹਿਰਦੇ ਦੇ ਵਿਚ ਗਾਇਣ ਗਾਉਣਾ ਕਰ।
ਜਿਸ ਨਾਮੈ ਕੋ ਤਰਸਹਿ ਬਹੁ ਦੇਵਾ।
ਜਿਸ ਪਰਮੇਸ਼ਰ ਦੇ ਨਾਮੈ ਨਾਮ ਕੋ ਨੂੰ ਬਹੁਤ ਸਾਰੇ ਦੇਵਾ ਦੇਵਤੇ ਤਰਸੇ ਤਰਸਦੇ ਹਨ। ਤੇ ਉਹ ਕਿਉਂਕਿ ਮਨੁੱਖਾ ਦੇਹੀ ਮਿਲੇ ਤਾਂ ਫਿਰ ਨਾਮ ਦਾ ਲਾਭ ਲੈਣ, ਇਸ ਦੇਹੀ ਕੋ ਸਿਮਰਨ ਦੇ ਸੋ ਦੇਹੀ ਭਜ ਹਰ ਕੀ ਸੇ। ਉਹ ਤਰਸਦੇ ਹਨ ਪਰ ਨਾਮ ਨਹੀਂ ਮਿਲਦਾ।
ਸਗਲ ਭਗਤ ਜਾ ਕੀ ਕਰਦੇ ਸੇਵਾ।
ਸਾਰੇ ਭਗਤ ਜਿਸ ਪ੍ਰਭੂ ਦੀ ਭਗਤੀ ਰੂਪ ਸੇਵਾ ਟਹਿਲ ਕਰਦੇ ਹਨ। ਤੇ ਐਸਾ ਜੋ ਵਾਹਿਗੁਰੂ ਹੈ,
ਅਨਾਥਾ ਨਾਥ ਦੀਨ ਦੁੱਖ ਭੰਜਨ।
ਜੋ ਅਨਾਥਾਂ ਯਤੀਮਾਂ ਦਾ ਨਾਥ ਮਾਲਕ, ਦੀਨ ਗਰੀਬਾਂ ਦੇ ਦੁੱਖਾਂ ਨੂੰ ਭੰਜਨ ਨਾਸ ਕਰਨ ਵਾਲਾ ਹੈ।
ਸੋ ਗੁਰ ਪੂਰੇ ਤੇ ਪਾਇਣਾ।
ਸੋ ਉਹ ਪ੍ਰਭੂ ਪੂਰੇ ਪੂਰਨ ਗੁਰਾਂ ਤੋਂ ਹੀ ਪਾਇਣਾ ਪਾਉਣਾ ਕਰੀਦਾ ਹੈ।
ਹੋਰ ਦੁਆਰਾ ਕੋਈ ਨਾ ਸੂਝੈ।
ਗੁਰਾਂ ਤੋਂ ਬਿਨਾਂ ਹੋਰ ਕੋਈ ਦੁਆਰਾ ਐਸਾ ਦੁਆਰ ਦਰ ਨਹੀਂ ਸੂਝੈ ਸੂਝਦਾ, ਜਿਸ ਦਾ ਜਿੱਥੇ ਨਾਮ ਦੀ ਪ੍ਰਾਪਤੀ ਹੋ ਸਕੇ। ਸਗਲ ਦੁਆਰ ਕੋ ਛੱਡ ਕੇ ਕਹੋ ਤੁਹਾਰੋ ਦੁਆਰ, ਵਾਹੇ ਕਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਸ ਕਰਕੇ ਹੋਰ ਕੋਈ ਦੁਆਰਾ ਹੈ ਹੀ ਨਹੀਂ।
ਤ੍ਰਿਭਵਨ ਧਾਵੈ ਤਾਂ ਕਿਛੂ ਨਾ ਬੂਝੈ।
ਜੇਕਰ ਕੋਈ ਮਨੁੱਖ ਤ੍ਰਿਭਵਨ ਤਿੰਨਾਂ ਲੋਕਾਂ ਵਿਚ ਧਾਵੈ ਦੌੜਦਾ ਹੀ ਫਿਰੇ ਤਾਂ ਵੀ ਕੁਛ ਵੀ ਉਸ ਨੂੰ ਬੂਝੈ ਬੁਝਦਾ ਨਹੀਂ, ਸਮਝਦਾ ਨਹੀਂ ਹੈ। ਤਾਂ ਕਿਛੂ ਨਾ ਬੂਝੈ, ਇਹ ਅਧਿਕ ਸਹਿਤ ਹੈ ਜੀ ਪਾਠ। ਤਾਂ ਵੀ ਕੁਛ ਨੂੰ ਉਹ ਕੋਈ ਬੁਝਦਾ ਨਹੀਂ ਹੈ।
ਸਤਿਗੁਰ ਸਾਹੋ ਭੰਡਾਰ ਨਾਮ ਜਿਸ।
ਸਤਿਗੁਰੂ ਜੀ ਐਸਾ ਸਾਹੋ ਸਾਹੂਕਾਰ ਰੂਪ ਹੈ ਜਿਸ ਦੇ ਪਾਸ ਪਰਮੇਸ਼ਰ ਦੇ ਨਾਮ ਦਾ ਭੰਡਾਰ ਖਜ਼ਾਨਾ ਹੈ।
ਇਹੋ ਰਤਨ ਤਿਸੈ ਤੇ ਪਾਇਣਾ।
ਨਾਮ ਰੂਪੀ ਰਤਨ ਤਿਸੇ ਉਸ ਗੁਰੂ ਤੋਂ ਹੀ ਪਾਇਣਾ ਤੇ ਪਾਇਣਾ ਨਾਮ ਪਾਉਣਾ ਕਰੀਦਾ ਹੈ।
ਜਾ ਕੀ ਧੂਰ ਕਰੇ ਪੁਨੀਤਾ।
ਜਿਸ ਗੁਰੂ ਸਾਹਿਬ ਦੀ ਤੇ ਜਾਂ ਫਿਰ ਜਿਸ ਗੁਰੂ ਜਾਂ ਪ੍ਰਭੂ ਦੀ ਚਰਨ ਧੂੜ ਸਰਗੁਣ ਸਰੂਪ ਧਾਰਨ ਕਰਕੇ ਆਉਂਦਾ, ਉਹ ਜਾਂ ਗੁਰੂ ਸਾਹਿਬ ਜੀ ਉਸੇ ਦਾ ਸਰਗੁਣ ਸਰੂਪ ਹਨ। ਇਹ ਧੂੜ ਧੂੜੀ ਪੁਨੀਤਾ ਪਵਿੱਤਰ ਕਰੇ ਕਰਦੀ ਹੈ। ਦਾਨ ਮਹਿੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ। ਧੂੜ ਪੁਨੀਤ ਜਿਹੜੀ ਹੈ ਨਾ, ਇਹ ਇੰਨੀ ਪਵਿੱਤਰ ਹੈ, ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪਿਰਾਗੇ। ਲੱਖਾਂ ਪਰਾਗਾ ਰਾਜ ਜਿਹੜੇ ਨੇ ਪਰਾਗ ਰਾਜ, ਉਹਨਾਂ ਤੋਂ ਵੀ ਪਵਿੱਤਰ ਹੈ।
ਸੁਰ ਨਰ ਦੇਵ ਨਾ ਪਾਵਹਿ ਮੀਤਾ।
ਇਹ ਮੀਤਾ ਮਿੱਤਰ ਜਿਸ ਧੂੜੀ ਨੂੰ ਸੁਰ ਦੇਵ ਤੇ ਨਰ ਮਨੁੱਖ ਤੇ ਦੇਵ ਦੇਵੀ ਸੰਪਦਾ ਵਾਲੇ ਉਹ ਨਹੀਂ ਪਾਵੇ ਪਾ ਸਕਦੇ।
ਸਤ ਪੁਰਖ ਸਤਗੁਰ ਪਰਮੇਸ਼ਰ।
ਸਤ ਸੱਚੇ ਪੁਰਖ ਪਰਮੇਸ਼ਰ ਹੀ ਜੀ, ਜਾਂ ਫਿਰ ਸਤ ਸੱਚੇ ਪੁਰਖ ਸਤਿਗੁਰੂ ਜੀ ਪਰਮੇਸ਼ਰ ਪ੍ਰਭੂ ਦਾ ਸਰੂਪ ਹਨ। ਤੇ ਇਸ ਕਰਕੇ ਗੁਰ ਪਰਮੇਸ਼ਰ ਏਕ ਹੈ, ਸਮੇ ਰਿਹਾ ਸਮਾਏ।
ਜਿਸ ਭੇਟਤ ਪਾਰ ਪਰਾਇਣ।
ਜਿਸ ਨਾਲ ਭੇਟਤ ਮਿਲ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਪਰਾਇਣ ਪੈਣਾ ਕਰੀਦਾ ਹੈ, ਉਧਰ ਜਾਈਦਾ ਹੈ, ਮੁਕਤੀ ਰੂਪੀ ਕਿਨਾਰੇ ਤੇ ਪਹੁੰਚ ਜਾਈਦਾ ਹੈ।
ਪਾਰ ਜਾਤ ਲੋੜ ਹੈ ਮਨ ਪਿਆਰੇ।
ਹੇ ਪਿਆਰੇ, ਜੇਕਰ ਆਪਣੇ ਮਨ ਵਿੱਚ ਪਾਰ ਜਾਤ ਕਲਪ ਵਿਰਸ਼ ਨੂੰ ਲੋੜ ਹੈ ਚਾਹੁੰਦਾ ਹੈ ਤੇ ਮੈਨੂੰ ਪ੍ਰਾਪਤ ਹੋ ਜਾਵੇ, ਤੇ ਕਿਉਂਕਿ ਮਨ ਪਿਆਰੇ हे प्यारे जेकर तू मन दे च ऐसा चाहुंदा है कि पारजात बिरख मैनू मिल जावे ओ कल्प बिरश मेरे बेड़े विच लग जावे।
काम तेन सोही दरबारे,
काम तेन कामना पूरी करन वाली गां मेरे दरबारे द्वारे दे सोही सोभनीक होवे। इस वर्ग दियां वस्तुआं समुंदर दे मंथन वेले निकलियां, इस करके पर इधर पार जात काम तेन हर हर रुख, इधर अंतरी भाव दे विच जिहड़ा ना ते पार जात लोड़ है मन प्यारे, काम तेन सोही दरबारे, काम तेन कामना नू पूरी करन वाली ओ की है हे प्यारे वाहिगुरु। जिहड़ा ओ प्यारे वाहिगुरु दा प्रेम रूपी पार जात बिरखदा है, जिहड़ा परमात्मा दा प्रेम है, ए रुख चाहुणा करो। अते जो गुरां दे दरबार दे साध संगत रूपी काम तेन गुरु है, जिहड़ी गुरु दे दरबार विच काम तेन जिहड़ी है ना साध संगत रूपी काम तेन, ए गऊ सो रही है, ओदे च इस्तत होना करो। काम तेन जिहड़ी गऊ है ओ कोई होर वड्डी हो नहीं सकदी साध संगत तों बिना।
तृप्त संतोख सेवा गुर पूरे,
आत्म तृप्ति करके संतोखी ते पूरे पूर्ण गुरां दी भगती रूपी सेवा टहल करो, ते इस करके फिर
नाम कमाए रसायणा,
रसायणा रसां दा कर प्रभु दे नाम नूं कमाए कमाउणा करो। त्रिप्त संतोख सेवा गुरु पूरे नाम कमाए रसायण, जो पूर्ण गुरु उन्हां दी सेवा करदे न ओ इस लोक दे पदार्थां वलों तृप्त हो जांदे न, रज जांदे न, स्वर्ग दे पदार्थां वलों भी संतोख धारण कर लैंदे न। उन्हां नूं फिर कोई लालच नहीं रहिंदा है कि मैनूं स्वर्ग दे पदार्थ मिलन। इस करके जिवें रसायणा शुद्ध हुए पारे नूं जे कली दे उत्ते पा दईए ना तां चांदी बन जांदी है, जे तांबे दे उत्ते पा दईए तां सोना बन जांदा है। इसे प्रकार नाम दी कमाई नाल कली दी न्याई उपासक लोक इष्ट देवता दा रूप हो जांदे न, तांबे दी न्याई पूर्ण अधिकारी पुरख शुद्ध ब्रह्म शुद्ध स्वरूप ब्रह्म दा ही रूप हो जांदे हन। ਇਹ ਕਥਨ ਕੀਤਾ ਹੈ।
ਗੁਰ ਕੈ ਸ਼ਬਦ ਮਰਹ ਪੰਚ ਧਾਤੂ,
ਇਹ ਭਾਈ ਜੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਤੇਰੇ ਅੰਦਰੋਂ ਪੰਚ ਧਾਤੂ ਪੰਜ ਵਿਸ਼ੇ ਸ਼ਬਦ ਸਪਰਸ਼ ਰੂਪ ਰਸ ਗੰਧ ਕਾਮ ਕ੍ਰੋਧ ਲੋਭ ਮੋਹ ਹੰਕਾਰ ਮਰੇ ਮਰ ਜਾਣ,
ਭੈ ਪਾਰ ਬ੍ਰਹਮ ਹੋਵਹਿ ਨਿਰਮਲਾ ਤੂ,
ਤਦੋਂ ਪਾਰ ਬ੍ਰਹਮ ਪਰਮੇਸ਼ਰ ਦੇ ਭੈ ਡਰ ਦੀ ਧਾਰਨ ਕਰਕੇ ਤੂੰ ਸਾਰਿਆਂ ਦੀ ਮੈਲ ਤੋਂ ਰਹਿਤ ਨਿਰਮਲਾ ਉਜਲ ਹੋ ਜਾਵੇਗਾ ਸਾਰੀਆਂ ਮਹਿਲਾਂ ਤੋਂ ਰਹਿਤ।
ਪਾਰਸ ਜਬ ਭੇਟੈ ਗੁਰਪੂਰਾ,
ਪਾਰ ਬ੍ਰਹਮ ਦੁਬਾਰੇ ਭੁੱਲੀ ਭੈ ਪਾਰ ਬ੍ਰਹਮ,
ਭੈ ਪਾਰ ਬ੍ਰਹਮ ਹੋਵੇ ਨਿਰਮਲਾ ਤੂੰ,
ਜਦੋਂ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਪਰਮੇਸ਼ੁਰ ਦੇ ਭੈ ਡਰ ਨੂੰ ਧਾਰਨ ਕਰ ਲਵੇ ਤਾਂ ਫਿਰ ਤੂੰ ਮਾਇਆ ਦੀ ਮੈਲ ਤੋਂ ਰਹਿਤ ਨਿਰਮਲਾ ਉਜਲ ਹੋ ਜਾਵੇਗਾ।
ਪਾਰਸ ਜਬ ਭੇਟੈ ਗੁਰਪੂਰਾ,
ਤੇ ਜਦੋਂ ਪੂਰਾ ਪੂਰਨ ਗੁਰੂ ਪਾਰਸ ਭੇਟੇ ਮਿਲ ਪੈਂਦਾ ਹੈ ਤਾਂ ਫਿਰ ਉਸ ਵੇਲੇ
ਤਾਂ ਪਾਰਸ ਪਰਸ ਦਿਖਾਇਣਾ,
ਤਾਂ ਤਦੋਂ ਪਾਰਸ ਰੂਪ ਗੁਰੂ ਨਾਲ ਪਰਸ ਸਪਰਸ਼ ਕਰਕੇ ਗੁਰੂ ਬ੍ਰਹਮ ਨੂੰ ਦਿਖਾਣਾ ਦਿਖਾ ਦਿੰਦਾ। ਪਾਰਸ ਔਰ ਸੰਤ ਮੈਂ ਵੱਡੋ ਅੰਤਰੋ ਜਾਣ, ਵਹਿ ਲੋਹਾ ਕੰਚਨ ਕਰੇ ਯਹ ਕਰੇ ਆਪ ਸਮਾਨ। ਪਾਰਸ ਸੋਨਾ ਤਾਂ ਬਣਾ ਸਕਦਾ ਲੋਹੇ ਨੂੰ ਪਰ ਪਾਰਸ ਤਾਂ ਨਹੀਂ ਬਣਾ ਸਕਦਾ, ਤੇ ਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਭਾਈ ਲੈਣੇ ਨੂੰ ਗੁਰੂ ਨਾਨਕ ਸਾਹਿਬ ਨੇ ਆਪਣਾ ਰੂਪ ਹੀ ਬਣਾ ਦਿੱਤਾ, ਤੇ ਗੁਰੂ ਅੰਗਦ ਦੇਵ ਜੀ ਹੋਏ, ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅਮਰਦਾਸ ਜੀ ਨੂੰ ਆਪਣਾ ਰੂਪ ਬਣਾਇਆ। ਇਉਂ ਫਿਰ ਇਹ ਸਮਰੱਥਾ ਪਾਰਸ ਤੋਂ ਵੱਡੀ ਹੈ, ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ। ਇਸ ਪ੍ਰਕਾਰ ਦੱਸਦੇ ਨੇ ਹੁਣ ਅੱਗੇ ਵੀ ਪਾਰਸ ਨਾਲੋਂ ਵੀ ਮਹਾਨਤਾ ਹੈ ਗੁਰੂ ਪਾਰਸ ਦੀ, ਤੇ ਇਹ ਪਾਰਸ ਦਾ ਜਿਹੜਾ ਪੱਥਰ ਦਾ ਟੁਕੜਾ ਹੈ ਤੇ ਗੁਰੂ ਤਾਂ ਪਾਰਵੇਂ ਪਰਮੇਸ਼ਰ ਦਾ ਸਰੂਪ ਬਣਾ ਦਿੰਦੇ ਹਨ।
ਕਈ ਬੈਕੁੰਠ ਨਾਹੀ ਲਵੈ ਲਾਗੇ,
ਕਈ ਬੈਕੁੰਠ ਸਵਰਗ ਦੇ ਸੁਖ ਦੀ ਜਿਹੜੇ ਸਵਰਗ ਦੇ ਸੁਖ ਵੀ ਆਤਮ ਆਨੰਦ ਦੇ ਲਵੇ ਲੋ ਕੋਲ ਬਰਾਬਰ ਸਦਰਸ਼ ਉਹਦੇ ਨਹੀਂ ਲੱਗ ਸਕਦੇ, ਉਹਦੇ ਬਰਾਬਰ ਨਹੀਂ ਹਨ।
ਮੁਕਤ ਬੱਪੜੀ ਭੀ ਗਿਆਨੀ ਤਿਆਗੇ,
ਵੈਕੁੰਠ ਦੀਆਂ ਚਾਰ ਮੁਕਤੀਆਂ ਹਨ ਸਲੋਕ ਸਰੂਪ ਸਮੀਪ ਸਵੈਜ, ਇਹ ਮੁਕਤੀਆਂ ਦੀ ਇੱਛਾ ਹੋਈ ਬੱਪੜੇ ਵਿਚਾਰੀ ਤੁੱਛ ਮਾਤਰ ਜਾਣ ਕੇ, ਗਿਆਨੀ ਗਿਆਨਵਾਨ ਜਿਹੜੇ ਪੁਰਖ ਤਿਆਗੀ ਤਿਆਗ ਦਿੰਦੇ ਨੇ ਇਸ ਨੂੰ ਵੀ ਕੋਈ ਕੀ ਹੈ ਤੁੱਛ ਮਾਤਰ ਨੇ ਇਹ, ਕਿਉਂਕਿ ਇਹ ਠੀਕ ਹੈ ਵੀ ਇੱਕ ਮੁਕਤੀ ਹੈ ਜਿਹੜਾ ਇਸ਼ਟ ਦੇਵ ਦੇ ਸੋਏ ਲੋਕ ਦੀ ਪ੍ਰਾਪਤੀ ਹੋ ਗਈ, ਸਮੀਪ ਨੇੜੇ ਰਹਿਣ ਵਾਸਤੇ ਮਿਲ ਗਈ, ਸਰੂਪ ਉਹਦਾ ਸਰੂਪ ਹੀ ਹੋ ਗਿਆ ਜਿਹਦਾ ਆਪਣੇ ਇਸ਼ਟ ਦਾ ਸਰੂਪ ਹੈ। ਤੇ ਸਹਿਜ ਜਿਹੜੀ ਮੁਕਤੀ ਹੈ ਇਹਦੇ ਵਿੱਚ ਇੰਨੀ ਸਮਰੱਥਾ ਹੋ ਜਾਂਦੀ ਹੈ ਵੀ ਇੱਕੋ ਸਮੇਂ ਹਜ਼ਾਰਾਂ ਹੀ ਦੇਹਾਂ ਧਾਰਨ ਕਰਕੇ ਹਜ਼ਾਰਾਂ ਕੰਮ ਕਰ ਸਕਦਾ, ਇੱਕ ਸੰਸਾਰ ਨੂੰ ਬਣਾ ਨਹੀਂ ਸਕਦਾ, ਇੱਕ ਸੰਸਾਰ ਨੂੰ ਖਤਮ ਨਹੀਂ ਕਰ ਸਕਦਾ, ਇੱਕ ਰੋਜ਼ੀ ਨਹੀਂ ਦੇ ਸਕਦਾ। ਬਾਕੀ ਰੱਬ ਜੀ ਨਹੀਂ ਸਮਰੱਥਾ ਹੋ ਜਾਂਦੀ ਹੈ ਸਹਿਜ ਮੁਕਤੀ ਵਾਲੇ, ਪਰ ਉਹਨਾਂ ਦੇ ਵਿੱਚ ਵੀ ਥੋੜ੍ਹੀ ਜਿਹੀ ਅਲਪਗਤਾ ਇੰਨੀ ਕੁ ਬਣੀ ਰਹਿੰਦੀ ਹੈ ਕਿ ਜਿਵੇਂ ਪਾਣੀ 'ਚ ਲੂਣ ਪਾ ਦਈਏ ਨਾ, ਉਹ ਦਿਸਦਾ ਤਾਂ ਹੈ ਨਹੀਂ, ਪਰ ਜੀਭ ਦੇ ਨਾਲ ਉਹ ਤਾਂ ਪਤਾ ਲੱਗਦਾ, ਵੱਖਰਾਪਣ ਜਣਾ ਦਿੰਦਾ ਵੀ ਹਾਂ ਇਹਦੇ 'ਚ ਲੂਣ ਹੈ। ਅਤੇ ਜਿਹੜੀ ਕੇਵਲ ਮੋਕਸ਼ ਹੈ ਉਹ ਤਾਂ ਜਿਵੇਂ ਪਾਣੀ 'ਚ ਪਾਣੀ ਮਿਲਾ ਦਿੱਤਾ, ਉਹਦਾ ਰੂਪ ਬਣ ਜਾਂਦਾ, ਉਹਦਾ ਰੂਪ ਹੀ ਬਣ ਜਾਂਦਾ, ਉਹਦਾ ਤਿਆਗ ਨਹੀਂ ਕਰਦੇ। ਇਹ ਜਿਹੜੀਆਂ ਮੁਕਤ ਬੱਪੜੀ ਭੀ ਇਹ ਤੁੱਛ ਮਾਤਰ ਜਾਣ ਕੇ ਗਿਆਨਵਾਨ ਜਿਹੜਾ ਬ੍ਰਹਮ ਗਿਆਨੀ ਹੈ ਤਿਆਗ ਦਿੰਦਾ, ਕੇਵਲ ਮੋਕਸ਼ ਦਾ ਅਧਿਕਾਰੀ ਹੈ।
ਏਕੰਕਾਰ ਸਤਿਗੁਰ ਤੇ ਪਾਈ ਹੈ,
ਏਕੰਕਾਰ ਅਦੁੱਤੀ ਬ੍ਰਹਮ ਸਤਿਗੁਰਾਂ ਤੋਂ ਪਾਈਆ ਪ੍ਰਾਪਤ ਕਰੀਦਾ ਹੈ।
ਹਉ ਬਲ ਬਲ ਗੁਰ ਦਰਸਾਇਣ,
ਮੈਂ ਗੁਰਾਂ ਦੇ ਦਰਸਾਇਣ ਦਰਸ਼ਨਾਂ ਤੋਂ ਬਲ ਬਲ ਬਲਿਹਾਰ ਕੁਰਬਾਨ ਜਾਂਦਾ ਹਾਂ ਜੀ।
ਗੁਰ ਕੀ ਸੇਵ ਨਾ ਜਾਣੈ ਕੋਈ,
ਗੁਰਾਂ ਦੀ ਸੇਵ ਨਾ ਮੈਂ ਟਹਿਲਦਾ, ਟਹਿਲ ਕਰਨੀ ਕੋਈ ਅਲਪਗ ਜੀਵ ਉਹ ਜਾਣਦਾ ਨਹੀਂ ਹੈ।
ਗੁਰ ਪਾਰ ਬ੍ਰਹਮ ਅਗੋਚਰ ਸੋਈ,
ਗੁਰੂ ਪਾਰ ਬ੍ਰਹਮ ਪਰਮੇਸ਼ਰ ਸਰੂਪ ਹੈ, ਸੋਈ ਉਹ ਅਗੋਚਰੀ ਇੰਦਰੀਆਂ ਦੇ ਅਵੇਸ਼ੇ ਪ੍ਰਭੂ ਤੇ ਗੁਰੂ ਰੂਪ ਹੈ, ਗੁਰੂ ਸੋਈ ਪਾਰ ਬ੍ਰਹਮ ਅਗੋਚਰ ਉਹਦਾ ਰੂਪ ਹੈ ਜਿੱਥੇ ਇੰਦਰੀਆਂ ਦੀ ਪਹੁੰਚ ਨਹੀਂ ਹੈ। ਜਿਵੇਂ ਨਿਰੰਕਾਰ ਨੇ ਕਿਹਾ ਸੀ, ਹੇ ਨਾਨਕ ਮੈਂ ਪਾਰ ਬ੍ਰਹਮ ਪਰਮੇਸ਼ਰ ਤੂੰ ਗੁਰ ਪਰਮੇਸ਼ਰ, ਇਉਂ ਇੱਕ ਰੂਪ ਹਨ।
ਜਿਸ ਨੂੰ ਲਾਏ ਲਏ ਸੋ ਸੇਵਕ,
ਜਿਸ ਮਨੁੱਖ ਨੂੰ ਗੁਰੂ ਜੀ ਆਪਣੀ ਸੇਵਾ ਵਿੱਚ ਲਾ ਲੈਂਦੇ ਹਨ ਸੋ ਉਹੀ ਅਸਲ ਸੇਵਕ ਦਾਸ ਹੈ।
ਜਿਸ ਵਟ ਭਾਗ ਮਥਾਇਣ,
ਪਰ ਸੇਵਾ ਵਿੱਚ ਉਹ ਲੱਗਦਾ ਜਿਹਦੇ ਮਥਾਇਣ ਮੱਥੇ ਦੇ ਵੱਡ ਭਾਗ ਵੱਡੇ ਭਾਗ ਹਨ ਜੀ।
ਗੁਰ ਕੀ ਮਹਿਮਾ ਭੇਦ ਨਾ ਜਾਣ ਹੈ,
ਗੁਰੂ ਦੀ ਸਮਗਰ ਮਹਿਮਾ ਵਡਿਆਈ ਚਾਰੇ ਵੇਦ ਨਹੀਂ ਜਾਣਦੇ, ਗੁਰ ਕੀ ਮਹਿਮਾ ਭੇਦ ਨਾ ਜਾਣ ਹੈ। ਤੇ ਉੱਥੇ ਫਿਰ ਜਿਹੜਾ ਕਿਹਾ ਸਾਧ ਕੀ ਮਹਿਮਾ ਭੇਦ ਨਾ ਜਾਣੇ, ਇਹ ਮੇਲ ਕਰੋ ਇਹਨਾਂ ਪੰਕਤੀਆਂ ਦਾ, ਇਹਦੇ ਨਾਲ ਵਿੱਚੋਂ ਕੀ ਨਿਕਲਿਆ, ਸਾਧ ਰੂਪ ਭੇਟਿਓ ਗੁਰੂ ਨਾਨਕ, ਉਹ ਗੁਰੂ ਨਾਨਕ ਸਾਹਿਬ ਨੇ ਜਿਹਨਾਂ ਦੀ ਮਹਿਮਾ ਨੂੰ ਇਹਨੂੰ ਭਾਵੇਂ ਜਿੱਥੇ ਮਰਜ਼ੀ ਟੁਕਾਈ ਜਾਈਏ ਪਰ ਉਹ ਗੁਰੂ ਨਾਨਕ ਸਾਹਿਬ ਤੇ ਹੈ। ਸਾਧ ਸਿੰਘ ਜੀ ਵੀ ਚਾਰੇ ਵੇਦ ਗੁਰੂ ਨਾਨਕ ਸਾਹਿਬ ਦੀ ਮਹਿਮਾ ਨਹੀਂ ਜਾਣ ਸਕਦੇ, ਇਸ ਕਰਕੇ ਤੇ ਗੁਰ ਕੀ ਮਹਿਮਾ ਭੇਦ ਨਾ ਜਾਣੇ ਇੱਥੇ ਸਪਸ਼ਟ ਕਰ ਦਿੱਤਾ। ਡਾਕਟਰ ਭਾਈ ਵੀਰ ਸਿੰਘ ਦੀ ਇਹ ਗੱਲ ਬਿਲਕੁਲ 100% ਸੱਚ ਹੈ, ਉਹ ਕਹਿੰਦੇ ਗੁਰਬਾਣੀ ਦੇ ਅਰਥ ਗੁਰਬਾਣੀ ਚੋਂ ਮਿਲ ਜਾਂਦੇ ਆ ਜੇ ਧਿਆਨ ਨਾਲ ਪੜ੍ਹੀਏ। ਇਉਂ ਇੱਥੇ ਸਾਧ ਸਿੰਘ ਸਾਧ ਕੀ ਮਹਿਮਾ ਭੇਦ ਨਾ ਜਾਣੇ ਦਾ ਅਰਥ ਆਪ ਹੀ ਗੁਰਬਾਣੀ ਚੋਂ ਲੱਭ ਜਾਂਦਾ ਕਿ ਸਾਧ ਰੂਪ ਭੇਟਿਓ ਗੁਰੂ ਨਾਨਕ, ਇੱਕ ਉਹ ਪੰਕਤੀ ਇੱਕ ਗੁਰ ਕੀ ਮਹਿਮਾ ਭੇਦ ਨਾ ਜਾਣੇ, ਤੇ ਇਉਂ ਵਡਿਆਈ ਨੂੰ ਭੇਦ ਵੀ ਨਹੀਂ ਜਾਣਦੇ ਹਨ।
ਤੁਛ ਵਾਤ ਸੁਣ ਸੁਣ ਵਿਖਾਣ ਹੈ,
ਗੁਰਾਂ ਦੇ ਸਮਗਰ ਮਹਿਮਾ ਵਡਿਆਈ ਨੂੰ ਚਾਰੇ ਵੇਦ ਵੀ ਜਾਣਦੇ ਨਹੀਂ ਹਨ, ਉਹ ਵਾਹਿਗੁਰੂ ਦੇ ਕੋਲੋਂ ਸੁਣ ਸੁਣ ਕੇ ਤੁਛ ਮਾਤਰ ਹੀ ਵਿਖਾਣੇ ਕਥਨ ਕਰਦੇ ਹਨ।
ਪਾਰ ਬ੍ਰਹਮ ਅਪਰੰਪਰ ਸਤਿਗੁਰ,
ਸਤਿਗੁਰ ਅਪਰੰਪਰ ਪਰੇ ਤੋਂ ਪਰੇ ਸ੍ਰੇਸ਼ਟ ਪਾਰ ਬ੍ਰਹਮ ਪਰਮੇਸ਼ਰ ਦਾ ਸਰੂਪ ਹਨ।
ਜਿਸ ਸਿਮਰਤ ਮਨ ਸੀਤਲਾਇਣਾ,
ਜਿਹਦਾ ਸਿਮਰਤ ਸਿਮਰਨ ਕਰਦਿਆ ਮਨ ਹਿਰਦਾ ਸੀਤਲਾਇਣਾ ਸੀਤਲ ਹੋ ਜਾਂਦਾ ਹੈ, ਤੇ ਇਹ ਅੱਖਰ ਇਕੱਠੇ ਰੱਖਣੇ ਸੀਤਲਾਇਣਾ, ਈੜੀ ਵੀ ਬੋਲੇ ਨਾਲ ਭਾਈ ਸਾਰੇ ਅੱਖਰ ਬੋਲਣ, ਇਹ ਧਿਆਨ ਰੱਖਣਾ ਹੈ ਜੀ।
ਜਾ ਕੀ ਸੋਏ ਸੁਣੀ ਮਨ ਜੀਵੈ,
ਜਿਹਦੀ ਸੋਏ ਸੋਭਾ ਸੁਣ ਕੇ ਮਨ ਹਿਰਦਾ ਜੀਵੇ ਜਿਉਂਦਾ ਹੋ ਜਾਂਦਾ ਹੈ।
ਹਿਰਦੈ ਵਸੈ ਤਾਂ ਠੰਡਾ ਥੀਵੈ,
ਜੇ ਗੁਰੂ ਜਾਂ ਗੁਰੂ ਦੀ ਸੋਭਾ ਹਿਰਦੇ ਦੇ ਵਿੱਚ ਵਸੇ ਵਸ ਜਾਵੇ ਤਾਂ ਤ੍ਰਿਸ਼ਨਾ ਈਰਖਾ ਦੀ ਤਪਸ਼ ਤੋਂ ਰਹਿਤ ਹੋ ਕੇ ਠੰਡਾ ਸੀਤਲ ਥੀਵੇ ਹੋ ਜਾਂਦਾ ਹੈ। ਕਲ ਤਾਤੀ ਠੰਡਾ ਹਰਨਾ,
ਗੁਰਮੁਖ ਅਲਾਏ ਤਾਂ ਸੋਭਾ ਪਾਏ,
ਜਦੋਂ ਵੀ ਗੁਰੂ ਦੇ ਜਸ ਨੂੰ ਸਿੱਖ ਮੁਖੋਂ ਮੂੰਹੋਂ ਅਲਾਏ ਉਚਾਰਦਾ ਹੈ ਤਾਂ ਉਹ ਫਿਰ ਸੋਭਾ ਵਡਿਆਈ ਪਾਏ ਪਾਉਂਦਾ ਹੈ। ਇਹ ਸੱਚਾ ਮਾਰਗ ਹੈ ਜੀ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਲੋਕ ਵਡਿਆਈ ਕਰਦੇ ਹਨ।
ਜਿਸ ਜਮ ਕੈ ਪੰਥ ਨਾ ਪਾਇਣਾ,
ਫਿਰ ਗੁਰੂ ਤਿਸ ਉਸ ਨੂੰ ਜਮਦੂਤਾਂ ਦੇ ਪੰਥ ਰਸਤੇ ਨਹੀਂ ਪਾਇਣਾ, ਉਹ ਪਾਉਣਾ ਨਹੀਂ ਕਰਦਾ ਹੈ, ਪੈਣ ਨਹੀਂ ਦਿੰਦਾ ਗੁਰੂ ਸਾਹਿਬ, ਜਿਹੜਾ ਗੁਰੂ ਦੇ ਸੋਭਾ ਕਰਨ ਵਾਲਾ, ਵਡਿਆਈ ਕਰਨ ਵਾਲਾ, ਤੇ ਇਸ ਕਰਕੇ ਗੁਰੂ ਤਿਸ ਉਸ ਨੂੰ ਫਿਰ ਜਮਾਂ ਦੇ ਰਸਤੇ ਨਹੀਂ ਪੈਣ ਦਿੰਦਾ ਹੈ।
ਸੰਤਨ ਕੀ ਸਰਣਾਈ ਪੜਿਆ,
ਇਹ ਭਾਈ ਕੁੰਡੀ ਹੈ, ਨੋਟ ਕਰ ਲਓ, ਇਹਨੂੰ ਪੜਿਆ ਪਾਠ ਨਾ ਕਰ ਲਿਓ, ਇਹਨੂੰ ਪੜਿਆ ਕਰਨਾ, ਪੈਣ ਤੋਂ ਭਾਵ ਹੈ, ਪੜਿਆ ਪੜਨ ਤੋਂ ਭਾਵ ਹੁੰਦਾ। ਜੋ ਪੁਰਖ ਸੰਤਨ ਸ਼ਾਂਤ ਚਿੱਤ ਮਹਾਤਮਾ ਜਨਾਂ ਦੀ ਸਰਣਾਈ ਸਰਨ ਵਿੱਚ ਪੜਿਆ ਪਿਆ ਹੈ ਅਤੇ
ਜੀਓ ਪ੍ਰਾਣ ਧਨ ਆਗੈ ਧਰਿਆ,
ਉਸਨੇ ਆਪਣਾ ਜੀਓ ਜ਼ਿੰਦਗੀ ਪ੍ਰਾਣ ਸਵਾਸ ਧਨ ਵਿਭੂਤੀ ਆਦਿ ਨੂੰ ਉਹਨਾਂ ਸੰਤਾਂ ਦੇ ਅੱਗੇ ਧਰਿਆ ਰੱਖ ਦਿੱਤਾ। ਉਹ ਬੇਨਤੀ ਕਰਦਾ ਹੈ ਕਿ
ਸੇਵਾ ਸੁਰਤ ਨਾ ਜਾਣਾ ਕਾਈ,
ਹੇ ਪ੍ਰਭੂ ਮੈਂ ਤੇਰੀ ਭਗਤੀ ਰੂਪੀ ਸੇਵਾ ਟਹਿਲ ਕਾਈ ਕਿਸੇ ਪ੍ਰਕਾਰ ਜਾਣਦਾ ਨਹੀਂ, ਸੁਰਤ ਗਿਆਤ ਹੀ ਨਹੀਂ ਮੈਨੂੰ ਹੈ, ਇਹ ਜਾਣਦਾ ਹੀ ਨਹੀਂ ਹਾਂ ਮੈਂ, ਜਾਂ ਫਿਰ ਸੇਵਾ ਸੁਰਤ ਨਾ ਜਾਣਾ ਕਾਈ, ਤੇਰੀ ਸੇਵਾ ਚ ਸੁਰਤ ਸ੍ਰੇਸ਼ਟ ਪ੍ਰੀਤੀ ਕਰਨੀ ਕੁਝ ਵੀ ਨਹੀਂ ਜਾਣਦਾ, ਇਸ ਕਰਕੇ
ਤੁਮ ਕਰੋ ਦਇਆ ਕਿਰਮਾਇਣਾ,
ਤੁਸੀਂ ਮੇਰੇ ਉੱਤੇ ਕਿਰਪਾ ਕਰੋ ਮਹਾਰਾਜ, ਛੋਟੇ ਦਾਸ ਉੱਪਰ ਕਿਰਮਾਂ ਦੇ ਨਿਆਂ, ਮੈਂ ਤਾਂ ਕੀਟਾਂ ਦੀ ਨਿਆਂਈ ਹਾਂ, ਕਿਰਮਾਇਣਾ ਕਿਰਮ ਛੋਟੇ ਦਾਸ ਉੱਪਰ ਤੁਮ ਆਪਣੀ ਦਇਆ ਮਿਹਰ ਕਰੋ, ਕਰਨਾ ਕਰੋ ਜੇ
ਨਿਰਗੁਣ ਕਾ ਸੰਗ ਲੇ ਹੋ ਰਲਾਏ,
ਹੇ ਪ੍ਰਭੂ ਮੈਂ ਨਿਰਗੁਣ ਗੁਣਹੀਣ ਨੂੰ ਆਪਣੇ ਸੰਤਾਂ ਦੇ ਸੰਗ ਨਾ ਰਲਾਏ, ਮਿਲਾ ਲੈਣਾ ਲੇਹੋ ਲੈਣਾ ਕਰੋ ਜੇ,
ਕਰ ਕਿਰਪਾ ਮੋਹੇ ਟਹਿਲੈ ਲਾਏ,
ਆਪਣੀ ਕਿਰਪਾ ਮਿਹਰ ਕਰਕੇ ਮੈਨੂੰ ਉਹਨਾਂ ਸੰਤਾਂ ਦੀ ਮਹਾਰਾਜ ਜਾਂ ਆਪਣੀ ਭਗਤੀ ਰੂਪੀ ਟਹਿਲੈ, ਜਾਂ ਸੰਤਾਂ ਦੀ ਟਹਿਲ ਵਿੱਚ ਜਾਂ ਭਗਤੀ ਰੂਪੀ ਟਹਿਲ ਵਿੱਚ ਮੈਨੂੰ ਲਾਏ ਲਾਉਣਾ ਕਰੋ ਮਹਾਰਾਜ।
ਪੱਖਾ ਫਿਰ ਪੀਸੋ ਸੰਤ ਆਗੈ,
ਤੇ ਇਉਂ ਫਿਰ ਮੈਂ ਉਹਨਾਂ ਸੰਤਾਂ ਸਿਮਰਨ ਕਰਨ ਵਾਲਿਆਂ ਦੇ ਅੱਗੇ ਗਰਮੀ ਦੀ ਰੁੱਤ ਵਿੱਚ ਪੱਖਾ ਫੇਰੋਂ ਫੇਰਨਾ ਕਰਾਂ ਅਤੇ ਚੱਕੀ ਵਿੱਚ ਦਾਣੇ ਪੀਸੋ ਪੀਸਣਾ ਕਰਾਂ, ਤੇ ਇਸ ਕਰਕੇ ਫਿਰ ਮਹਾਰਾਜ ਇਹ ਕਿਰਪਾ ਕਰੋ।
ਚਰਨ ਧੋਏ ਸੁਖ ਪਾਇਣਾ,
ਪਾਦ ਪਖਾਰਨ ਸੇਵਾ ਕਰਾਂ, ਉਹਨਾਂ ਦੇ ਚਰਨਾਂ ਧੋਏ ਧੋ ਕੇ ਸੁਖ ਪਾਇਣਾ ਪਾਉਣਾ ਕਰਾਂ। ਇਸ ਕਰਕੇ ਜਿਵੇਂ ਸਾਧ ਸਿੰਘ ਜੀ ਪੱਖੇ ਦੀ ਸੇਵਾ ਕੀਤੀ, ਤੇ ਦੇਖ ਲਓ ਪ੍ਰਸੰਗ ਬਣੇ ਪਏ ਉਹਨਾਂ ਦੇ, ਕਿੰਨਿਆਂ ਦੇ ਹੀ ਸਾਖੀਆਂ ਇਹ ਆਉਂਦੀਆਂ ਹਨ। ਤੋ ਇਸ ਪ੍ਰਕਾਰ ਗੁਰਬਾਣੀ ਦੇ ਪੱਖਾ ਫੇਰੀ ਪਾਣੀ ਢੋਵਾਂ, ਹਰ ਜਨ ਕੇ ਪੀਸਣ ਪੀਸ ਕਮਾਵਾਂ। ਨਵਾਬ ਕਪੂਰ ਸਿੰਘ ਪੱਖਾ ਹੀ ਚੱਲ ਰਿਹਾ ਸੀ ਜਦੋਂ ਬਖਸ਼ਿਸ਼ ਹੋਈ ਹੈ, ਕਪੂਰਥਲੇ ਦੀ ਨਵਾਬੀ ਮਿਲੀ ਹੈ। ਸੰਤ ਮਰਾਲੇ ਵਾਲੇ ਆਪ ਚੱਕੀ ਦੇ ਚ ਦਾਣੇ ਪੀਸਿਆ ਕਰਦੇ, ਲੰਗਰ ਜਿੰਨਾ ਅੰਨ ਚਾਹੀਦਾ, ਤੇ ਆਪ ਹੌਦ ਭਰਿਆ ਕਰਦੇ, ਤੇ ਸੈਂਕੜੇ ਡੋਲ ਪਾਣੀ ਦੇ ਖੂਹ ਦੇ ਚੋਂ ਕੱਢ ਕੇ। ਇਸ ਪ੍ਰਕਾਰ ਸਾਧ ਸਿੰਘ ਜੀ, ਤੇ ਜਿਹੜਾ ਪੱਖਾ ਹੈ, ਬਿਜਲੀ ਦੇ ਕਿੰਨੇ ਪੱਖੇ ਚੱਲਦੇ, ਇਹਦੀ ਉਹ ਮਹਾਨਤਾ ਨਹੀਂ ਹੈ। ਹੱਥ ਸਫਲੇ ਕਰਨ ਵਾਸਤੇ ਹੱਥੀ ਚੱਲਣਾ, ਜਿਹੜਾ ਇਹਦੀ ਮਹਾਨਤਾ ਸੀ। ਪੱਖਾ ਫੇਰੋਂ ਪੀਸੋ ਸੰਤ ਆ ਗਏ, ਇਹਦਾ ਅਰਥ ਹੋਰ ਵੀ ਹੈ, ਸੰਸਾਰ ਵੱਲੋਂ ਪੱਖ ਫੇਰ ਕੇ ਸਤਸੰਗੀ ਬਣ ਰੂ ਪੱਖਾ ਫੇਰਨਾ ਕਰਾਂ, ਤੇ ਇਸ ਕਰਕੇ ਫਿਰ ਪੱਖਾ ਫੇਰੋਂ ਪੀਸੋ ਸੰਤ ਆ ਗਏ। ਸਰਬਣ ਮੰਨਣ ਤੇ ਨਿਧਿਆਸਨ ਰੂਪ ਚੱਕੀ ਦੇ ਪੁੜਾਂ ਦੇ ਵਿੱਚ ਪਰਮਾਗਤ ਸੰਸਾ, ਪਰਮੇਗਤ ਸੰਸਾ, ਵਿਪਰਜੇ ਸੰਸਿਆ ਨੂੰ, ਇਹਨਾਂ ਸੰਸਿਆ ਨੂੰ ਦਾਣਿਆਂ ਦੀ ਨਿਆਈ ਪੀਸਣਾ ਕਰਾਂ। ਚਰਨ ਧੋਏ ਸੁਖ ਪਾਇਣਾ, ਗੁਰਾਂ ਦੇ ਚਰਨ ਗੁਰ ਕੇ ਚਰਨ ਧੋਏ ਧੋ ਪੀਵੋ, ਤੋਂ ਪ੍ਰੇਮ ਰੂਪੀ ਜਲ ਦੇ ਨਾਲ ਧੋ ਕੇ ਆਤਮ ਸੁਖ ਨੂੰ ਪਾਇਣਾ ਪਾਉਣਾ ਕਰਾਂ ਜੇ।
ਬਹੁਤ ਦੁਆਰੇ ਭਰਮ ਭਰਮ ਆਇਆ,
ਹੇ ਪ੍ਰਭੂ ਮੈਂ ਬਹੁਤ ਬੇਅੰਤ ਜੂਨਾਂ ਰੂਪੀ ਦੁਆਰੇ ਦਰਵਾਜ਼ਿਆਂ ਦੇ ਵਿੱਚ ਭਰਮ 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 ਦਾ ਮਨੁੱਖਾ ਜਨਮ ਵਿੱਚ ਆ ਕੇ ਪ੍ਰਾਪਤ ਹੋਇਆ ਹਾਂ।
ਤੁਮਰੀ ਕਿਰਪਾ ਤੇ ਤੁਮ ਸਰਣਾਇਆ,
ਤੁਹਾਡੀ ਕਿਰਪਾ ਕਰਕੇ, ਤੁਹਾਡੀ ਮਿਹਰ ਕਰਕੇ, ਤੁਹਾਡੀ ਸਰਣਾਇਆ ਸਰਨ ਵਿੱਚ ਆਇਆ ਹਾਂ ਜੀ।
ਸਦਾ ਸਦਾ ਸੰਤ ਹੈ ਸੰਗ ਰੱਖੋ,
ਤੇ ਹਮੇਸ਼ਾ ਮਹਾਰਾਜ ਮੈਨੂੰ ਸਦਾ ਸਦਾ ਹਮੇਸ਼ਾ ਹਮੇਸ਼ਾ ਆਪਣੇ ਸੰਤ ਸ਼ਾਂਤ ਆਤਮਾ ਮਹਾਤਮਾ ਜਨਾਂ ਦੀ ਸੰਗਤ ਜੇ ਰੱਖਣਾ ਕਰੋ ਜੀ।
ਇਹੋ ਨਾਮ ਦਾਨ ਦੀਵਾਇਣਾ,
ਤੇਰੇ ਨਾਮ ਦਾ ਦਾਨ ਮੈਨੂੰ ਇਹ ਉਹਨਾਂ ਪਾਸੋਂ ਦੀਵਾਇਣਾ ਦਿਵਾਉਣਾ ਕਰੋ ਜੀ। ਕਿਰਪਾ ਕਰਕੇ ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜੇ ਬਿਮਾਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਉਥੋਂ ਪ੍ਰਾਪਤ ਕਰਾਂ ਜੀ।
ਭਏ ਕਿਰਪਾਲ ਗੁਸਾਈ ਮੇਰੇ,
ਇਹੋ ਬੇਨਤੀ ਕਰਨ ਤੋਂ ਜਦੋਂ ਮੇਰੇ ਗੁਸਾਈ ਸਵਾਮੀ ਪ੍ਰਭੂ ਜੀ ਕਿਰਪਾਲ ਮਿਹਰਬਾਨ ਪਏ ਹੋਏ,
ਦਰਸ਼ਨ ਪਾਇਆ ਸਤਿਗੁਰ ਪੂਰੇ,
ਜਦੋਂ ਮੈਂ ਪੂਰਨ ਸਤਿਗੁਰਾਂ ਦੇ ਦਰਸ਼ਨ ਦੀਦਾਰ ਪਾਇਆ ਪਾਉਣਾ ਕੀਤਾ,
ਸੁਖ ਸਹਿਜ ਸਦਾ ਆਨੰਦਾ,
ਫਿਰ ਸਹਿਜ ਸੁਤੇ ਸਿਧੀ ਸਦਾ ਸਦੀਵ ਰਹਿਣ ਵਾਲੇ ਸੁਖ ਸੁਖ, ਉਹ ਜਿਹੜਾ ਸੁਖ ਸਰੂਪ ਪ੍ਰਭੂ ਦਾ ਆਨੰਦ ਪ੍ਰਾਪਤ ਹੋਇਆ ਮੈਨੂੰ,
ਨਾਨਕ ਦਾਸ ਦਸਾਇਣਾ,
ਸਤਿਗੁਰੂ ਜੀ ਕਥਨ ਕਰਦੇ ਹਨ ਕਿਹੇ ਗੁਰਸਿੱਖੋ ਐਸਾ ਜੀਵਨ ਬਣਾ ਕੇ ਦਾਸ ਸੇਵਕਾਂ ਦੇ ਦਸਾਇਣਾ ਸੇਵਕ ਹੋਣਾ ਕਰੋ, ਇਹ ਮਹਾਰਾਜ ਨੇ ਸਿੱਖਿਆ ਦਿੱਤੀ ਹੈ।
ਮਾਰੂ ਸੋਲਹੇ ਮਹੱਲਾ ਪੰਜਵਾਂ,
ਤੇ ਇਹੋ ਸਾਸੀ ਪਿੱਛੇ ਜਿਹੜੇ ਇਹ ਕਥਨ ਕੀਤੇ ਆ, ਇਹ ਸੀ ਨਿਮਰਤਾ, ਇਹ ਪੱਖਾ ਫੇਰੀ ਪਾਣੀ ਟੋਬਾ ਹਰ ਜਨ ਕੇ ਪੀਸਣ ਪੀਸ ਕਮਾਵਾਂ, ਤੇ ਇਹਦੇ ਨਾਲ ਨਾਮ ਦਾ ਜਪਣਾ। ਹੁਣ ਅਗਲਾ ਜਿਹੜਾ ਸ਼ਬਦ ਹੈ ਇਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਪਹਿਲੀ ਤੁਕ ਦੇ ਵਿੱਚ ਜਿਹੜੇ ਬਚਨ ਕਹੇ ਹੈ ਉਹਦੇ ਵਿੱਚ, ਹੁਣ ਦੇਖੋ ਜਿੱਥੇ ਨਾਮ ਦੀ ਮਹਾਨਤਾ ਹੈ ਗੁਰਬਾਣੀ ਵਿੱਚ, ਨਾਮ ਜਪਣ ਵਾਲਿਆਂ ਦੀ ਮਹਾਨਤਾ ਹੈ, ਫਿਰ ਨਾਮ ਦੀਆਂ ਅਵਸਥਾ, ਅੱਜ ਦੀ ਵਡਮੁੱਲੀ ਵਿਚਾਰ ਇਹੀ ਹੋਏਗੀ। ਹੁਣ ਜਿਹੜਾ ਸ਼ਬਦ ਸ਼ੁਰੂ ਹੋ ਰਿਹਾ ਇਹਦਾ ਵਿਸਥਾਰ ਥੋੜਾ ਜਿਹਾ ਹੋਣਾ, ਵੀ ਨਾਮ ਦੀ ਪਰਿਭਾਸ਼ਾ ਕੀ ਹੈ। ਨਾਮ ਤਾਂ ਸਾਰੀ ਦੁਨੀਆਂ ਕਹੀ ਜਾਂਦੀ ਹੈ, ਨਾਮ ਦੇਣ ਦੇ ਭੁਲੇਖੇ ਦੇ ਵਿੱਚ ਦੁਨੀਆਂ ਗੁੰਮਰਾਹ ਕੀਤੀ ਜਾ ਰਹੀ ਹੈ। ਮਹਾਰਾਜ ਨੇ ਕੋਈ ਕਸਰ ਨਹੀਂ ਛੱਡੀ ਵੀ ਗੁਰਬਾਣੀ ਦੇ ਵਿੱਚ ਉਹ ਤੁਹਾਨੂੰ ਪਤਾ ਲੱਗੇਗਾ ਵੀ ਨਾਮ ਕੀ ਹੁੰਦਾ, ਕੀ ਹੈ ਨਾਮ, ਕਿਹਨੂੰ ਕਹਿੰਦੇ ਨਾਮ। ਮੁਸਲਮਾਨਾਂ ਪੁੱਛੋ ਕਹਿਣਗੇ ਅੱਲਾ, ਹਿੰਦੂਆਂ ਨੂੰ ਪੁੱਛੋ ਨਾਮ ਕੀ ਹੈ ਕਹਿਣਗੇ ਰਾਮ, ਸਿੱਖਾਂ ਨੂੰ ਪੁੱਛ ਲਓ ਕੀ ਹੈ ਕਹਿਣਗੇ ਵਾਹਿਗੁਰੂ। ਇਹ ਪਰਿਭਾਸ਼ਾ ਨਹੀਂ ਬਣੀ, ਪਰਿਭਾਸ਼ਾ ਦੇ ਵਿੱਚ ਸਾਧ ਜੀ ਖੁੱਲੇਗਾ, ਫਿਰ ਨਾਮ ਦੀਆਂ ਅਵਸਥਾ ਗੁਰੂ ਗ੍ਰੰਥ ਸਾਹਿਬ ਜੀ 10 ਲਿਖੀਆਂ ਹੋਈਆਂ। ਤੇ ਇਸ ਕਰਕੇ ਮੈਂ ਤਾਂ ਸ਼ੁਰੂ ਵਿੱਚ ਕਿਹਾ ਸੀ ਵੀ ਅੱਜ ਦੀ ਵਿਚਾਰ ਜਿਹਦੇ ਭਾਈ ਤੁਹਾਡੇ ਕਰਮਾਂ ਚ ਲਿਖੀ ਹੋਈ ਸੀ ਤੁਹਾਨੂੰ ਪ੍ਰਾਪਤ ਹੋ ਰਹੀ ਹੈ, ਭਾਗਾਂ ਤੋਂ ਬਿਨਾਂ ਇਹ ਚੀਜ਼ ਨਹੀਂ ਮਿਲ ਸਕਦੀ ਹੈ। ਇਹ ਬੜਮੁੱਲੀ ਵਿਚਾਰ ਹੈ, ਸ਼ੁਰੂ ਦੇ ਵਿਚਾਰ ਹੀ ਹੈ, ਇਹਦੇ ਚ ਹੁਣ ਤੁਸੀਂ ਥੋੜੀ ਜਿਹੀ ਹੋਰ ਜ਼ਿਆਦਾ ਇਕਾਗਰਤਾ ਬਣਾ ਕੇ ਰੱਖੋਗੇ ਤਾਂ ਇਹ ਗੱਲ ਸਮਝ ਆਏਗੀ, ਨਹੀਂ ਤਾਂ ਸਿਰ ਦੇ ਉੱਤੇ ਦੀ ਲੰਘ ਜਾਂਦੀ ਹੈ। ਹਾਂਜੀ, ਅੱਗੇ ਫਰਮਾਨ ਕਰਦੇ ਹਨ ਜੀ,
ਮਾਰੂ ਸੋਲਹੇ ਮਹੱਲਾ ਪੰਜਵਾਂ,
ਮਾਰੂ ਰਾਗ ਦੇ ਅੰਦਰ 16 ਪਦਾਂ ਵਾਲਾ ਸ਼ਬਦ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਵਿਸ਼ੇਸ਼ਣ ਬ੍ਰਹਮ ਦੇ ਕਥਨ ਕਰਕੇ ਹੁਣ ਫਿਰ ਪਰਮਾਤਮਾ ਦੇ ਸਿਮਰਨ ਦੀਆਂ ਬਰਕਤਾਂ ਕਿੱਥੇ ਕਿੱਥੇ ਉਹ ਦੱਸ ਰਹੇ ਮਹਾਰਾਜ।
ਸਿਮਰੈ ਧਰਤੀ ਅਰ ਆਕਾਸ਼ਾ,
ਪਰਮੇਸ਼ਰ ਨੂੰ ਧਰਤੀ ਪ੍ਰਿਥਵੀ ਅਰ ਅਤੇ ਆਕਾਸ਼ਾ ਆਕਾਸ਼ ਆਦਿ ਇਹ ਜਿਹੜੇ ਤੱਤ ਨੇ ਸਿਮਰੈ ਸਿਮਰਦੇ ਯਾਦ ਕਰਦੇ ਨੇ, ਉਹ ਯਾਦ ਕਰਨਾ ਇਹੀ ਆ ਵੀ ਹਾਂ ਸਾਨੂੰ ਵੀ ਕੋਈ ਬਣਾਉਣ ਵਾਲਾ ਹੈਗਾ, ਅਸੀਂ ਆਪਣੇ ਆਪ ਨਹੀਂ ਬਣੇ, ਰੱਬ ਦੀ ਯਾਦ ਇਹਨਾਂ ਦੇ ਵਿੱਚ ਵੀ ਲੁਕੀ ਹੋਈ ਹੈ। ਤੋ ਇਸ ਕਰਕੇ
ਸਿਮਰਹਿ ਚੰਦ ਸੂਰਜ ਗੁਣਤਾਸਾ,
ਗੁਣਤਾਸਾ ਗੁਣਾਂ ਦੇ ਖਜ਼ਾਨੇ, ਪ੍ਰਭੂ ਨੂੰ ਚੰਦ ਚੰਦਰਮਾ ਸੂਰਜ ਜਿਹੜਾ ਚਾਨਣ ਜਿਹਦੇ ਕਰਕੇ ਦਿਨ ਪੈਦਾ ਹੁੰਦਾ ਆਦਿ ਇਹ ਵੀ ਸਿਮਰਹਿ ਸਿਮਰਦੇ। ਧਰਤੀ ਅਤੇ ਆਕਾਸ਼ ਵਿੱਚ ਰਹਿਣ ਵਾਲੇ ਜੀਵ ਦੂਸਰਾ ਅਰਥ ਇਹਦਾ, ਸਿਮਰੈ ਧਰਤੀ ਅਰ ਆਕਾਸ਼ਾ, ਧਰਤੀ ਅਤੇ ਆਕਾਸ਼ ਵਿੱਚ ਰਹਿਣ ਵਾਲੇ ਜੀਵ ਪ੍ਰਭੂ ਨੂੰ ਸਿਮਰਦੇ। ਸਿਮਰੈ ਚੰਦ ਸੂਰਜ ਗੁਣਤਾਸਾ, ਚੰਦਰਮਾ ਅਤੇ ਸੂਰਜ ਦੇ ਮੰਡਲ ਵਿੱਚ ਰਹਿਣ ਵਾਲੇ ਜੀਵ ਵੀ ਪ੍ਰਭੂ ਨੂੰ ਸਿਮਰਦੇ। ਸਿਮਰੈ ਧਰਤੀ ਅਰ ਆਕਾਸ਼ਾ, ਧਰਤੀ ਦੀ ਨਹੀਂ ਬੁੱਧੀਵਾਨ ਅਤੇ ਆਕਾਸ਼ ਦੀ ਨਹੀਂ ਚਿਦਾਕਾਸ਼ ਵਿੱਚ ਵਿਚ ਮਰ ਰਹੇ ਸਤਪੁਰਸ਼ ਪ੍ਰਭੂ ਨੂੰ ਸਿਮਰਦੇ। ਸਿਮਰੈ ਚੰਦ ਸੂਰਜ ਗੁਣਤਾਸਾ, ਚੰਦਰਮਾ ਦੀ ਨਿਆਂ ਸ਼ਾਂਤ ਚਿੱਤ ਵਾਲੇ, ਸੂਰਜ ਦੀ ਨਿਆਂ ਪ੍ਰਕਾਸ਼ ਵਾਲੇ, ਜਾਂ ਚੰਦਰਮਾ ਦੀ ਨਿਆਂ ਸਤੋਗੁਣੀ ਪਰੋਖ ਗਿਆਨ ਵਾਲੇ, ਸੂਰਜ ਦੀ ਨਿਆਂ ਤੇਜਸਵੀ ਅਪਰੋਖ ਗਿਆਨ ਵਾਲੇ ਸਾਰੇ ਪ੍ਰਭੂ ਨੂੰ ਸਿਮਰਦੇ ਹੈ। ਹੁਣ ਇੱਥੇ ਇਹਦੇ ਵਿੱਚ ਜਿਹੜੇ ਨਾਸਤਕ ਬੰਦੇ ਆ ਉਹਨਾਂ ਨੂੰ ਭੁਲੇਖਾ ਪੈਂਦਾ ਹੈ, ਆਖਿਆ ਜੀ ਧਰਤੀ ਕਿਵੇਂ ਸਿਮਰ ਸਕਦੀ ਹੈ। ਪਹਿਲੀ ਤਾਂ ਗੱਲ ਆ ਵੀ ਧਰਤੀ ਇਹਦੇ ਵਿੱਚ ਆਵਾਜ਼ ਗ੍ਰਹਿਣ ਕਰਨ ਦੀ ਸਮਰੱਥਾ ਹੈ, ਜਿੱਥੇ ਜੰਗ ਯੁੱਧ ਹੋਏ ਹੁੰਦੇ ਨੇ ਉੱਥੇ ਹਾੜ ਕਿਉਂ ਬੋਲਦੇ ਆ ਗਰਮੀ ਦੀ ਰੁੱਤ ਵਿੱਚ, ਆਵਾਜ਼ ਉਹ ਜਿਹੜੀ ਹੈ ਨਾ ਉਹ ਬੋਲਣ ਲੱਗ ਜਾਂਦੀ ਹੈ। ਇਸ ਕਰਕੇ ਇਹ ਕੋਈ ਮਿੱਥਿਆ ਬਾਤ ਨਹੀਂ ਹੈ, ਪੁਰਾਣੇ ਸਮੇਂ ਦੇ ਅੰਦਰ ਐਸੀਆਂ, ਮੈਂ ਆਪਣੇ ਕੰਨਾਂ ਦੇ ਨਾਲ ਸੁਣਿਆ ਹਾੜ ਬੋਲਦਾ, ਅਸੀਂ ਦੋਨੇ ਭਰਾ ਜਾ ਰਹੇ ਸੀ, ਇੱਕ ਵਾਰੀ ਘਬਰਾ ਕੇ ਵੀ ਇਹ ਕੀ ਹੋਇਆ, ਉਹ ਫਿਰ ਭਾਈ ਸਾਹਿਬ ਨੇ ਦੱਸਿਆ ਕਹਿੰਦੇ ਵੀ ਇਹ ਤਾਂ ਹਾੜ ਜਿਹਨੂੰ ਬੋਲਦੇ ਆ, ਆਵਾਜ਼ ਹੀ ਹੁੰਦੀ ਹੈ, ਉੱਥੇ ਹੁੰਦਾ ਕੁਛ ਨਹੀਂ। ਆਕਾਸ਼ ਦੇ ਵਿੱਚ ਜੇ ਆਵਾਜ਼ ਨਾ ਹੋਵੇ ਤਾਂ ਅਮਰੀਕਾ ਵਾਲੇ ਨੇ ਬਹੁਤ ਦੇਰ ਪਹਿਲਾਂ 50 ਸਾਲ ਪਹਿਲਾਂ ਇੱਕ ਆਲਾ ਬਣਾਇਆ, ਇਹੀਆਂ ਮਸ਼ੀਨਾਂ ਬਣਾਈਆਂ ਵੀ ਅਸੀਂ ਈਸਾ ਦੀ ਆਵਾਜ਼ ਨੂੰ ਕੈਚ ਕਰਕੇ ਅਸੀਂ
ਜਿਹੜੀ ਬਾਈਬਲ ਹੈ ਉਹਨੂੰ ਨਿਖਾਰਨਾ ਚੰਗੀ ਤਰ੍ਹਾਂ, ਉਹਦੇ ਬੋਲ ਫੜਨੇ ਆ। ਪਰ ਇੰਨਾ ਆਕਾਸ਼ ਦੇ ਵਿੱਚ ਡੰਡ ਰੌਲਾ ਸੀ, ਆਵਾਜ਼ਾਂ ਸੀ, ਮਹਾਂਭਾਰਤ ਦੇ ਜੰਗ ਦਾ, ਤ੍ਰੇਤੇ ਦੇ ਜੰਗ ਦਾ, ਦੁਆਪਰ ਦੇ ਜੰਗ ਦਾ, ਉਹ ਫੜ ਨਹੀਂ ਸਕੇ, ਫੇਲ ਹੋ ਗਏ। ਇਥੋਂ ਸਿੱਧਾ ਹੋ ਗਿਆ ਨਾ ਵੀ ਆਵਾਜ਼ ਸਦਾ ਹਮੇਸ਼ਾ ਕਾਇਮ ਰਹਿੰਦੀ ਹੈ ਆਕਾਸ਼ ਦੇ ਵਿੱਚ। ਆਵਾਜ਼ ਆਪਣੇ ਕੋਲ, ਆਵਾਜ਼ ਦਾ ਖਜ਼ਾਨਾ ਕੋਲ ਰੱਖਣ ਦੀ ਸਮਰੱਥਾ ਹੈ। ਇਸ ਕਰਕੇ ਇਹਦੇ ਵਿੱਚ ਥੋੜੀ ਜਿਹੀ ਵਿਚਾਰ ਇਹ ਹੈ, ਇਹ ਸ਼ਬਦ ਦੇ ਵਿੱਚ ਜਿਹੜੀਆਂ ਦੋ ਪੰਕਤੀਆਂ ਵਿੱਚ ਸਤਿਗੁਰੂ ਨੇ ਤੱਤਾਂ ਦੇ ਦੁਆਰਾ ਸਿਮਰਨ ਕਰਨ ਦੀ ਗੱਲ ਕੀਤੀ ਹੈ। ਸਾਰੇ ਤੱਤ ਜਿਹੜੇ ਨੇ, ਖੰਡ ਬ੍ਰਹਿਮੰਡ ਆਦਿ, ਇਹ ਪ੍ਰਭੂ ਦਾ ਸਿਮਰਨ ਕਰ ਰਹੇ ਨੇ ਐਸਾ ਦੱਸਿਆ। ਇਹ ਸਿਧਾਂਤ ਦੇ ਉੱਪਰ ਕਈ ਨਾਸਤਕ ਜਿਹੜੇ ਨਿਸ਼ਰਧਕ ਨੇ ਉਹਨਾਂ ਦੀ ਸ਼ੰਕਾ ਹੈ ਕਿ ਜੀ ਤੱਤ ਤਾਂ ਜੜਨ, ਇਹ ਸਿਮਰਨ ਕਰੇ ਨਹੀਂ ਸਕਦੇ, ਮਿਥਿਆ ਬਾਤ ਹੈ। ਇਹਨਾਂ ਪੰਕਤੀਆਂ ਦੇ ਅਰਥ ਵੀ ਉਹ ਮਨੋਂ ਘੜਤ ਕਰ ਲੈਂਦੇ ਆ। ਫਿਰ ਉਹ ਨਾਸਤਕ ਲੋਕ ਸੰਪਰਦਾਈ ਅਰਥਾਂ ਨੂੰ ਖੰਡਨ ਕਰਕੇ ਆਪਣੀ ਦੁਨਿਆਵੀ ਵਿਦਿਆ ਨੂੰ ਉੱਤਮ ਦਰਸਾਉਂਦਿਆਂ ਹੋਇਆਂ ਗੁਰੂ ਜੀ ਦੇ ਉੱਚੇ ਸੁੱਚੇ ਸਿਧਾਂਤ ਉੱਪਰ ਤਰਕ ਉਠਾਉਂਦੇ ਰਹਿੰਦੇ ਆ। ਉਹ ਲੋਕ ਸਿੱਖੀ ਦੇ ਸਰੂਪ ਵਿੱਚ ਸਿੱਖੀ ਸਿਧਾਂਤਾਂ ਨੂੰ ਕਤਲ ਕਰਦੇ ਆ, ਸਿੱਖ ਇਤਿਹਾਸ ਨੂੰ ਆਪਣੇ ਮਨ ਦੇ ਖਿਆਲਾਂ ਅਨੁਸਾਰ ਤੋੜ ਮੋੜ ਕੇ ਪੇਸ਼ ਕਰਦੇ ਨੇ। ਸਮਰੱਥ ਗੁਰੂ ਸਾਹਿਬਾਨਾਂ ਨੂੰ ਇੱਕ ਆਪਣੇ ਵਰਗਾ ਮਨੁੱਖ ਇਨਸਾਨ ਸਮਝਦੇ ਨੇ। ਜੇ ਉਹਨਾਂ ਲੋਕਾਂ ਨੇ ਕਦੇ ਗੁਰਾਂ ਤੋਂ ਨਾਮ ਪ੍ਰਾਪਤ ਕਰਕੇ ਪੰਜਾਂ ਪਿਆਰਿਆਂ ਦੇ ਕੋਲੋਂ ਤੇ ਫਿਰ ਸਿਮਰਨ ਦਾ ਅਭਿਆਸ ਕੀਤਾ ਹੁੰਦਾ ਨਾ, ਐਸੇ ਆਤਮਕ ਮੰਡਲ 'ਚ ਉਡਾਰੀਆਂ ਲਾ ਕੇ ਸਮਝ ਸਕਦੇ। ਪਰ ਸਿਮਰਨ ਦੀਆਂ ਰੂਹਾਨੀਅਤ ਮੰਜ਼ਲਾਂ ਹਨ, ਜਿੱਥੇ ਪਹੁੰਚ ਕੇ ਇਹ ਸਿਮਰਨ ਦੀ ਧੁਨੀ ਸੁਣਦੀ ਹੈ। ਪਰ ਉਹ ਕਰਮਾਂ ਦੇ ਮਾਰੇ ਹੋਏ ਆਪ ਤਾਂ ਸਿਮਰਨ ਭਜਨ ਕਰਦੇ ਨਹੀਂ ਹਨ, ਸਗੋਂ ਹੋਰਨਾਂ ਨੂੰ ਵੀ ਇਸ ਪਾਸੇ ਤੋਂ ਨਿਸ਼ਰਦ ਕਰੀ ਜਾ ਰਹੇ ਹੈ। ਉਹ ਪਤਿਤ ਲੋਕ ਇਹ ਕਹਿੰਦੇ ਆ ਕੋਈ ਸਿਮਰਨ ਭਜਨ ਦੀ ਲੋੜ ਹੀ ਨਹੀਂ ਹੈ, ਇਹ ਤਾਂ ਤੋਤਾ ਰਟਣਾ, ਜੇਕਰ ਮਨ ਸਾਫ਼ ਹੋਣਾ ਚਾਹੀਦਾ, ਜੇ ਮਨ ਸਾਫ਼ ਹੈ ਸਿਮਰਨ ਦੀ ਕੀ ਲੋੜ ਹੈ। ਉਹ ਕਹਿੰਦੇ ਨੇ ਸਿਮਰਨ ਕਰਨ ਤਾਂ ਵਿਹਲੜ ਲੋਕਾਂ ਬੰਦਿਆਂ ਦਾ ਕੰਮ ਹੈ। ਪਰ ਉਹ ਨਾਸਤਕ ਸੋਚ ਵਾਲੇ ਪੁਰਖਾਂ ਨੂੰ ਕੌਣ ਸਮਝਾਵੇ, ਜੇਕਰ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਬਾਣੀ ਸੁਣ ਪੜ੍ਹ ਕੇ ਵਿਚਾਰਾਂਗੇ, ਗੁਰਮੁਖਾਂ ਦੀ ਸੰਗਤ ਕਰਕੇ ਸਿਮਰਨ ਕਰਾਂਗੇ ਤਾਂ ਮਨ ਸਾਫ਼ ਹੋਵੇਗਾ। ਇਹ ਵੀ ਤਾਂ ਮਲੀਨਤਾ ਹੀ ਹੈ ਜਿਹੜਾ ਕਹਿੰਦਾ ਮੇਰਾ ਮਨ ਸਾਫ਼ ਹੈ। ਸੋ ਜਿਨ੍ਹਾਂ ਨਾਮ ਅਵੈਸੀ ਮਹਾਂਪੁਰਖਾਂ ਨੇ ਸਿਮਰਨ ਭਜਨ ਕਰਕੇ ਰੂਹਾਨੀਅਤ ਦੀਆਂ ਮੰਜ਼ਿਲਾਂ ਨੂੰ ਛੋਹਿਆ ਹੈ, ਆਤਮਕ ਮੰਡਲ 'ਚ ਉਡਾਰੀਆਂ ਮਾਰਨੀਆਂ ਕੀਤੀਆਂ ਨੇ, ਉਹ ਗੁਰਬਾਣੀ ਦੇ ਸਿਧਾਂਤਾਂ ਦੁਆਰਾ ਨਾਮ ਸਿਮਰਨ ਦੀਆਂ ਕੁਝ ਐਸੀਆਂ ਅਵਸਥਾ ਕਥਨ ਕਰਦੇ ਨੇ। ਗੁਰਬਾਣੀ ਦੇ ਅੰਦਰ ਥਾਂ ਥਾਂ ਨਾਮ ਦੀ ਗੱਲ ਕਿਸੇ ਨਾ ਕਿਸੇ ਰੂਪ 'ਚ ਆਉਂਦੀ ਹੈ, ਭਾਵੇਂ ਉਹ ਨਾਮ ਜਪਣ ਵਾਲਿਆਂ ਦੀ ਮਹਾਨਤਾ ਦੀ ਗੱਲ ਹੈ, ਭਾਵੇਂ ਨਾਮ ਦੀ, ਭਾਵੇਂ ਨਾਮ ਦੀਆਂ ਅਵਸਥਾ ਦੀ ਗੱਲ ਹੈ, ਇਹ ਆਉਂਦੀ ਹੈ ਥਾਂ ਥਾਂ। ਇਸ ਲਈ ਸ਼ਬਦ ਦੀ, ਨਾਮ ਸ਼ਬਦ ਦੀ ਪਰਿਭਾਸ਼ਾ ਕੀ ਹੈ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਨਿੱਕਾ ਜਿਹਾ ਸਵਾਲ ਸਾਨੂੰ ਚੱਕਰ 'ਚ ਪਾ ਦੇਗਾ ਵੀ ਨਾਮ ਕੀ ਹੁੰਦਾ ਜੀ, ਦੱਸੋ, ਸਿੱਧ ਕਰੋ ਇਸ ਨੂੰ। ਨਾਮ ਹੈ ਜਿਹੜਾ, ਇਹ ਸੰਸਕ੍ਰਿਤ ਦਾ ਪਦ ਹੈ, ਸੰਸਕ੍ਰਿਤ ਦੇ ਵਿੱਚ ਇਹਨੂੰ ਕਹਿੰਦੇ ਨਾਮਨ, ਇਹ ਸੰਸਕ੍ਰਿਤ ਦਾ ਪਦ ਹੈ। ਇਹਦੇ ਦੋ ਤਿੰਨ ਰੂਪ ਹੋਰ ਨੇ ਜਿਹੜੇ ਉਹਦੇ ਰੂਪਾਂਤਰ ਹੋ ਕਰਕੇ ਇਹਨੂੰ ਨਾਂ ਤੇ ਇਹਨੂੰ ਨਾਮ, ਇਹ ਸ਼ਬਦ ਕਹੇ ਜਾਂਦੇ ਨੇ। ਤੇ ਇਸ ਕਰਕੇ ਇਹਦੇ ਨਾ ਜੇ ਆਪਾਂ ਸੰਕੋਚ ਨਾਲ ਵੀ ਕਰੀਏ ਤਾਂ ਸੱਤ ਅਰਥ ਬਣਦੇ ਨੇ ਇਕੱਲੇ ਨਾਮ ਦੇ, ਬਾਕੀ ਕਥਾ ਹੁੰਦੀ ਰਹਿੰਦੀ ਹੈ। ਇਹਨੂੰ ਵਿਚਾਰ ਨੂੰ ਸਮਝੋ, ਇਹਦਾ ਪਹਿਲਾ ਅਰਥ ਹੈ ਪ੍ਰਸਿੱਧੀ, ਮਸ਼ਹੂਰੀ। ਬਹੁਤ ਸਾਰੇ ਲੋਕ ਕਹਿੰਦੇ ਸੁਣੇ ਨੇ, ਕਹਿੰਦਾ ਉਹ ਕੋਈ ਇਹੋ ਜਿਹਾ ਕੰਮ ਕਰਦੇ ਜਿਹੜਾ ਤੇਰਾ ਨਾਂ ਰਹਿ ਜਾਵੇ, ਤੇਰਾ ਨਾਮ ਰਹਿ ਜਾਵੇ, ਇਹਦਾ ਮਤਲਬ ਕੀ ਹੈ, ਤੇਰੀ ਪ੍ਰਸਿੱਧੀ ਰਹਿ ਜਾਵੇ, ਸਰੀਰ ਰਹੇ ਨਾ ਰਹੇ। ਇਸ ਕਰਕੇ ਨਾਮ ਦਾ ਅਰਥ ਹੋਇਆ ਪ੍ਰਸਿੱਧੀ, ਮਸ਼ਹੂਰੀ, ਪ੍ਰਵਾਚੀ ਸ਼ਬਦ ਨੇ ਦੋਨੇ। ਜੋ ਵੀ ਪਰਮਾਤਮਾ ਦਾ ਨਾਮ ਜਪਦਾ ਉਹਦੀ ਪ੍ਰਸਿੱਧੀ ਚਾਰੇ ਕੁੰਟਾਂ ਵਿੱਚ ਹੋ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਮੇਂ ਮਹਾਰਾਜ ਸਾਹਿਬ ਨੇ ਇੱਥੇ ਅਨੰਦਪੁਰ ਸਾਹਿਬ ਇੱਕ ਵਾਰੀ ਸਵਾਲ ਕੀਤਾ, ਸੰਗਤ ਦਰਬਾਰ ਲੱਗਿਆ ਹੋਇਆ ਸੀ, ਕਹਿੰਦੇ ਵੀ ਖਾਲਸਾ ਜੀ ਇੱਕ ਮੈਂ ਸਵਾਲ ਕਰਦਾ ਉਹਦਾ ਉੱਤਰ ਦਿਓ। ਕਹਿੰਦੇ ਜੀ ਦੱਸੋ। ਕਹਿੰਦੇ ਜਦੋਂ ਕਬੀਰ ਸਾਹਿਬ ਸੰਸਾਰ ਦੇ ਵਿੱਚ ਸੀ ਉਦੋਂ ਦਿੱਲੀ ਦੇ ਤਖ਼ਤ 'ਤੇ ਬਾਦਸ਼ਾਹ ਕਿਹੜਾ ਸੀ? ਕਿਸੇ ਨੇ ਕੋਈ, ਕਿਸੇ ਨੇ ਕੋਈ। ਤਾਂ ਮਹਾਰਾਜ ਸਾਹਿਬ ਕਹਿੰਦੇ ਦੇਖ ਲਓ, ਕਬੀਰ ਨੂੰ ਬੱਚਾ ਬੱਚਾ ਜਾਣਦਾ, ਜਿਹੜਾ ਦਿੱਲੀ ਦੇ ਤਖ਼ਤ 'ਤੇ ਬੈਠਾ ਸੀ ਉਹਨੂੰ ਹੀ ਨਹੀਂ ਲੋਕ ਜਾਣਦੇ, ਬਾਕੀ ਦੇ ਰਾਜਿਆਂ ਨੂੰ ਕੀ ਜਾਣਦੇ ਹੋਣਗੇ। ਮਹਾਰਾਜ ਨੇ ਫਿਰ ਦੱਸਤਾ ਵੀ ਸਿਕੰਦਰ ਲੋਧੀ ਸੀ, ਆਪ ਦੱਸਿਆ ਮਹਾਰਾਜ ਨੇ, ਕਹਿੰਦੇ ਨਾਮ ਦੀ ਪ੍ਰਸਿੱਧੀ, ਇਸ ਕਰਕੇ ਨਾ ਹੋ ਗਿਆ। ਜਿਸ ਨੀਚ ਕਉ ਕੋਈ ਨਾ ਜਾਣੈ ਨਾਮ ਜਪਤ ਉਹ ਚੌਂ ਕੁੰਟ ਮਾਨੈ। ਚਾਰੇ ਕੁੰਟਾਂ 'ਚ ਮੰਨਿਆ ਗਿਆ ਹਰ ਸਿਮਰਨ ਨੀਚ ਚੌਂ ਕੁੰਟ ਜਾਤੇ। ਸਿਮਰਨ ਦੀ ਐਸੀ ਬਰਕਤ ਹੈ। ਦੂਸਰਾ ਨਾਮ ਦਾ ਅਰਥ ਹੈ ਅੰਗੀਕਾਰ। ਇੱਕ ਤਾਂ ਹੋ ਗਿਆ ਨਾ ਪ੍ਰਸਿੱਧੀ, ਮਸ਼ਹੂਰੀ, एक हो गया अंगीकार, एक समरण चेता हो गया, एक करतार दा हुकम बोध शब्द हो गया। ए शब्द न सारे इदा अंगीकार दा की अर्थ है, जो भी परमात्मा दा नाम जपदा है परमात्मा उस नूं अपना लैंदा है, उदा पक्ष करदा है, क्योंकि अंगीकार शब्द जिहड़ा है साडे वरतों च आउंदा है। गुरु साहब नूं भावना रमाला भेट करके कहिंदे आ जी ग्रंथी जी अरदास कर दिओ, वह अरदास दे विच की कहिंदा है, हे सचे पातशाह तेरे दर करदे प्रीतम, तेरे दर करदे प्यारे, ये महाराज सचे पातशाह तेनू रमाला भेट कीता, अंगीकार करो। ते इस करके अंगीकार दा अर्थ है अपना लो इस नूं, ये गरीब की भेटा नूं। ते जिहड़ा नाम जपदा वह अंगीकार जनी अपना लैंदा परमात्मा उस नूं। अंगीकार कियो मेरे करतै गुरपूरे की बड़ियाई। व्याकरण के अनुसार ओंकार का जिहड़ा अर्थ है ना, वह संप्रदाय विच भी यह मन्या जांदा है कि जिहड़ा उचारण करन मात्र से उचारण करन वाले का अंग पख करे ते उहनू ओंकार कहिंदे ने। इस करके नाम का अर्थ अंगीकार तां कीता है, यह व्याकरण की अर्थ आया होया है। तीसरा अर्थ है समरण चेता, सिमरन चिंतन करना, इहदा प्रमाण दिता है, तिन कवन खुलावै कवन चुगावै मन मह सिमरन करिया। उथे कौंज सिमरन कर दी, कौंज सिमरन वत, ध्यान कछु वत, ज्ञान हंस वत, यह मनिया हुई जी। इस करके वो जना सिमरन है जनी, जे कोई कभी सिमरन की है, सिमरन की परिभाषा है, नाम दा अर्थ हो गया सिमरन, सिमरन चिंतन दा नाम है। चलो ये समझो प्यास लग गई किसी नूं, सौखा समझ लांगे आपां, प्यास लगी तो जवान तो पानी पानी ऐकण तां नहीं कह रहा, पर मन करदा मन दे अंदर कल्पना पानी दी हो गई, वह पानी दा सिमरन है। भुख लगी तो रोटी रोटी अंदर होनी, रोटी दा सिमरन है। संबंधी दे विछड़ तो दा बार बार चेता आना, संबंधी दा सिमरन है। इस प्रकार परमात्मा दा अंदर तो चिंतन होने लग जाना, उन्हों साध सिंह जी ये नाम की परिभाषा भी तीसरा अर्थ होया। चौथा अर्थ है करतार अते उसका हुक्म बोध शब्द नूं नाम कहिंदे। नाम के तारे सगले जंत, नाम के तारे खंड ब्रह्मंड, उहदा हुक्म बोधक शब्द है करतार अते उसका हुक्म बोधक शब्द, उहनूं कहिंदे नाम। यह पंजवां अर्थ है व्याकरण अनुसार ना मोह, भाव की है जिसे मोह नाम है, मोह दा मोह नहीं है वह नाम है। इहदा की मतलब बनिया जी, जो नाम जपदा उहदे हिरदे च मोह आदक विकार नहीं रहिंदे। चिंतन करन वाले नूं मोह तो रहत करन वाले नूं नाम कहिंदे ने भाई। छेवां अर्थ वैदक अनुसार है, इहदे च ना अखर दे कन्ने दे विचों जिहड़ा ना अखर है ना, नाम नन्ने नूं कन्ना लग्गिया उहदे विचों ऐड़ा लै लैणा है, ते उह ऐड़ा लै के दो पद बना लैणे ने इसदे। ना आम, आम नाम है बीमारी का वैदक दे विच, ना नाम है निवृत्ति का, निवृत्ति करन वाला, रोगां दी निवृत्ति करन वाला, रोगां नूं खंडन नाश करन वाले नूं नाम कहा जांदा है। सर्व रोग का औखद नाम, स्पष्ट हो गया दे नाल। तो जो जो दिसै सो सो रोगी, रोग रहत मेरा सतगुर जोगी। सातवां अर्थ है किसी भी वस्तु दे बोध कराउण वाले शब्द नूं नाम कहिंदे ने, जिस करके अर्थ जाणिया जावे वह नाम कहीदा है। यह दो प्रकार का हुंदा है जी, एक वस्तुवाचक नाम हुंदा, एक भाववाचक नाम हुंदा है। वस्तुवाचक नाम है किसी वस्तु का नाम लैण दे नाल उहदे वस्तु का चेता आ जाता है, जिवें दानव जिहड़े दैतन, मानव मनुख, देव देवते, देव दानव मानव, पशु पंछी बिरछ पहाड़ धरती, जिनी मर्जी कल्पना कर लो चेता आ जाता भी किनू कह रहे। यह है वस्तुवाचक नाम। दूसरा हुंदा भाववाचक नाम, ये इस करके ना भाववाचक जिहड़ा नाम है श्रद्धा भावना निर्माणता सावधानता एकाग्रता कोमलता सुहिरदता कठोरता सुंदरता, यह सब भाववाचक नाम न, वस्तु तो है नहीं कोई, है ये भाववाचक नाम। तो इस करके नाम की परिभाषा विच यह जिहड़े सर तरस जानने ते इहनूं इत्थे तक परमात्मा दे नाम की गल की है, भी नाम की परिभाषा की है। ਤੇ ਜਿਹੜੇ ਪਰਮੇਸ਼ਰ ਦੇ ਨਾਮ ਤੇ ਵਾਸਤਵ ਦੇ ਵਿੱਚ ਹੇ ਪਰਮਾਤਮਾ ਤੇਰਾ ਕੋਈ ਵੀ ਨਾਮ ਨਹੀਂ ਹੈ, ਉਹ ਇੱਕ ਪੱਖ ਹੈ ਜਿਹਦੇ ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ, ਮੈਂ ਤੈਨੂੰ ਨਮਸਕਾਰ ਕਰਦਾ ਤੇਰਾ ਕੋਈ ਵੀ ਨਾਮ ਨਹੀਂ, ਮੈਂ ਤੈਨੂੰ ਨਮਸਕਾਰ ਕਰਦਾ ਤੇਰਾ ਕੋਈ ਥਾਂ ਨਹੀਂ, ਤੂੰ ਸਾਰਿਆਂ ਥਾਵਾਂ ਤੇ ਹੈ, ਸਾਰੀ ਤੇਰੇ ਨਾਮ। ਇਹ ਇੱਕ ਪੱਖ ਹੈ ਵੱਖਰਾ ਭਗਤਾਂ ਨੂੰ ਭਗਤੀ ਦਾ ਆਨੰਦ ਦੇਣ ਵਾਸਤੇ ਪੀਰਾਂ ਨੇ ਪੈਗੰਬਰਾਂ ਨੇ ਅਵਤਾਰਾਂ ਨੇ ਪਰਮਾਤਮਾ ਦੇ ਨਿਰਗੁਣ ਨਾਮ ਦੀ ਅਤੇ ਸਰਗੁਣ ਨਾਮ ਦੀ ਮਹਿਮਾ ਕਹੀ ਹੈ। ਇਸ ਦੇ ਕਿਰਤਮ ਨਾਮ ਬੇਅੰਤਨ ਤੇ ਸ਼ਬਦ ਆਏ ਕਿਰਤਮ ਨਾਮ ਕਥੇ ਤੇਰੇ ਜਿਹੇ ਬਾਲ ਸਤ ਨਾਮ ਤੇਰਾ ਪਰਾ ਪੂਰਬਲਾ। ਕਿਰਤਮ ਨਾਮ ਤੇ ਉਹ ਜਿਹੜੇ ਕਿਰਤਮ ਨਾਮ ਨੇ ਸ਼ੇਸ਼ਨਾਗ 2000 ਨਿਤ ਨਵੇਂ ਨਾਮ ਜਪਦਾ ਹੈ ਤੇ ਪਰ ਜਿਹੜੇ ਸਤਨਾਮ ਹੈ ਇਹ ਤੇਰਾ ਪਰਾਪੂਰਬਲ ਹੈ। ਉਹ ਕਿਵੇਂ? ਉਹਦੀ ਬਾਅਦ ਚ ਵਿਚਾਰ ਹੋ ਜਾਂਦੀ ਹੈ। ਜਿਹੜੇ ਕਿਰਤਮ ਨਾਮ ਨੇ ਪਰਾਪੂਰਬਲਾ ਨਾਮ ਆਪਾਂ ਬਾਅਦ ਚ ਕਰ ਰਹੇ ਹਾਂ। ਕਿਰਤਮ ਨਾਮ ਜਿਹੜੇ 6 ਕਿਸਮ ਦਾ ਹੁੰਦਾ ਪਿੱਛੇ ਵੀ ਸੁਣਿਆ ਸੀ ਤੁਸੀਂ, ਉਹਦੇ ਰਿਛਸ ਜਦ ਰਿਛਸ ਗੁਣ ਪ੍ਰਯੁਗਤ ਕਿਰਿਆ ਪ੍ਰਯੁਗਤ ਸੰਬੰਧਿਤ ਵਿਅਕਤੀਗਤ ਰਿਛਸ ਜਿਹਦਾ ਰਿਛਸ ਨਾਮ ਨੂੰ ਕਹਿੰਦੇ ਆ ਜਿਵੇਂ ਕੋਈ ਜਨਮ ਲੈਣ ਤੋਂ ਪਹਿਲਾਂ ਮਾਂ ਦੇ ਪੇਟ ਜੇ ਲੜਕਾ ਜਾਂ ਲੜਕੀ ਇਹ ਵੀ ਸ਼ਬਦ ਨਹੀਂ ਸੀ, ਬੱਚਾ ਜਾਂ ਬੱਚੀ ਹੈ ਉਸ ਵੇਲੇ ਕੋਈ ਨਾਮ ਨਹੀਂ ਸੀ, ਇੰਨਾ ਹੀ ਸੀ ਵੀ ਜੀ ਕੋਈ ਜੀਵ ਪੇਟ ਦੇ ਵਿੱਚ ਹੈ। ਉਸ ਵੇਲੇ ਉਸਦਾ ਸਰੀਰ ਵੀ ਮਾਂ ਦੇ ਪੇਟ ਵਿੱਚ ਬਣ ਚੁੱਕਾ ਹੁੰਦਾ, ਜੀਵਨ ਕਲਾ ਉਹਦੇ ਵਿੱਚ ਜੀਵਤ ਹੁੰਦਾ ਪਰ ਉਹਦਾ ਨਾਮ ਕੋਈ ਨਹੀਂ ਹੈ। ਜਨਮ ਲੈਣ ਤੋਂ ਬਾਅਦ ਪਰਿਵਾਰ ਵੱਲੋਂ ਸੰਸਾਰ ਦੀ ਮਰਿਆਦਾ ਅਨੁਸਾਰ ਉਹਦਾ ਨਾਮ ਕਲਪਿਆ ਜਾਂਦਾ ਹੈ, ਜਿਵੇਂ ਮੇਰਾ ਨਾਮ ਹਰੀ ਸਿੰਘ ਰੱਖਦਾ, ਇਹ ਕਲਪਨਾ ਕਰ ਲਈ ਮੇਰੇ ਮਾਤਾ ਪਿਤਾ ਨੇ ਮੇਰੇ ਪਰਿਵਾਰ ਨੇ ਤੇ ਮੈਨੂੰ ਸਾਰੀ ਜ਼ਿੰਦਗੀ ਭੁਲੇਖਾ ਪਿਆ ਰਿਹਾ ਵੀ ਮੈਂ ਤਾਂ ਹਰੀ ਸਿੰਘ ਹੀ ਹਾਂ, ਹਰੀ ਸਿੰਘ ਨਹੀਂ ਹਾਂ। ਇਹ ਤਾਂ ਕਲਪਨਾ ਝੂਠਾ ਹੈ, ਇਹ ਤਾਂ ਦਿੱਤਾ ਹੋਇਆ ਕਿਸੇ। ਇਹਨੂੰ ਕਹਿੰਦੇ ਨਾ ਰਿਛਸ ਨਾਮ। ਜਦ ਰਿਛਸ ਕਿਸੇ ਵੰਸ਼ ਵਿੱਚ ਪੈਦਾ ਹੋਣ ਕਰਕੇ ਨਾਮ ਪੈ ਜਾਣਾ, ਜਿਵੇਂ ਰਘੂਕੁਲ ਦੇ ਵਿੱਚ ਰਘਵੀਰ ਕਹਾਏ ਰਾਮ ਜੀ ਤੇ ਯਾਦਵਾਂ ਦੀ ਵੰਸ਼ ਪੈਦਾ ਹੋ ਕ੍ਰਿਸ਼ਨ ਜੀ, ਜਦ ਵੀਰ ਕਹਾਏ ਗੁਰੂ ਨਾਨਕ ਦੇਵ ਜੀ, ਬੇਦੀ ਵੰਸ਼ ਚ ਆ ਕੇ ਬੇਦੀ ਕਹਾਏ ਗੁਰੂ ਰਾਮਦਾਸ ਜੀ, ਸੋਢੀ ਸੁਲਤਾਨ ਕਹਾਏ, ਇਹ ਜਦ ਰਿਛਸ ਨਾਮ ਹੋਏ ਉਹਨਾਂ ਦੇ। ਊਂ ਤਾਂ ਨਾਨਕ ਨਾਮ ਸੀ, ਉਹ ਰਿਛਸ ਨਾਮ ਦੇ ਵਿੱਚ ਆ ਗਿਆ। ਤੇ ਇਸ ਕਰਕੇ ਗੁਣ ਪ੍ਰਯੁਕਤ ਨਾਮ, ਕਿਸੇ ਗੁਣ ਕਰਕੇ ਨਾਮ ਪੈ ਜਾਣਾ, ਜਿਵੇਂ ਰਾਗ ਦੇ ਗੁਣ ਕਰਕੇ ਰਾਗੀ ਸਿੰਘ, ਕਥਾ ਕਰਨ ਕਰਕੇ ਗਿਆਨੀ ਸਿੰਘ ਤੇ ਡਰਾਈਵਰ ਹੋ ਗਿਆ ਗੱਡੀ ਚਲਾਉਣ ਕਰਕੇ। ਇਸ ਪਰ ਇਹ ਗੁਣ ਪ੍ਰਯੁਕਤ ਨਾਮ ਨੇ। ਇੱਕ ਹੁੰਦਾ ਕਿਰਿਆ ਪ੍ਰਯੁਕਤ, ਚੌਥਾ ਹੈ ਕਿਰਿਆ ਪ੍ਰਯੁਕਤ ਨਾਮ, ਕਿਸੇ ਵਿਸ਼ੇਸ਼ ਕਿਰਿਆ ਦੇ ਕਾਰਨ ਨਾਮ ਪੈ ਗਿਆ ਉਹਨੂੰ ਕਿਰਿਆ ਪ੍ਰਯੁਕਤ ਨਾਮ ਕਹਿੰਦੇ ਨੇ। ਦੁਆਪਰ ਯੁੱਗ ਦੇ ਭਗਵਾਨ ਕ੍ਰਿਸ਼ਨ ਨੇ ਬੰਸਰੀ ਵਜਾਈ, ਕਿਰਿਆ ਕੀਤੀ, ਹਿੰਦੂ ਲੋਕ ਵੀਰ ਹੁਣ ਵੀ ਕਹਿੰਦੇ ਬੰਸਰੀ ਵਾਲਾ। ਗੋਵਰਧਨ ਪਰਬਤ ਚੁੱਕ ਲਿਆ, 28 ਦਿਨ ਚੀਚੀ ਦੇ ਉੱਤੇ ਗੋਕੁਲ ਵਾਲਿਆਂ ਦੀ ਰੱਖਿਆ ਕੀਤੀ ਸੀ, ਇੰਦਰ ਦੀ ਕਰੋਪੀ ਹੋ ਗਈ ਸੀ, ਉਹਦੇ ਕਰਕੇ ਗੋਵਰਧਨਦਾਰੀ ਨਾਮ ਹੋ ਗਿਆ। ਜਾਂ ਸ੍ਰੀ ਗੁਰੂ ਗੋਬਿੰਦ ਸਿੰਘ ਨੀਲਾ ਘੋੜਾ ਰੱਖ ਲਿਆ ਤੇ ਨੀਲੇ ਘੋੜੇ ਦਾ ਸਵਾਰ ਸ਼ਾਹ ਸਵਾਰ ਹੋ ਗਿਆ, ਤੇ ਇਹ ਕਲਗੀ ਲਾ ਲਈ ਤਾਂ ਕਲਗੀ ਵਾਲਾ ਕਹਿਣ ਲੱਗ ਗਏ। ਇਸ ਕਰਕੇ ਇਹ ਜਿਹੜਾ ਨਾਮ ਹੈ ਕਿਰਿਆ ਪ੍ਰਯੁਕਤ ਨਾਮ ਹੈ, ਇਹ ਸੰਬੰਧਿਤ ਨਾਮ ਹੁੰਦਾ, ਜਿਵੇਂ ਦੂਸਰੇ ਵਿਅਕਤੀ ਦੇ ਸੰਬੰਧ ਕਰਕੇ ਨਾਮ ਪੈ ਜਾਵੇ ਉਹਨੂੰ ਸੰਬੰਧਿਤ ਨਾਮ ਕਹਿੰਦੇ ਨੇ। ਸੀਤਾ ਦਾ ਸੰਬੰਧ ਹੋ ਗਿਆ ਸੀਆ ਰਾਮ ਹੋ ਗਿਆ, ਸੀਆ ਰਾਮ ਸੀਆ ਰਾਮ ਕਹਿੰਦੇ ਨੇ। ਰਾਧਾ ਦਾ ਸੰਬੰਧ ਹੋ ਗਿਆ ਭਗਵਾਨ ਕ੍ਰਿਸ਼ਨ, ਰਾਧੇ ਸ਼ਾਮ ਹੋ ਗਏ। ਲਕਸ਼ਮੀ ਦਾ ਸੰਬੰਧ ਹੋ ਗਿਆ ਨਾਰਾਇਣ ਜੀ ਦੇ ਨਾਲ, ਲਕਸ਼ਮੀ ਨਾਰਾਇਣ ਹੋ ਗਏ। ਇਹ ਸੰਬੰਧਿਤ ਨਾਮ ਹਨ। ਵਿਅਕਤੀਗਤ ਨਾਮ ਤੇ ਜੋ ਵਿਅਕਤੀ ਕਰਕੇ ਨਾਮ ਪਿਆ ਉਹਨੂੰ ਵਿਅਕਤੀਗਤ ਨਾਮ ਕਹਿੰਦੇ ਨੇ। ਜਿਵੇਂ 18 ਭਾਰ ਬਨਸਪਤੀ ਦੇ ਵਿੱਚ ਇੱਕ ਪੌਦਾ ਹੈ ਚੰਦਨ ਦਾ, ਉਹਦਾ ਨਾਮ ਹੈ 52 ਚੰਦਨ, ਇਹ ਵਿਅਕਤੀਗਤ ਨਾਮ ਹੈ। 52 ਉਂਗਲ ਦਾ ਆਕਾਰ ਹੀ ਹੁੰਦਾ ਉਹਦਾ, ਉਹਨੂੰ 52 ਚੰਦਨ, ਇਸ ਲਈ ਚੰਦਨ ਹੈ, ਤੇ ਦਰਸ਼ਨ ਵੀ ਨਹੀਂ ਹੁੰਦੇ ਹੁਣ, 52 ਉਂਗਲ ਦਾ ਹੋਣ ਕਰਕੇ 52 ਚੰਦਨ ਕਿਹਾ ਜਾਂਦਾ ਹੈ। ਅਵਤਾਰਾਂ ਦੇ ਵਿੱਚ 52 ਅਵਤਾਰ ਸਤਯੁਗ ਚ ਹੋਇਆ, ਉਹਦੀ ਵਿਅਕਤੀ ਆਕਾਰ ਜਿਹੜਾ 52 ਉਂਗਲ ਦਾ ਸੀ ਕਰਕੇ ਉਹਨੂੰ 52 ਅਵਤਾਰ ਕਿਹਾ ਜਾਂਦਾ। ਇਸ ਪ੍ਰਕਾਰ ਕਿਰਤਮ ਨਾਮਾਂ ਨੂੰ 6 ਥਾਵਾਂ ਤੇ ਵੰਡਿਆ ਗਿਆ। ਪਰ ਜੋ ਪਰਾਪੂਰਬਲਾ ਨਾਮ ਹੈ, ਕਿਰਤਮ ਨਾਮ ਕਥੇ ਤੇਰੇ ਜੀਵਾ, ਇਹ ਤਾਂ ਹੋ ਗਏ ਕਿਰਤਮ ਨਾਮ, ਐਂ ਪਰਮਾਤਮਾ ਦੇ ਕਿਰਤਮ ਨਾਮ ਬੇਅੰਤ ਨੇ। ਪਰ ਸਤਨਾਮ ਤੇਰਾ ਪਰਾਪੂਰਬਲਾ, ਇਹ ਕਿਸ ਤਰ੍ਹਾਂ ਜੀ ਸਤਨਾਮ? ਇਹਦੀ ਸਾਸ ਜੀ ਇਹਦੇ ਅਰਥਾਂ ਨੂੰ ਸਰੂਪ ਲੱਖਣ ਨੂੰ ਸਮਝਣਾ ਤਾਂ ਸਤਨਾਮ ਸ਼ਬਦ ਨੂੰ ਅਨਵੇ ਕਰਨਾ ਹੋਏਗਾ। ਇਹਦੇ ਸੱਤ ਤੇ ਨਾਮ ਦੋ ਪਦ ਬਣਾ ਲਓ। ਨਾਮ ਸ਼ਬਦ ਨੂੰ ਪ੍ਰਸ਼ਨ ਰੂਪ ਵਿੱਚ ਰੱਖੋ ਕਿ ਨਾਮ ਕੀ ਹੈ, ਉਹਦਾ ਉੱਤਰ ਆਵੇਗਾ ਸੱਤ ਅਰਥਾਂਤ सत शब्द ही परापूर्वला है। आद सच जुगाद सच है पी सच नानक हो सी पी सच। आद जुगादी सत है, उस सत नूं किसे ने राम रमया होया कह दिता राम शब्द बन गया, किसे ने अल्लाह कह दिता भी अलख रूप है सत जिहड़ा है, किसे ने सत नूं गुरमत दे विच अश्चर्य रूप कह दिता वह साडा सिख मत हो गया वाहिगुरु वाहे अश्चर्य गो अंधकार दे रूप च रूप प्रकाश करन वाला सत सो हो गया वाहिगुरु अग्ञान दे हनेरे नूं दूर करन करके प्रकाश करन वाला अश्चर्य रूप कह गया। अगू नाम जपण वाले ये तो हो गए सास जी सत ते नाम, ये जड़े दो ते इहदा होर भी पक्ष लिया जाता है, बोध बोधक संबंध है, बोध बोधक भाव संबंध है, वेदांत च आउंदे ने इह सारे, ते इस करके सत दा बोध कराउण वाला नाम है, ये वह बोध रूप है, वह बोधक रूप है जिहड़ा नाम है, सत नूं जनाउण वाला है। इस करके ये जिहड़ा अगे अवस्था ने इस दीआं नाम जपण वेंदीआं, ते इहनूं दो रूपां दे विच मन्निआ जांदा है, एक वर्णात्मक एक तुनात्मक नाम, जो अखरां दे आकार वाले नाम नूं बैखरी बाणी द्वारा जपिआ जाए उहनूं वर्णात्मक नाम कहिंदे ने, वर्ण नाम अखरां दा है, ते तुनात्मक नाम जिहड़ा धुनी द्वारा है, पहलां बैखरी दी गल समझ लई आपां, रसना द्वारा नाम जपण नूं बैखरी कहा जांदा है, जिवें कबीर मेरी सिमरनी रसना ऊपर राम, मैं हुण बैखरी बाणी बोलदा तुहाडे कन्नां तक जांदी है, जदों मध्यमा बाणी बोलूंगा थोड़े कन्नां तक जा नहीं सकती, बुल हिलणगे, जीव दा पिछला हिस्सा ते मुरला हिस्सा ते बाकी जिहड़ा है ना आवाज बाहर नहीं जाऊगी, वह कंठ विच चलना, इस आवाज सुन वाले कन्नां तक नहीं जाती, बुलां दे विच रह जाती है, बल्कि अधिक जीव पिछले हिस्से कंठ विच अधिक कंठ भी अधिक बुलां दे विच, उहनूं मध्यमा दा जाप कहा जांदा। इह सासी उपांस जाप दो हिस्से ने इहदे, उपांस नाम बुलां दा है, इउं बैखरी अते मध्यमा दा जाप वर्णात्मक नामक हुंदा है, सो इस करके जापक नूं इस गल दा ध्यान रखना जरूरी है कि नाम दी पहली अवस्था बैखरी तों दूसरी अवस्था मध्यमा, उहदे जाप दा महात्म दे विच अंतर है, बैखरी इहदे च 100 वारी वाहिगुरु कहा, मध्यमा विच 1 वारी कहा, ते इस प्रकार इहदा महात्म जिहड़ा बराबर हो जांदा है, किन्नी खेचल घट गई, मैं नाम हर का हार कंठे साच शब्द नहीं साणिया, कर जोर नानक दान मांगै हर रखो कंठ परोत, मैं कंठे च परोला इहनूं, ते इहदे च जिहड़ा वर्ण आत्मक नाम वैखरी ते मध्यमा दो हिस्सों च वंडिया होया है, इस दे इसे तरह तुनात्मक पसंती दे परारूप दो हिस्सों च वंडिया होया, पसंती इस अवस्था विच हिरदे दे अंदर केवल धुन रूप हुंदा है, चल पैंदी है, जिहड़ा वर्णात्मक नाम सी उही तुनात्मक होना हिरदे जाके, इहदी बात गुरु रामदास ने ऐसा कथन कीता है, हिरदय हर 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 तुन उपजी हर जपिए मस्तक भाग जियो, पिछलियां दो अवस्था नाल धुन जिहड़ी नाम जपण दी पसंती ते 100 गुणा वध इहदा फल है, कंठ विच 100 गुणा धुनी विच, ते इस तरह यह तरतीब है, बैखरी दे विच जिहड़ा जिहड़ा शब्द नाम जपिया उहदे नालों मध्यमा विच 100 गुणा, कंठ विच कंठ नालों हिरदे भी 100 गुणा ज्यादे, ते फिर कंठ नालों धुनी दे विच तां 1000 गुणा ही बन जांदा है ज्यादे, बहुता महत्व है। सो इस करके परावाणी तुनात्मक शब्द जिहड़ा है उसे नाम दी हिरदे विच धुन पैदा हुंदी है, ते जे वे हिरदे वसिया पार मैं भगतां मैं गणिया, ते हिरदे दा जाप जिन्हां भगतां ने जपिया है ते उहनां दे भी बेअंत नाम न भाई, ते धुन आत्मक नाम बारे तां धुन मैं ध्यान ध्यान मैं जानिया गुरमुख कथ कहानी, जीवां ने माता दे उहदे परमात्मा दा नाम परावाणी द्वारा जपिया सी, ਉਹ ਰਾਹ ਪਹਿਲਾਂ ਬਣਿਆ ਹੋਣ ਕਰਕੇ ਨਾ ਜਿਤਨਾ ਜਲਦੀ ਕੋਈ ਉੱਪਰ ਪਹਿਲੇ ਹਿੱਸੇ ਵਿੱਚ ਵੀ ਇਕਾਗਰ ਚਿੱਤ ਨਾਲ ਨਾਮ ਜਪਣ ਲੱਗ ਜਾਵੇ ਇਹ ਅਵਸਥਾ ਜਲਦੀ ਜਲਦੀ ਪ੍ਰਾਪਤ ਹੋ ਜਾਂਦੀ ਹੈ, ਧੁਨ ਅਵਸਥਾ ਉੱਥੇ ਤੱਕ ਪਹੁੰਚ ਜਾਂਦਾ ਹੈ, ਸਵਾਸਾਂ 'ਚ ਨਾਮ ਚੱਲਣ ਲੱਗ ਜਾਂਦਾ, 5ਵੀਂ ਅਵਸਥਾ ਹੈ ਸਵਾਸਾਂ ਦੀ, ਨਾਭੀ ਵਿੱਚ ਵਸਦੀ ਪੌਣ ਸਾਰੇ ਸਰੀਰ 'ਚ ਵਸਦੀ ਹੈ, ਨਾਭੀ ਸਵਾਸਾਂ ਵਿੱਚ ਸਮਿਲਤ ਹੋ ਕੇ ਨਾਮ ਸਾਸ ਗਰਾਸ ਰੂਪ 5ਵੀਂ ਅਵਸਥਾ ਕਹਿਲਾਉਂਦਾ ਹੈ, ਸਾਸ ਸਾਸ ਸਿਮਰੋ ਗੋਬਿੰਦ ਇਹ ਸਾਸ ਜੀ 5ਵੀਂ ਅਵਸਥਾ ਹੈ, 6ਵੀਂ ਅਵਸਥਾ ਰੂਮਾਂ ਵਿੱਚ ਸਿਮਰਨ ਚੱਲਣਾ, ਜਿਸ ਸਵਾਸਾਂ ਦੇ ਨਾਲ ਸਿਮਰਨ ਕਰਦਿਆਂ ਕਰਦਿਆਂ ਰੂਮਾਂ ਵਿੱਚ ਨਾਮ ਦੀ ਧੁਨੀ ਜਾਗਰਤ ਹੋ ਜਾਵੇ ਉਹ ਨਾਮ ਦੀ ਛੇਵੀਂ ਅਵਸਥਾ ਕਹਿਲਾਉਂਦੀ ਹੈ। ਸਤਿਗੁਰਾਂ ਨੇ ਰੋਮਾਂ ਦੀ ਅਵਸਥਾ ਨੂੰ ਵਰਣਨ ਕੀਤਾ ਹੈ, ਗੁਰਮੁਖ ਰੋਮ ਰੋਮ ਹਰਤਿਆਵੈ। ਸੱਤਵੀਂ ਅਵਸਥਾ ਅੱਗੇ ਆ ਗਈ, ਪਸ਼ੂਆਂ ਪੰਛੀਆਂ ਦੀ ਆਵਾਜ਼ ਨਾਲ ਨਾਮ ਰੂਪ ਹੋ ਕੇ ਸੁਣਨ ਲੱਗ ਜਾਂਦੀ ਹੈ। ਇਹ ਨਾਮ ਦੀ ਸੱਤਵੀਂ ਅਵਸਥਾ, ਜੋ ਬੋਲਤ ਹੈ ਮਿਰਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਅੱਠਵੀਂ ਅਵਸਥਾ ਹੈ ਜੀਵਾਂ ਦੇ ਹਿਰਦਿਆਂ ਦੀ ਸੰਕਲਪ ਰੂਪ ਆਵਾਜ਼ ਨੂੰ ਨਾਮ ਰੂਪ ਹੋ ਕੇ ਅਨੁਭਵ ਹੋਣ ਲੱਗ ਜਾਣੀ। ਇਹ ਅਵਸਥਾ ਵਿੱਚ ਸਾਧਕ ਅੰਤਰਜਾਮਤਾ ਦਾ ਮਾਲਕ ਹੋ ਜਾਂਦਾ ਹੈ, ਹਰ ਇੱਕ ਦੇ ਹਿਰਦੇ ਦੀ ਜਾਣਨ ਦੀ ਸਮਰੱਥਾ ਹੋ ਜਾਂਦੀ ਹੈ। ਸਭਾ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰੇ, ਇਹ ਅਵਸਥਾ ਕਥਨ ਕੀਤੀ ਹੈ। ਨੌਵੀਂ ਅਵਸਥਾ, ਅਪਰੋਗਤ ਅਵਸਥਾ ਤੋਂ ਅਤਿਅੰਤ ਸੂਖਮ ਹੋ ਕਰਕੇ ਨਾਮ ਦੀ ਧੁਨ ਤੱਤਾਂ ਵਿੱਚ ਉਹਨਾਂ ਵਿੱਚੋਂ ਸੁਣਨ ਲੱਗ ਜਾਂਦੀ ਹੈ। ਇਹ ਨਾਮ ਦੀ ਨੌਵੀਂ ਅਵਸਥਾ ਹੈ। ਜੈਸਾ ਕਿ ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਇਹਦੀ ਸ਼ੰਕਾ ਕੀਤੀ ਸੀ ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਕੋਲ ਭਾਈ ਹਜੂਰਾ ਸਿੰਘ ਹੁੰਦੇ ਸੀ ਜਥੇ ਵਿੱਚ। ਭਾਈ ਹਜੂਰਾ ਸਿੰਘ ਕਹਿਣ ਲੱਗੇ, ਮਹਾਰਾਜ ਵੀ ਇਹ ਜਿਹੜਾ ਤੁਸੀਂ ਪੜ੍ਹਾਇਆ ਹੈ ਵੀ ਧਰਤੀ ਆਕਾਸ ਪਤਾਲ ਤਾਂ ਜੜ ਨੇ, ਇਹ ਕਿਵੇਂ ਨਾਮ ਜਪ ਸਕਦੇ? ਮਹਾਰਾਜ ਕਹਿੰਦੇ, ਗੁਰਮੁਖਾ ਸ਼ੰਕਾ ਨਹੀਂ ਕਰੀਦੀ ਹੁੰਦੀ। ਕਹਿੰਦੇ ਜੀ, ਸ਼ੰਕਾ ਨਹੀਂ, ਸਮਝਣ ਵਾਸਤੇ ਹੈ। ਮਹਾਂਪੁਰਖ ਕਹਿੰਦੇ, ਕਥਾ ਦੇ ਵਿੱਚ ਵਿਆਖਿਆ 'ਚ ਤਾਂ ਤੁਹਾਨੂੰ ਸਮਝਾ ਦਿੱਤਾ, ਜੇ ਵਿਆਖਿਆ ਨਹੀਂ ਸਮਝ ਆਈ ਤਾਂ ਫਿਰ ਗੁਰੂ ਨਾਨਕ ਕਿਰਪਾ ਕਰੇਗਾ, ਤੁਸੀਂ ਪਹਿਲਾਂ ਤਾਂ 40 ਦਿਨਾਂ ਤੋਂ ਸਾਧਨ ਕਰਾ। ਅੱਠ ਸਿੰਘ ਸੀ ਸਾਧ ਸਿੰਘ ਜੀ, ਇਹ ਜਿਹੜੀ ਇਸ ਵੇਲੇ ਵੀ ਭਿੰਡਰੀ, ਉਹਨੂੰ ਅਕਾਲ ਕੁਟੀਆ ਕਹਿੰਦੇ ਨੇ। ਅੱਜ ਵੀ ਉਹ ਬਿਲਡਿੰਗ ਹੈ, ਲੋਕ ਉੱਥੇ ਜਾ ਕੇ ਨਮਸਕਾਰ ਕਰਦੇ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ। ਉੱਥੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ ਵੱਡੇ ਸੰਤਾਂ ਦੇ ਵੇਲੇ। ਇਹ ਦਰਬਾਰ ਤਾਂ ਸੰਤ ਗਿਆਨੀ ਸੁੰਦਰ ਸਿੰਘ ਜੀ ਤੋਂ ਬਾਅਦ ਸੰਤ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਬਣਾਇਆ। ਉੱਥੇ ਮਹਾਂਪੁਰਖਾਂ ਨੇ ਫਿਰ ਇਹਨਾਂ ਨੂੰ ਅੰਮ੍ਰਿਤ ਵੇਲੇ ਅੱਠਾਂ ਸਿੰਘਾਂ ਨੂੰ ਅਕਾਲ ਕੁਟੀਆ ਦੇ ਵਿੱਚ ਕਹਿੰਦੇ, ਲਓ ਵੀ ਗੁਰਮੁਖੋ, ਵੀ ਹੁਣ ਤੁਸੀਂ ਇਸ ਤਰ੍ਹਾਂ ਕਰੋ। ਮਹਾਂਪੁਰਖਾਂ ਨੇ ਆਪਣੀ ਜਿਹੜੀ ਅਵਸਥਾ ਸੀ ਨਾ, ਉਹ ਕਿਉਂਕਿ ਸ਼ਕਤੀ ਸੀ ਉਹਨਾਂ ਦੇ ਵਿੱਚ ਪਾਈ, ਉਹਨਾਂ ਨੇ ਕੰਧਾਂ ਦਾ ਧਿਆਨ ਨਾਮ ਦੀ ਧੁਨ ਜਿਹੜੀ ਹੈ, ਨਾਮ ਦੀ ਧੁਨ ਨਾਲ ਕੰਧ ਦਾ ਸਮਿਲਤ ਕਰ ਲਿਆ। ਉਹ ਆਵਾਜ਼ ਮਹਾਂਪੁਰਖਾਂ ਦੀ ਐਸੀ ਗੁਰੂ ਨਾਨਕ ਦੀ ਕਿਰਪਾ ਹੋਈ, ਜਦੋਂ ਸਿੰਘਾਂ ਨੇ ਕੰਧਾਂ ਨਾਲ ਕੰਨ ਲਾਏ, ਉਹਦੇ ਵਿੱਚੋਂ ਮੂਲ ਮੰਤਰ ਦੀ ਆਵਾਜ਼ ਆਵੇ। ਮੂਲ ਮੰਤਰ ਦੀ ਆਵਾਜ਼ ਪੜ੍ਹ ਰਹੇ ਸੀ ਮਹਾਂਪੁਰਖ। ਕਹਿੰਦੇ, ਦੱਸੋ ਵੀ ਸਿੰਘੋ। ਕਹਿੰਦੇ ਜੀ, ਕੰਧਾਂ ਚੋਂ ਆਵਾਜ਼ ਆਉਂਦੀ ਹੈ। ਕਹਿੰਦੇ, ਫਿਰ ਹੁਣ ਦਰਵਾਜ਼ਿਆਂ ਨਾਲ ਕੰਨ ਲਾਓ, ਉੱਥੋਂ ਵਾਹਿਗੁਰੂ ਸ਼ਬਦ। ਉਦੋਂ ਫਿਰ ਮਹਾਂਪੁਰਖਾਂ ਨੇ ਵਾਹਿਗੁਰੂ ਮੰਤਰ ਦਾ ਧਿਆਨ ਧਰ ਕੇ ਉਹ ਕੰਧਾਂ ਦੇ ਵਿੱਚੋਂ ਆਵਾਜ਼ ਸਾਧ ਸਿੰਘ ਜੀ, ਇਹ ਸਮਰੱਥਾ ਸੀ ਉਹਨਾਂ ਦੀ। ਕਹਿੰਦੇ, ਦੱਸੋ ਭਾਈ, ਜੇ ਦਰਵਾਜ਼ਿਆਂ ਚੋਂ ਵਾਹਿਗੁਰੂ ਮੰਤਰ ਤੇ ਕੰਧਾਂ ਚੋਂ, ਫਿਰ ਆਕਾਸ਼ ਚੋਂ ਕਾਹਦੀ ਨਹੀਂ ਆ ਸਕਦੀ? ਐਂ ਪਿੰਡਰੀ ਵਰਤਾਰਾ ਵਰਤਿਆ ਸੀ। ਇਸ ਤੋਂ ਉੱਪਰ ਸਾਧ ਸਿੰਘ ਜੀ, ਨੌਵੀਂ ਜਿਹੜੀ ਅਵਸਥਾ ਹੈ, ਇਹਦੀ ਗੱਲ ਹੋਈ, ਧਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ, ਸਾ ਹਰ ਹਰ ਨਾਮ ਧਿਆਵੈ ਰਾਮ। ਇਹਦੇ ਨਾਲ ਇਹ ਦਸਵੀਂ ਅਵਸਥਾ, ਬਸ ਇਹਦੇ ਨਾਲ ਫਿਰ ਹੁਣ ਅੱਗੇ ਆਪਾਂ ਸੌਖਾ ਮਾਰਗ ਤੇ ਆ ਜਾਂਦੇ ਹਾਂ। ਦਸਵੀਂ ਅਵਸਥਾ, ਜੋ ਸਾਰੀਆਂ ਅਵਸਥਾ ਤੋਂ ਉਹਨਾਂ ਦੀ ਅਹੁਦੀ ਹੈ, ਹੱਦ ਹੈ, ਇਸ ਤੋਂ ਅੱਗੇ ਅਵਸਥਾ ਕੋਈ ਨਹੀਂ। ਇਹ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ ਹੋਈਆਂ ਨੇ, ਜਿੱਥੇ ਨਾਮ ਅਭਿਆਸੀ ਤੇ ਨਾਮ ਰੂਪ ਪਰਮਾਤਮਾ ਦੀ ਏਕਤਾ ਅਭੇਦਤਾ ਹੋ ਜਾਂਦੀ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਉਹ ਫਿਰ ਸਾਧ ਸਿੰਘ ਜੀ ਐਸੀ ਅਵਸਥਾ 'ਚ ਪਹੁੰਚ ਕੇ ਸਤਿਪੁਰਖ ਤੱਤਾਂ ਵਿੱਚੋਂ ਨਾਮ ਦੀ ਉਹ ਧੁਨੀ ਸੁਣਦੀ ਹੈ। ਇਸ ਪ੍ਰਕਾਰ ਇਹ ਅਵਸਥਾ ਤੂੰ ਤੂੰ ਕਰਦੇ ਉਹਦਾ ਰੂਪ ਹੀ ਹੋ ਜਾਂਦੇ ਨੇ। ਇਹ ਨਾਮ ਦੀਆਂ 10 ਅਵਸਥਾ ਗੁਰੂ ਗ੍ਰੰਥ ਸਾਹਿਬ 'ਚ ਲਿਖੀਆਂ ਨੇ। ਸੋ ਇਸ ਕਰਕੇ ਅੱਜ ਦੀ ਇਹ ਵਿਚਾਰ ਦੇ ਅੰਦਰ ਤੁਕ ਦੇ ਤਾਂ ਅਰਥ ਹੋਏ, ਸਿਮਰੈ ਧਰਤੀ ਅਰ ਆਕਾਸ਼ਾ, ਸਿਮਰੈ ਚੰਦ ਸੂਰਜ ਗੁਣਤਾਸਾ। ਐਂ ਰੱਬ ਦੇ ਨਾਮ ਨੂੰ ਸਿਮਰਦੇ ਨੇ। ਨਾਮ ਦੀ ਪਰਿਭਾਸ਼ਾ ਕੀ ਹੈ, ਨਾਮ ਦੀਆਂ ਅਵਸਥਾ ਕੀ ਨੇ, ਤੇ ਇਹ ਸਾਰੀ ਵਿਚਾਰ ਇੱਥੇ ਤੱਕ ਵਿਸਥਾਰ ਨਾਲ ਹੋਈ ਹੈ, ਕਿਉਂਕਿ ਇਹ ਕਦੇ ਕਦੇ ਹੋ ਸਕਦੀ ਸੀ। ਆਮ ਕਰਕੇ ਜਦੋਂ ਨਾਮ ਦੀ ਗੱਲ ਆਵੇ ਤਾਂ ਸਮਝਦੇ ਜਾਣਾ। ਹਾਂਜੀ, ਬੋਲੋ ਅੱਗੇ ਜੀ।
ਪੌਣ ਪਾਣੀ ਬੈਸੰਤਰ ਸਿਮਰਹਿ,
ਪੌਣ ਹਵਾ ਪਾਣੀ ਜਲ ਬੈਸੰਤਰ ਅੱਗ, ਤੱਤ ਵੀ ਉਸ ਪਰਮੇਸ਼ੁਰ ਨੂੰ ਸਿਮਰਿਆ ਸਿਮਰਦੇ ਹਨ। ਜਾਂ ਪੌਣ ਦੀ ਨਿਆਈ ਰਜੋਗੁਣੀ ਬ੍ਰਹਮਾ, ਉਹ ਵੀ ਸਿਮਰਦਾ ਹੈ। ਪਾਣੀ ਦੀ ਨਿਆਈ ਸਤੋਗੁਣ ਵਿਸ਼ਨੂੰ, ਉਹ ਵੀ ਸਿਮਰਦਾ ਹੈ। ਅਗਨੀ ਦੀ ਨਿਆਈ ਤਮੋ ਗੁਣ ਸ਼ਿਵ ਜੀ, ਉਹ ਵੀ ਪ੍ਰਭੂ ਨੂੰ ਸਿਮਰਿਆ ਸਿਮਰਦਾ। ਪੌਣ ਪਾਣੀ ਬੈਸੰਤਰ ਸਿਮਰੈ, ਪੌਣ ਦੀ ਨਿਆਈ ਨਿਰਲੇਪ ਰਹਿਣ ਵਾਲੇ ਸਤਪੁਰਸ਼, ਪਾਣੀ ਦੀ ਨਿਆਈ ਸ਼ਾਂਤ ਚਿੱਤ ਵਾਲੇ, ਅਗਨੀ ਦੀ ਨਿਆਈ ਪ੍ਰਕਾਸ਼ ਵਾਲੇ, ਉਹ ਵੀ ਸਿਮਰਦੇ ਨੇ। ਪੌਣ ਪਾਣੀ ਬੈਸੰਤਰ ਸਿਮਰ ਹੈ, ਪੌਣ ਦੇਵਤਾ, ਪੌਣ ਦੇਵਤਾ ਜਿਹੜਾ ਹਵਾ ਦਾ ਅਧਿਅਕਸ਼ ਦੇਵ ਹੈ, ਪਾਣੀ ਦਾ ਅਧਿਅਕਸ਼ ਦੇਵ ਵਰਨ ਦੇਵਤਾ, ਅਗਨੀ ਦਾ ਅਗਨ ਦੇਵਤਾ ਜਿਹੜਾ ਪ੍ਰਾਣਾਧਾਰੀ ਹੈ, ਉਹ ਪ੍ਰਭੂ ਨੂੰ ਸਿਮਰਦੇ ਨੇ। ਇਸ ਕਰਕੇ ਇਹ ਸਿਮਰਦੇ ਹਨ ਜੇ
ਸਿਮਰੈ ਸਗਲ ਉਪਾਰਜਨਾ
ਤੇ ਸਗਲ ਸਾਰੀ ਉਪਾਰਜਨਾ ਪੈਦਾ ਹੋਈ ਸ੍ਰਿਸ਼ਟੀ ਉਸ ਪ੍ਰੂਣ ਸਿਮਰੇ ਯਾਦ ਕਰਦੀ ਹੈ। ਇਹਨਾਂ ਦੇਵਤਿਆਂ ਦੇ ਸਿਮਰਨ ਦੀ ਬਾਤ ਜਿਹੜੀ ਹੈ ਜਪਜੀ ਸਾਹਿਬ ਦੇ ਵਿੱਚ ਵੀ ਵਿਸਥਾਰ ਨਾਲ ਹੋ ਚੁੱਕੀ ਹੈ। ਇਹ ਕੌਣ ਕੌਣ ਸਿਮਰਦੇ ਨੇ ਉਹ ਸਾਸ ਜੀ ਗਾਵ ਹੈ ਤੁਧ ਨੂੰ ਪੌਣ ਪਾਣੀ ਬੈਸੰਤਰ ਇਹਦੇ ਤੇ ਹੋਰ ਵੀ ਵਿਸਥਾਰ ਨਾਲ ਪਿੱਛੇ ਕਹਿ ਚੁੱਕੇ ਹਾਂ ਜੀ।
ਸਿਮਰਹਿ ਖੰਡ ਦੀਪ ਸਭ ਲੋਆ
ਨੌ ਖੰਡ ਸੱਤ ਦੀਪ ਤੇ ਸਭ ਸਾਰੇ ਲੋਕ ਉਸ ਪ੍ਰਭੂ ਨੂੰ ਸਿਮਰੈ ਸਿਮਰਦੇ ਹਨ ਕਿ ਸਾਨੂੰ ਕਰਤਾ ਪੁਰਖ ਨੇ ਰਚਨਾ ਕੀਤਾ ਹੈ। ਨੌ ਖੰਡ ਸਾਰੀ ਧਰਤੀ ਦੇ ਨੌ ਖੰਡ ਟੁਕੜੇ ਨਹੀਂ ਸੇ ਉਹਨਾਂ ਵੰਡ ਵਿੱਚ ਆਈ ਹੈ। ਅਸਲ ਦੇ ਵਿੱਚ ਨਾ ਰਾਜਾ ਅਜਨਾਬ ਹੋਇਆ ਹੈ ਉਹਦੇ ਪੁੱਤਰਾਂ ਦੇ ਨਾਮਾਂ ਦੇ ਉੱਤੇ ਇਹ ਨੌ ਖੰਡ ਬਣੇ। ਨੌ ਪੁੱਤਰ ਸੀ ਉਹਦੇ ਨਾਮ ਰੱਖੇ ਨੇ। ਉਹਦੇ ਪੁੱਤਰ ਜਿਵੇਂ ਭਰਤ ਦੇ ਨਾਮ ਤੇ ਭਾਰਤ ਖੰਡ ਰੱਖਿਆ ਗਿਆ ਇਸੇ ਤਰ੍ਹਾਂ ਸਾਧ ਸਿੰਘ ਜੀ ਇਹ ਸਾਰੇ ਨੌ ਖੰਡ ਨੇ ਤੇ ਦੀਪ ਨ ਸੱਤ ਜੰਮੂ ਦੀਪ ਅੰਦਰ ਜਿਹੜਾ ਜੰਮੂ ਦੀਪ ਹੈ ਨਾ ਜੰਬੂ ਦੀਪ ਦੇ ਅੰਦਰ ਨੌ ਖੰਡ ਨੇ ਇਲਾਵਰਤ ਰਮਿਆਕ ਹਿਰਣਮਯ ਤੇ ਕੁਰਵਰਸ ਹਰਵਰਸ ਕੇਮਪੁਰਖ ਭਾਰਤ ਤੇ ਭਦਰਵਸ ਅਤੇ ਕੇਤਮਾਲ ਇਹ ਨੌ ਵਿਦਵਾਨਾਂ ਅਨੁਸਾਰ ਸਮੇਰ ਪਰਬਤ ਦੇ ਦੱਖਣ ਵਾਲੇ ਪਾਸੇ ਤਿੰਨ ਪਰਬਤ ਨੇ ਹਿਮਾਲਿਆ ਤੇ ਵਿਚਕਾਰ ਕੇਮਪੁਰਖ ਅਤੇ ਨਿਖਤ ਪਰਬਤ ਦੇ ਵਿਚਕਾਰ ਭਾਰਤ ਖੰਡ ਹੈ। ਹਿਮਾਲਿਆ ਤੇ ਹੇਮਕੁੰਡ ਦੇ ਵਿਚਾਰ ਕੇਮਪੁਰਖ ਖੰਡ ਹੈ। ਹੇਮਕੁੰਡ ਤੇ ਨਿਖਤ ਪਰਬਤ ਦੇ ਵਿਚਕਾਰ ਹਰਵਰਖ ਖੰਡ ਹੈ। ਇਸੇ ਤਰ੍ਹਾਂ ਕਵੇਰ ਤੇ ਪੂਰਬੀ ਪਾਸੇ ਮਾਲਸਵਾਨ ਪਰਬਤ ਹੈ ਮਾਲਿਆਵਾਨ ਵੀ ਕਹਿੰਦੇ ਨੇ ਤੇ ਲਵਣ ਸਮੁੰਦਰ ਵਿਚਕਾਰ ਭੱਦਰਖੰਡ ਹੈ। ਕੁਮੇਰ ਤੇ ਪੱਛਮੀ ਤਰਫ ਗੰਧਾਰਦਨ ਤੇ ਗੰਧਾਰਦਨ ਪਰਬਤ ਹੈ ਤੇ ਮੰਦਾਰਦਰ ਗੰਧਾਰਦਨ ਅਤੇ ਲਵਣ ਸਮੁੰਦਰ ਵਿਚਕਾਰ ਕੇਤਮਾਲ ਖੰਡ ਹੈ। ਇਸੇ ਤਰ੍ਹਾਂ ਕੁਮੇਰ ਤੇ ਉੱਤਰੀ ਪਾਸੇ ਤਿੰਨ ਪਰਬਤ ਨੇ ਨੀਲ ਪਰਬਤ ਸਵੇਤ ਪਰਬਤ ਸ੍ਰਿੰਗਾਲ ਪਰਬਤ। ਨੀਲ ਸਵੇਤ ਅਤੇ ਸ੍ਰਿੰਗਾਲ ਪਰਬਤ ਦੇ ਵਿਚਕਾਰ ਕੁਰੂਖੰਡ ਹੈ ਅਤੇ ਸਮੇਰ ਪਰਬਤ ਦੇ ਚਾਰੇ ਪਾਸੇ ਫੈਲਿਆ ਹੋਇਆ ਇਲਾਵਰਤ ਖੰਡ ਹੈ। ਤੇ ਇਸ ਕਰਕੇ ਜਿਹੜੇ ਸੱਤ ਦੀਪ ਨੇ ਸਿਮਰੈ ਖੰਡ ਦੀਪ ਸਭ ਲੋਹਾ ਦੀਪ ਜਿਹੜੇ ਨੇ ਸਪਤ ਦੀਪ ਨੇ ਉਹ ਟਾਪੂ ਪ੍ਰਿਥਵੀ ਨੇ ਜਿਹੜਾ ਨਾ ਸੱਤ ਦੀਪ ਪ੍ਰਿਥਵੀ ਦੇ ਸੱਤ ਉਹ ਭਾਗ ਭਾਗਵਤ ਪੁਰਾਣ ਅਨੁਸਾਰ ਜੋ ਸੱਤਾਂ ਸਮੁੰਦਰਾਂ ਦੇ ਘਿਰੇ ਹੋਏ ਮੰਨੇ ਗਏ ਨੇ। ਇਹਨਾਂ ਦੇ ਨਾਂ ਨੇ ਜੰਬ ਪਲਕ ਸਾਲਮਲ ਕੁਸ਼ ਕਰੌਂਚ ਸਾਂਕ ਪੁਸ਼ਕਰ। ਹਿੰਦੂ ਮਤ ਦੇ ਗ੍ਰੰਥਾਂ ਵਿੱਚ ਲੇਖ ਹੈ ਕਿ ਰਾਜਾ ਪ੍ਰਭਰਤ ਜਿਹੜਾ ਸੀ ਉਹਦੇ ਰਥ ਦੇ ਪਹੀਆਂ ਦੇ ਨਾਲ ਸੱਤ ਸਮੁੰਦਰ ਚਾਰੇ ਪਾਸੇ ਜਿੱਥੇ ਰਥ ਫਿਰਿਆ ਉਹਦੇ ਵਿਚਕਾਰ ਜਿਹੜੀ ਆ ਗਈ ਧਰਤੀ ਉਹਨੂੰ ਕਿ ਇਸ ਪ੍ਰਕਾਰ ਸੱਤ ਸਮੁੰਦਰ ਬਣ ਗਏ। ਉਹਦੇ ਨਾਲ ਘਿਰੇ ਹੋਏ ਪ੍ਰਿਥਵੀ ਦੇ ਹਿੱਸੇ ਨੂੰ ਦੀਪ ਕਹਾਇਆ ਤੇ ਇਸ ਤਰ੍ਹਾਂ ਸੱਤ ਪਤਾਲ ਤੇ ਉਹਦੇ ਵਿੱਚ ਸਾਧ ਸਿੰਘ ਜੀ ਜਿਹੜਾ ਕਥਨ ਕੀਤਾ ਹੈ
ਸਿਮਰਹਿ ਪਾਤਾਲ ਪੁਰੀਆ ਸੱਚ
ਸੋਆ ਉਸ ਸੱਚ ਸੱਚੇ ਪ੍ਰਭੂ ਨੂੰ ਸੱਤ ਪਤਾਲਾਂ ਤੇ ਸੱਤ ਪੁਰੀਆਂ ਸਿਮਰੇ ਸਿਮਰਦੇ ਨੇ। ਬਾਂ ਪਤਾਲਾਂ ਤੇ ਪੁਰੀਆਂ ਵਿੱਚ ਰਹਿਣ ਵਾਲੇ ਜੀਵ ਸੱਚੇ ਸੋਆ ਸੋਭਾ ਨੂੰ ਕਰਕੇ ਜਾਂ ਉਹ ਸੁਣ ਕੇ ਉਸ ਨੂੰ ਸਿਮਰਦੇ ਹੈ। ਪਤਾਲਾਂ ਦੀ ਨਹੀਂ ਨਿਮਰਤਾ ਵਾਲੇ ਉਹ ਸੱਚੇ ਨੂੰ ਹਰ ਥਾਂ ਪੁਰੀਆਂ ਵਿੱਚ ਜਾਂ ਪੁਰੀਆਂ ਪੂਰਨ ਜਾਣਨ ਵਾਲੇ ਉਹਨੂੰ ਸਿਮਰਦੇ ਨੇ। ਇਹ ਅੰਤਰੀ ਅਰਥ ਹੈ ਤੇ ਸੱਤ ਪਤਾਲ ਕਿਹੜੇ ਅਤਲ ਬਿਤਲ ਸੁਤਲ ਰਸਾਤਲ ਪਤਾਲ ਮਹਾਤਲ ਤਲਾਤਲ ਐ ਇਹਨਾਂ ਦੇ ਨਾਮ ਨੇ। ਤੇ ਇਸ ਪ੍ਰਕਾਰ ਇੱਕੀ ਪੁਰੀਆਂ ਸੱਤ ਪਤਾਲ ਸੱਤ ਕਾਰ ਤੇ ਸੱਤ ਦੀਪ ਇਹਨੂੰ ਇੱਕੀ ਪੁਰੀਆਂ ਕਹਿੰਦੇ ਨੇ। ਇਸ ਕਰਕੇ ਇਹ ਜਿਹੜਾ ਨਾ ਪੁਰੀਆਂ ਸਭ ਸੁਆ ਸਾਰੇ ਸਿਮਰਦੇ ਹਨ।
ਸਿਮਰਹਿ ਖੰਡ ਦੀਪ ਸਭ ਲੋਆ
ਤੇ ਇਸ ਪ੍ਰਕਾਰ ਖੰਡ ਟੁਕੜੇ ਜਿਹੜੇ ਧਰਤੀ ਦੇ ਇਹਦੇ ਵਿੱਚ ਵੀ ਅੰਤਰੀ ਭਾਵ ਖੰਡ ਜਿਹੜੇ ਕਾਮ ਆਦਿਕਾਂ ਨੂੰ ਖੰਡ ਕੱਟਣ ਵਾਲੇ ਉਹ ਵੀ ਸਿਮਰਦੇ ਹੈ। ਗਿਆਨ ਰੂਪੀ ਦੀਵੇ ਦੇ ਲੋਹ ਪ੍ਰਕਾਸ਼ ਵਾਲੇ ਵੀ ਸਿਮਰਦੇ ਹੈ। ਇਹ ਪ੍ਰਕਾਸ਼ ਵੀ ਚੇਤਨ ਬ੍ਰਹਮ ਨੂੰ ਜਾਣਨ ਵਾਲੇ ਤਤਵੇ ਤੇ ਉਸ ਪ੍ਰਭੂ ਨੂੰ ਸਿਮਰਦੇ ਹਨ। ਹਾਂਜੀ ਹੁਣ ਚਲੋ
ਸਿਮਰਹਿ ਪਾਤਾਲ ਪੁਰੀਆ ਸੱਚ ਸੋਆ
ਤੇ ਇਸ ਕਰਕੇ ਉਸ ਨੂੰ ਪਤਾਲ ਦੀ ਨਿਆਂ ਨਿਮਰਤਾ ਵਾਲੇ ਅਤੇ ਸੱਚੇ ਨੂੰ ਹਰ ਥਾਂ ਪੁਰੀਆਂ ਪੂਰਨ ਜਾਣਨ ਵਾਲੇ ਉਸ ਨੂੰ ਸਿਮਰਨਾ ਕਰਦੇ ਹਨ ਜੇ।
ਸਿਮਰਹਿ ਖਾਣੀ ਸਿਮਰਹਿ ਬਾਣੀ
ਸਾਰੀਆਂ ਖਾਣੀਆਂ ਵੀ ਪ੍ਰਭੂ ਨੂੰ ਸਿਮਰਦੀਆਂ ਤੇ ਸਾਰੀਆਂ ਬਾਣੀਆਂ ਵੀ ਪ੍ਰਭੂ ਨੂੰ ਸਿਮਰਦੀਆਂ ਹਨ। ਚੌਂ ਖਾਣੀਆਂ ਦੇ ਜੀਵ ਪ੍ਰਭੂ ਨੂੰ ਸਿਮਰਦੇ ਚੌਂ ਬਾਣੀਆਂ ਵਾਲੇ ਜੀਵ ਵੀ ਉਸ ਨੂੰ ਸਿਮਰਦੇ ਹੈ। ਇਸ ਕਰਕੇ ਬੈਖਰੀ ਮੱਧਮ ਪਸੰਤੀ ਪਰਾ ਚਾਰ ਬਾਣੀਆਂ ਨੇ ਤੇ ਚਾਰ ਖਾਣੀਆਂ ਅੰਡੇ ਜੇਰੇ ਸੇਤ ਉਤਪਜ ਇਹ ਸਾਰੇ ਉਹ ਪਰਮੇਸ਼ਰ ਸਾਰੇ ਜਣੇ ਸਿਮਰੈ ਸਗਲੇ
ਸਿਮਰਹ ਸਗਲੇ ਹਰ ਜਨਾ
ਇਹ ਸਾਰੇ ਜਣਾ ਦਾਸ ਵੀ ਉਸ ਨੂੰ ਸਿਮਰਨਾ ਕਰਦੇ ਹਨ ਜੇ
ਸਿਮਰਹ ਸਗਲੇ ਹਰ ਜਨਾ
ਤੇ ਉਹਨੂੰ ਸਿਮਰਨ ਕਰਦੇ ਨੇ ਹਰ ਪਰਮੇਸ਼ਰ ਦੇ ਸਗਲੇ ਸਾਰੇ ਜਣਾ ਦਾਸ ਉਸ ਨੂੰ ਸਿਮਰਨ ਕਰਦੇ ਹਨ ਜੀ ਉਸਦਾ
ਸਿਮਰਹ ਬ੍ਰਹਮ ਬਿਸਨ ਮਹੇਸਾ
ਅਨੇਕਾਂ ਬ੍ਰਹਮੇ ਤੇ ਕੋਟ ਬ੍ਰਹਮੇ ਜਗ ਸਾਜਣ ਲਾਏ ਵਿਸ਼ਨੂੰ ਅਤੇ ਮਹੇਸ਼ਾ ਸ਼ਿਵ ਜੀ ਉਹਨੂੰ ਸਿਮਰਨ ਕਰਦੇ ਨੇ ਉਸਦਾ
ਸਿਮਰਹ ਦੇਵਤੇ ਕੋਟ ਤੇਤੀ ਸਾ
ਬ੍ਰਹਮਾ ਦੇ ਸੰਕਲਪਨਾ ਪੈਦਾ ਹੋਏ 33 ਕਰੋੜ ਦੇਵਤੇ ਵੀ ਉਹਨੂੰ ਸਿਮਰਦੇ ਯਾਦ ਕਰਦੇ ਹਨ ਜੇ
ਸਿਮਰਹ ਜਖੇ ਦੈਤ ਸਭ ਸਿਮਰਹ
ਤੇ ਇਸ ਨੂੰ ਭਾਈ ਖੱਖੇ ਨੂੰ ਸਿਆਰੀ ਲੱਗੀ ਹੋਣ ਕਰਕੇ ਇਹਨੂੰ ਜਖੇ ਬੋਲਣਾ ਕਿਉਂਕਿ ਸਿਆਰੀ ਲੱਗੀ ਹੋਈ ਹੈ ਨਹੀਂ ਫਿਰ ਸ਼ੁੱਧ ਨਹੀਂ ਬੋਲ ਹੋਏਗਾ ਇਹਦਾ ਇਉਂ ਸਮਝਣਾ ਹੈ ਇਹਨੂੰ ਇਹ ਸਮਝ ਲਓ ਜੱਜਾ ਤੇ ਖੱਖਾ ਉੱਪਰ ਸਿਹਾਰੀ ਹੈ ਇਹਨੂੰ ਇਉਂ ਸਮਝ ਵੀ ਜੱਜਾ ਖੱਖੇ ਨੂੰ ਸਿਹਾਰੀ ਲੱਗੀ ਹੋਈ ਹੈ ਉੱਤੇ ਅਦਕ ਲੱਗੀ ਹੋਵੇ ਇਹਦੇ ਨਾਲ ਐੜਾ ਲੱਗਿਆ ਹੋਵੇ ਮੁਕਤਾ ਜਿਵੇਂ ਉਹ ਬੋਲ ਹੋਏਗਾ ਇਸ ਨੂੰ ਆਪਣੇ ਜੱਖਿਆ ਐ ਉਚਾਰਨ ਕਰਨਾ ਦੁਬਾਰੇ ਬੋਲ ਦੋ ਜੀ ਇਸ ਨੂੰ
ਸਿਮਰ ਹੈ ਜੱਖਿਆ ਦੈਤ ਸਭ ਸਿਮਰ ਹੈ
ਤੇ ਜਿਹੜੇ ਜਕਸ਼ਨ ਦੇਵਤਿਆਂ ਦੀ ਇੱਕ ਖਾਸ ਜਾਤੀ ਵੀ ਉਹ ਪ੍ਰਭੂ ਨੂੰ ਸਿਮਰਦੀ ਹੈ ਸਭ ਸਾਰੇ ਦੈਤ ਰਾਕਸ਼ ਵੀ ਪ੍ਰਭੂ ਨੂੰ ਸਿਮਰਨਾ ਕਰਦੇ ਨੇ ਪਰ ਐਸਾ ਜੋ ਵਾਹਿਗੁਰੂ ਹੈ
ਅਗਨਤ ਨਾ ਜਾਈ ਜਸ ਗਨਾ
ਇਹਨੂੰ ਆੜਾ ਅਗੇਤਰ ਕਰ ਲੈਣਾ ਜੀ ਇੱਥੇ ਅਗਨਤ ਕਹਿਣਾ ਹੈ ਕਈ ਜਗ੍ਹਾ ਪਾਠ ਅਗਨਤ ਆਏਗਾ ਅੱਖਰ ਹੀ ਹੋਣਗੇ ਉੱਥੇ ਦੱਸਿਆ ਜਾਏਗਾ ਪਰ ਉਹ ਅਗਨਤ ਗਿਣਤੀ ਤੋਂ ਰਹਿਤ ਇਹਨਾਂ ਸਭਨਾਂ ਤੋਂ ਪ੍ਰਭੂ ਬੇਅੰਤ ਹੈ ਜਸ ਗਿਣਿਆ ਨਹੀਂ ਵਿਚਾਰਿਆ ਨਹੀਂ ਜਾ ਸਕਦਾ
ਸਿਮਰ ਹੈ ਪਸ ਪੰਖੀ ਸਭ ਭੂਤਾ
ਪਸ਼ੂ ਦੀ ਜੂਨ ਵਿੱਚ ਪਏ ਹੋਏ ਕਈਆਂ ਦੀਆਂ ਪ੍ਰਸੰਗ ਕਿਹੜੇ ਕਿਹੜੇ ਪ੍ਰਸੰਗ ਕਹੇ ਜਾਣ ਤੇ ਪੰਖੀ ਪੰਛੀਆਂ ਦੀ ਜੂਨ ਕਾਕ ਪਸੁੰਡ ਹੈ ਗਰੜ ਆਦਨ ਸਭ ਸਾਰੇ ਭੂਤ ਪ੍ਰੇ ਜਿਵੇਂ ਪਾਣੀ ਰਿਸ਼ੀ ਬਣਿਆ ਹੋਇਆ ਸੀ ਨੌਵੇਂ ਪਾਤਸ਼ਾਹ ਨੇ ਤੇ ਦਿੱਲੀ ਦੇ ਅੰਦਰ ਭੂਤ ਹਵੇਲੀ ਦੇ ਭੂਤ ਦਾ ਉਧਾਰ ਕੀਤਾ ਸੀ ਇਹ ਵੀ ਪ੍ਰਭੂ ਨੂੰ ਸਿਮਰੇ ਸਿਮਰਦੇ ਹਨ ਜੇ
ਸਿਮਰ ਹੈ ਬਨ ਪਰਬਤ ਔਦੂਤਾ
ਤੇ ਜਿੱਥੇ ਪਸ਼ੂ ਪੰਛੀ ਤੇ ਭੂਤ ਆਦਿ ਸਾਰੇ ਸਿਮਰਦੇ ਹੈ ਉੱਥੇ ਸਿਮਰਦੇ ਨੇ ਬਨ ਜੰਗਲ ਪਰਬਤ ਪਹਾੜ ਅਤੇ ਅਧੂਤਾ ਜੋਗੀ ਉਹਨੂੰ ਸਿਮਰਨ ਕਰਦੇ ਨੇ ਉਸ ਦਾ ਤਾਂ ਸਿਮਰ ਹੈ ਬਨ ਪਰਬਤ ਅਵਧੂਤਾ ਜੰਗਲਾਂ ਤੇ ਪਹਾੜਾਂ ਵਿੱਚ ਬੈਠੇ ਜੋਗੀ ਪ੍ਰਭੂ ਨੂੰ ਸਿਮਰਦੇ ਨੇ ਬਨ ਦੀ ਨਿਆਈ ਸੰਸਾਰ ਨੂੰ ਉਜਾੜ ਸਮਝਣ ਵਾਲੇ ਪਰਬਤ ਦੀ ਨਿਆਈ ਅਚਲ ਚਿੱਤ ਵਾਲੇ ਅਧੂਤਾ ਸੁਧ ਚਿੱਤ ਵਾਲੇ ਪ੍ਰਭੂ ਨੂੰ ਸਿਮਰਨਾ ਕਰਦੇ ਹਨ ਵਾਹਿਗੁਰੂ ਦਾ
ਲਤਾ ਬੱਲੀ ਸਾਖ ਸਭ ਸਿਮਰ ਹੈ
ਤੇ ਇਹਦੇ ਚ ਕੁੰਡੀਆਂ ਨੇ ਭਾਈ ਇਹ ਦੋ ਪਦ ਨੇ ਇਹਨੂੰ ਤਾਂ ਲਤਾ ਨਹੀਂ ਕਰਨਾ ਲਤਾ ਲਤਾ ਬੇਲ ਦਾ ਨਾਮ ਹੈ ਤੇ ਬੱਲੀ ਕਰਨਾ ਇਹਨੂੰ ਬਲੀ ਨਹੀਂ ਕਰਨਾ ਬੱਲੀ ਇਹ ਅਦਕ ਦੇ ਸਹਿਤ ਬੋਲਣਾ ਹੈ ਧਰਤੀ ਉੱਪਰ ਵਿਸ਼ ਆਉਣ ਵਾਲੀ ਲਤਾ ਬੇਲਾਂ ਬਿਰਸ਼ਾਂ ਦਾ ਸਹਾਰਾ ਲੈ ਕੇ ਉਤਾਂਹ ਨੂੰ ਚੜ੍ਹਨ ਵਾਲੀ ਉਹਨੂੰ ਬੱਲੀ ਕਹਿੰਦੇ ਜਾਂ ਬੱਲਾਂ ਲੱਗਣ ਇਸ ਕਰਕੇ ਨਾ ਇਹ ਸਾਰੀਆਂ ਸਾਖ ਅੱਗੇ ਦੱਸਦੇ ਸਾਖ ਖੇਤੀ ਦਾ ਨਾਮ ਹੈ ਇਹ ਪ੍ਰਭੂ ਨੂੰ ਸਿਮਰਿਆ ਸਿਵਰਦੀ ਹੈ ਵੀ ਸਾਨੂੰ ਕੋਈ ਪੈਦਾ ਕਰਨ ਵਾਲਾ ਹੈ ਤੇ ਲਤਾ ਬੱਲੀ ਸਾਖ ਸਭ ਸਿਮਰ ਹੈ ਲਤਾ ਦੀ ਨਿਆਈ ਸਭ ਦੇ ਚਰਨਾਂ ਦੀ ਧੂੜ ਬਣ ਕੇ ਰਹਿਣ ਵਾਲੇ ਨਿਮਰਤਾ ਵਾਲੇ ਬੱਲੀ ਦੀ ਨਿਆਈ ਅਥਾਹ ਤਾਕਤਾਂ ਵਾਲੇ ਬਲ ਵਾਲੇ ਸਾਖ ਦੀ ਨਿਆਈ ਪਰਉਪਕਾਰੀ ਸੁਭਾਅ ਵਾਲੇ ਸਾਖ ਗਵਾਹੀ ਦੇਣ ਵਾਲੇ ਸ਼ਹੀਦ ਉਸ ਪ੍ਰਭੂ ਨੂੰ ਸਿਮਰਨਾ ਕਰਦੇ ਹਨ
ਰਵ ਰਹਿਆ ਸਵਾਮੀ ਸਭ ਮਨਾ
ਤੇ ਸਵਾਮੀ ਮਾਲਕ ਪ੍ਰਭੂ ਸਾਰਿਆਂ ਦੇ ਮਨਾਂ ਹਿਰਦਿਆਂ ਚ ਰਵ ਵਿਆਪਕ ਹੋ ਰਿਹਾ ਹੈ ਜੀ
ਸਿਮਰ ਹੈ ਥੂਲ ਸੂਖਮ ਸਭ ਜਨਤਾ
25 ਪ੍ਰਕਿਰਤੀਆਂ ਦੀ ਬਣੀ ਥੂਲ ਅਸਥੂਲ ਸ੍ਰਿਸ਼ਟੀ ਅਤੇ ਸੂਖਮ ਤੱਤਾਂ ਦੀ ਬਣੀ ਸ੍ਰਿਸ਼ਟੀ ਜਿਹੜੀ ਸੂਖਮ ਹੈ ਸਾਰੇ ਜਨਤਾ ਜਿਹੜੇ ਜੀਵਨ ਥੂਲ ਮੋਟੇ ਜੀਵ ਹਾਥੀ ਭਾਵ ਸੂਖਮ ਮੱਛਰ ਆਦਿ ਜੀਵ ਉਹ ਸਿਮਰੈ ਜੀਵ ਉਹਨੂੰ ਸਿਮਰਨਾ ਕਰਦੇ ਹਨ ਜੀ ਕਿ ਸਾਨੂੰ ਵੀ ਕੋਈ ਪੈਦਾ ਕਰਨ ਵਾਲਾ ਹੈ
ਸਿਮਰਹਿ ਸਿੱਧ ਸਾਧਕ ਹਰ ਮੰਤਾ
ਸਿੱਧੀ ਪ੍ਰਾਪਤ ਕਰਨ ਵਾਲੇ ਜਿਨ੍ਹਾਂ ਨੂੰ ਸਿੱਧੀਆਂ ਪ੍ਰਾਪਤ ਹੋ ਗਈਆਂ ਉਹ ਵੀ ਸਿਮਰਦੇ ਹੈ ਸਾਧਕ ਸਾਧਨਾ ਕਰਨ ਵਾਲੇ ਜਗਿਆਸੂ ਜਨ ਉਹ ਵੀ ਸਿਮਰਦੇ ਹੈ ਤੇ ਇਸ ਕਰਕੇ ਹਰ ਪਰਮੇਸ਼ਰ ਦਾ ਜਿਹੜਾ ਮੰਤਾ ਮੰਤਰ ਗੁਰਮੰਤਰ ਨੂੰ ਸਿਮਰੈ ਸਿਮਰਨਾ ਕਰਦੇ ਹਨ ਜੀ
ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ
ਇਹ ਮੇਰੇ ਪਰ ਪਰਮੇਸ਼ਰ ਗੁਪਤ ਲੁਕੇ ਹੋਏ ਤੇ ਪ੍ਰਗਟ ਪ੍ਰਤੱਖ ਜਿਹੜੇ ਅਸਥਾਨ ਗੁਪਤ ਤੇ ਪ੍ਰਗਟ ਅਸਥਾਨਾਂ ਵਿੱਚ ਰਹਿਣ ਵਾਲੇ ਜੀਵ ਤਾਂ ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਗੁਪਤ ਰੂਹਾਂ ਤੇ ਪ੍ਰਗਟ ਸਰੀਰ ਸਿੱਧੀਆਂ ਦੇ ਬਲ ਨਾਲ ਗੁਪਤ ਹੋ ਕੇ ਪ੍ਰਗਟ ਹੋਣ ਵਾਲੇ ਤੈਨੂੰ ਸਿਮਰੇ ਸਿਮਰਨ ਕਰਦੇ ਹਨ, ਯਾਦ ਕਰਦੇ ਹਨ।
ਸਗਲ ਭਵਨ ਕਾ ਪ੍ਰਭ ਧਨਾ,
ਹੇ ਮੇਰੇ ਪ੍ਰਭ ਪਰਮੇਸ਼ਰ, ਤੂੰ ਸਗਲ ਸਾਰੇ ਭਵਨ ਲੋਕਾਂ ਦਾ ਧਨਾ ਮਾਲਕ ਹੈ। ਤੇਰਾ ਸਭਨਾਂ ਭਵਨਾਂ ਨੂੰ ਚੇਤਨ ਸੱਤਾ ਰੂਪੀ ਧਨ ਦਿੱਤਾ ਹੋਇਆ ਹੈ ਜੀ।
ਸਿਮਰਹਿ ਨਰ ਨਾਰੀ ਆਸਰਮਾ,
ਤੇ ਇਹਨੂੰ ਪਾਈ ਆੜਾ ਗੇਤਰ ਕਰਨਾ, ਕਿਉਂਕਿ ਇਸ ਨੂੰ ਆੜੇ ਨੂੰ ਕੰਨਾ ਲੱਗਿਆ ਹੈ। ਆਸਰਮਾ, ਹੇ ਪ੍ਰਭੂ ਸਾਰੇ, ਤੇ ਆਸਰਮਾ ਤੋਂ ਭਾਵ ਹੈ ਬ੍ਰਹਮਚਾਰੀ ਆਸ਼ਰਮ ਹੈ, ਗ੍ਰਿਸਥ ਆਸ਼ਰਮ ਹੈ, ਬਾਨਪ੍ਰਸਥ ਆਸ਼ਰਮ ਹੈ, ਸੰਨਿਆਸ ਆਸ਼ਰਮ ਹੈ, ਤੇ ਇਸ ਕਰਕੇ ਨਰ ਨਾਰੀ, ਨਰ ਮਨੁੱਖ, ਨਾਰੀ ਇਸਤਰੀ ਆਦਿ ਤੈਨੂੰ ਸਿਮਰੈ ਸਿਮਰਨ ਕਰਦੇ ਨੇ ਸਾਰੇ।
ਸਿਮਰਹਿ ਜਾਤ ਜੋਤ ਸਭ ਵਰਨ,
ਹੇ ਜੋਤ ਪ੍ਰਕਾਸ਼ ਰੂਪ ਪ੍ਰਭੂ, ਭਿੰਨ ਭਿੰਨ ਜਾਤ ਜਾਤੀਆਂ ਵਾਲੇ ਸਭ ਸਾਰੇ ਖੱਤਰੀ ਬ੍ਰਾਹਮਣ ਸੂਦ ਵੈਸ਼ ਆਦਿ ਵਰਨਾਂ ਵਾਲੇ ਤੈਨੂੰ ਸਿਮਰਦੇ ਨੇ, ਤੇ ਜੋਤ ਆਤਮ ਵਿਸ਼ੈਣ ਬੁੱਧ ਵਾਲੇ, ਆਤਮ ਵਿਸ਼ੈਣੀ ਬੁੱਧ ਵਾਲੇ ਵੀ ਤੈਨੂੰ ਜਾਤ ਜਾਣਨ ਵਾਸਤੇ ਸਿਮਰਨਾ ਕਰਦੇ ਹਨ ਜੀ।
ਸਿਮਰਹਿ ਗੁਣੀ ਚਤਰ ਸਭ ਬੇਤੇ,
ਗੁਣੀ ਗੁਣਵਾਨ ਚਤਰ ਸਿਆਣੇ ਸਭ ਸਾਰੇ ਸ਼ਾਸਤਰਾਂ ਦੇ ਬੇਤੇ ਜਾਣ ਵਾਲੇ ਤੈਨੂੰ ਸਿਮਰਿਆ ਸਿਮਰਨ ਕਰਦੇ ਨੇ। ਇਸ ਕਰਕੇ ਮਹਾਰਾਜ,
ਸਿਮਰਹਿ ਰਹਿਣੀ ਅਰ ਦਿਨਾ,
ਰਹਿਣੀ ਰਾਤ ਅਰ ਅਤੇ ਦਿਨਾ, ਦਿਨ ਵੀ ਤੈਨੂੰ ਸਿਮਰਦਾ। ਭਾਵ ਕਿ ਇਹ ਜਣਾ ਰਿਹਾ ਵੀ ਮੈਨੂੰ ਕੋਈ ਜਿੰਨ ਦਿਨ ਕਰਕੇ ਕੀਤੀ ਰਾਤ, ਮੈਨੂੰ ਵੀ ਪੈਦਾ ਕਰਨ ਵਾਲਾ, ਸਾਨੂੰ ਸਾਰੀ ਰਾਤ ਅਤੇ ਸਾਰਾ ਦਿਨ ਸਿਮਰਦੇ ਰਹਿੰਦੇ ਨੇ ਸੰਤ ਜਨ। ਰਾਤ ਦੀ ਨਿਆਈ ਪ੍ਰੇਮ ਦੀ ਭਿੱਜੀ ਹੋਈ ਭਿੰਨੀ ਰਹਿਣੜੀ ਹੈ, ਚਮਕਣ ਤਾਰੇ ਜਾਗਿਆ ਸੰਤ ਜਨਾ ਮੇਰੇ ਰਾਮ ਪਿਆਰੇ, ਉਹ ਅਵਸਥਾਵਾਲ ਵੀ ਸਿਮਰਦੇ ਜਿਨ੍ਹਾਂ ਦੇ ਹਿਰਦੇ ਰੂਪੀ ਆਕਾਸ਼ ਵਿੱਚ ਗੁਣਾ ਰੂਪੀ ਤਾਰੇ ਚਮਕ ਰਹੇ ਨੇ, ਬੈਰਾਗ ਰੂਪੀ ਚੰਦਰਮਾ ਚੜਿਆ ਹੋਇਆ, ਦਿਨ ਦੀ ਨਿਆਈ ਅਪਰੋਖ ਗਿਆਨ ਵਾਲੇ ਸਿਮਰਨ ਕਰਦੇ ਨੇ। ਇਸ ਕਰਕੇ ਸਿਮਰੈ ਰਹਿਣੀ ਅਰ ਦਿਨ, ਬੈਰਾਗ ਰੂਪੀ ਚੰਦਰਮਾ ਚੜਿਆ ਹੋਇਆ ਹੈ, ਦਿਨ ਦੀ ਨਹੀਂ ਅਪਰੋਹ ਗਿਆਨ ਵਾਲੇ ਸਿਮਰਨ ਕਰਦੇ ਹੈ, ਜਿਨ੍ਹਾਂ ਦੇ ਅੰਤਸਕਰਨ ਰੂਪੀ ਆਕਾਸ਼ ਬ੍ਰਹਮ ਗਿਆਨ ਰੂਪੀ ਸੂਰ ਚੜਿਆ ਹੋਇਆ ਹੈ, ਅਵਿਦਿਆ ਰੂਪੀ ਰਾਤ ਮਿਟ ਗਈ ਹੈ, ਭਰਮ ਦਾ ਹਨੇਰਾ ਚੁੱਕਿਆ ਗਿਆ, ਸਿਮਰਦੇ ਸਾਰੇ।
ਸਿਮਰਹਿ ਘੜੀ ਮੂਰਤ ਪਲ ਨਿਮਖਾ,
ਤੇ ਅੱਜ ਦੇ ਹਿਸਾਬ ਨਾਲ 24 ਮਿੰਟ ਦੀ ਘੜੀ ਹੁੰਦੀ ਹੈ ਜੀ। ਮੂਰਤ ਦੋ ਘੜੀਆਂ ਦਾ ਨਾਮ ਹੈ, ਪਲ ਅਤੇ ਨਿਮਖ ਆਦਿ ਸਮੇਂ ਦੀਆਂ ਵੰਡਾਂ ਵੀ ਤੈਨੂੰ ਸਿਮਰੇ ਸਿਮਰਦੀਆਂ ਹਨ। ਇਹਨਾਂ ਸਮਿਆਂ ਵਿੱਚ ਤੇ ਦੂਸਰਾ ਅਰਥ ਹੈ, ਸੰਤ ਜਨ ਤੈਨੂੰ ਸਿਮਰਦੇ ਹੈ, ਤੇ ਸਿਮਰਹਿ ਘੜੀ ਮੂਰਤ ਪਲ ਨਿਮਖ, ਜੋ ਘੜੀ ਮੂਰਤ ਪਲ ਅਤੇ ਨਿਮਖ ਕਾਲ ਵਿੱਚ ਵੀ ਚਿੱਤ ਦੀ ਇਸਥਿਤੀ ਹੋਣੀ ਹੈ, ਇਹ ਵੀ ਸਿਮਰਨ ਕਰਨੇ ਕਰਕੇ ਹੀ ਹੁੰਦੀ ਹੈ। ਅੱਗੇ ਦੱਸਦੇ ਨੇ,
ਸਿਮਰਹਿ ਕਾਲ ਅਕਾਲ ਸੁੱਚ ਸੋਚਾ,
ਕਾਲ ਮ੍ਰਿਤੂ ਦਾ ਨਾਮ ਹੈ, ਅਕਾਲ ਮ੍ਰਿਤੂ ਤੋਂ ਰਹਿਤ ਭਾਵ ਜਨਮ ਦਾ ਨਾਮ ਹੈ, ਅਰਥਾਤ ਜੰਮਣ ਮਰਨ ਦਾ ਸਮਾਂ ਸੁੱਚ ਪਵਿੱਤਰ ਰੱਖਣ ਵਾਲੇ, ਸੋਚਾਂ ਵਿਚਾਰਨ ਵਾਲੇ ਸਾਰੇ ਤੈਨੂੰ ਸਿਮਰਨਾ ਕਰਦੇ ਨੇ। ਮਰਨ ਵੇਲੇ ਵੀ ਸਾਧ ਸਿੰਘ ਜਦੋਂ ਕੋਈ ਮਰਦਾ ਕੋਲ ਬੈਠੀ ਨਾਮ ਜਪਣ ਲੱਗ ਜਾਂਦੇ ਨੇ, ਉਹ ਵੀ ਸਾਧ ਸਿੰਘ ਬਹੁਤ ਸਾਰੇ ਐਸੇ ਨੇ ਜਿਹੜੇ ਰੱਬ ਰੱਬ ਕਰਨ ਲੱਗ ਜਾਂਦੇ ਨੇ। ਉਸ ਵੇਲੇ ਜੇ ਭਾਗ ਚੰਗੇ ਹੋਣ ਜਨਮ ਵੇਲੇ ਵੀ, ਉਸ ਵੇਲੇ ਵੀ ਸਾਧ ਸਿੰਘ ਜੀ ਪਰਮਾਤਮਾ ਦੇ ਨਾਮ ਦੀ ਸਮਾਨ ਨਿਭ ਲੱਗੀ ਹੁੰਦੀ ਹੈ, ਉਸ ਵੇਲੇ ਤਾਂ ਸੁੱਚ ਪਵਿੱਤਰਤਾ ਰੱਖਣ ਵਾਲੇ ਵੀ, ਸੋਚਾਂ ਸੋਚਣ ਵਾਲੇ ਵੀ ਤੈਨੂੰ ਸੱਚੇ ਪਾਤਸ਼ਾਹ ਨਾਮ ਤੇਰਾ ਜਪਦੇ ਹਨ।
ਸਿਮਰਹਿ ਸੌਣ ਸ਼ਾਸਤਰ ਸੰਜੋਗਾ,
ਸੌਣ ਸਗਨਾ ਦਾ ਜਿਹੜਾ ਜੋਤ ਸ਼ਾਸਤਰ, ਇਹਨਾਂ ਨੂੰ ਲਿਖਣ ਵਾਲੇ ਵਿਦਵਾਨ, ਸੰਜੋਗਾ 8 ਘੜੀਆਂ ਦਾ ਸਮਾਂ ਹੁੰਦਾ ਹੈ, ਤੇ ਸੰਜੋਗ ਵਿਯੋਗ ਆਦਿ ਸਾਰੀ ਤੈਨੂੰ ਸਿਮਰੇ ਸਿਮਰਦੇ ਹਨ। ਉਹ ਐਸਾ ਪ੍ਰਭੂ ਪਰਮੇਸ਼ਰ ਹੈ,
ਅਲੱਖ ਨਾ ਲਖੀਐ ਇੱਕ ਖਿਨਾ,
ਅਲੱਖ ਲਖਣ ਤੋਂ ਰਹਿਤ ਪ੍ਰਭੂ, ਤੂੰ ਕਿਸੇ ਤੋਂ ਇੱਕ ਖਿਨਾ ਛਿਨ ਮਾਤਰ ਵੀ ਲਖੀਐ ਜਾਣਿਆ ਨਹੀਂ ਜਾਂਦਾ, ਤੂੰ ਬੇਅੰਤ ਹੈ।
ਕਰਨ ਕਰਾਵਨ ਹਾਰ ਸੁਆਮੀ,
ਸਾਰੇ ਕਾਰਜਾਂ ਨੂੰ ਕਰਨ ਤੇ ਕਾਰਨ ਜਿਹਨੇ ਕਰਾਵਨ ਹਾਰ ਕਰਾਉਣ ਵਾਲਾ ਸੁਆਮੀ ਮਾਲਕ ਹੈ, ਬਰਮਾ ਆਪ ਤੋਂ ਕਰਾਉਣ ਵਾਲਾ ਤੇ ਆਪ ਉਹਨਾਂ ਨੂੰ ਕਰਨ ਵਾਲਾ ਹੈ।
ਸਗਲ ਘਟਾ ਕੇ ਅੰਤਰ ਜਾਮੀ,
ਸਾਰਿਆਂ ਘਟਾਂ ਸਰੀਰਾਂ ਦੇ ਅੰਦਰ ਦੀ ਜਾਣਨ ਵਾਲੇ ਪ੍ਰਭੂ,
ਕਰ ਕਿਰਪਾ ਜਿਸ ਭਗਤੀ ਲਾਵੋ,
ਤੂੰ ਆਪਣੀ ਕਿਰਪਾ ਕਰਕੇ ਜਿਹਨੂੰ ਪ੍ਰੇਮਾ ਭਗਤੀ ਲਾਵੋ ਲਾਉਣਾ ਕਰਦਾ ਹੈ।
ਜਨਮ ਪਦਾਰਥ ਸੋ ਜਿਨਾ,
ਆਪਣੇ ਜਨਮ ਪਦਾਰਥ ਨੂੰ ਜਿੰਨਾ, ਇਹਨੂੰ ਕੱਸ ਕੇ ਬੋਲਣਾ ਥੋੜਾ ਜਿੰਨਾ, ਜਿੰਨਾ ਬਣਾ ਬਣ ਜਾਵੇ ਟਿੱਪੀ ਨਾ ਲੱਗੇ ਕੋਲੋਂ, ਜਿੰਨਾ ਜਿਨੇ ਜਿਤਣਾ ਕੀਤਾ, ਜਿਤਣਾ ਕਰਦਾ ਹੈ ਜਨਮ ਪਦਾਰਥ ਨੂੰ।
ਜਾ ਕੈ ਮਨ ਉਠਾ ਪ੍ਰਭ ਆਪਣਾ,
ਹੇ ਪ੍ਰਭੂ ਪਰਮੇਸ਼ਰ, ਤੂੰ ਆਪਣਾ ਆਪ ਸੇਵਕ ਜਾਣ ਕੇ, ਜਾਂ ਜੀ ਦੇ ਮਨ ਹਿਰਦੇ ਵੀ ਬੁੱਠਾ ਵਸ ਗਿਆ ਹੈ, ਇਹਨੂੰ ਬੁੱਠਾ ਨਹੀਂ ਕਰਨਾ, ਬੁੱਠਾ ਬੋਲਣਾ ਜੇ
ਪੂਰਾ ਕਰਮ ਗੁਰ ਕਾ ਜਪ ਜਪਨਾ,
ਉਸਨੇ ਪੂਰੇ ਪੂਰਨ ਕਰਮ ਕਰਮਾ ਮਿਹਰ ਕਰਕੇ ਗੁਰਾਂ ਦਾ ਬਖਸ਼ਿਸ਼ ਕੀਤਾ, ਨਾਮ ਜਾਪ ਜਪਣਾ ਕੀਤਾ ਹੈ।
ਸਰਬ ਨਿਰੰਤਰ ਸੋ ਪ੍ਰਭ ਜਾਤਾ,
ਪ੍ਰਭੂ ਸੋ ਉਸ ਪੁਰਖ ਨੇ ਤੈਨੂੰ ਸਰਬ ਸਾਰਿਆਂ ਦੇ ਅੰਦਰ ਨਿਰੰਤਰ ਇੱਕ ਰਸ ਜਾਤਾ ਜਾਣ ਲਿਆ ਹੈ।
ਵਾਹੜ ਨਾ ਜੋਨੀ ਭਰਮ ਰੁਨਾ,
ਤੇ ਇਹਨੂੰ ਰੁਨਾ ਬੋਲਣਾ ਜੀ, ਰੁਨਾ ਥੋੜਾ ਜਿਹਾ ਕੱਸ ਕੇ ਬੋਲਣਾ ਇਸ ਨੂੰ, ਰੋਣ ਤੋਂ ਭਾਵ ਹੈ ਰੁਨਾ ਨਾ ਹੋਵੇ ਰੁਨਾ। ਉਹ ਪੁਰਖ ਹਾਂਜੀ, ਉਹ ਬਹੁਤ ਮੁੜ ਕੇ ਜੂਨੀਆਂ ਵਿੱਚ ਭੜਕਦਾ ਨਹੀਂ ਤੇ ਰੋਣਾ ਰੋਂਦਾ ਨਹੀਂ, ਦੁਖੀ ਨਹੀਂ ਹੁੰਦਾ ਹੈ।
ਗੁਰ ਕਾ ਸ਼ਬਦ ਵਸੈ ਮਨ ਜਾ ਕੇ,
ਗੁਰਾਂ ਦਾ ਬਖਸ਼ ਕੀਤਾ ਸ਼ਬਦ ਉਪਦੇਸ਼ ਜਿਹਦੇ ਹਿਰਦੇ ਵਿੱਚ ਭਾਈ ਵਸੇ, ਵਸ ਜਾਵੇ ਟਿਕਾਣਾ ਕਰ ਲਵੇ।
ਦੁੱਖ ਦਰਦ ਭ੍ਰਮ ਤਾ ਕਾ ਭਾਗੈ,
ਉਹਦਾ ਉਸ ਪੁਰਖ ਦਾ ਜੰਮਣ ਮਰਨ ਦਾ ਦੁੱਖ ਅਵਿਦਿਆ ਦੀਆਂ ਦਰਦਾਂ ਪੀੜਾਂ ਸਰੂਪ ਦਾ ਭਰਮ ਭਾਗ ਹੈ, ਭੱਜ ਨਿਵਿਰਤ ਹੋ ਜਾਂਦਾ ਹੈ।
ਸੁਖ ਸਹਿਜ ਆਨੰਦ ਨਾਮ ਰਸ,
ਉਸ ਨੂੰ ਸਹਿਜ ਸੁਤੇ ਸਿੱਧੀ ਸੁਖ ਸੁਖ ਸਰੂਪ ਦਾ ਆਨੰਦ ਅਤੇ ਨਾਮ ਵਿਚੋਂ ਰਸ ਆਉਣ ਲੱਗ ਜਾਂਦਾ ਹੈ।
ਅਨਹਦ ਬਾਣੀ ਸਹਿਜ ਧੁਨਾ,
ਅਨਹਦ ਹੱਦ ਤੋਂ ਰਹਿਤ ਇੱਕ ਰਸ ਸਤਨਾਮ ਰੂਪੀ ਬਾਣੀ ਦੀ ਸਹਿਜ ਸ਼ਾਂਤੀ ਵਾਲੀ ਧੁਨਾ ਧੁਨੀ ਚੱਲ ਪੈਂਦੀ ਹੈ।
ਸੋ ਧਨਵੰਤਾ ਜਿਨ ਪ੍ਰਭ ਧਿਆਇਆ,
ਉਹ ਮਨੁੱਖ ਧਨਵੰਤਾ ਧਨ ਵਾਲਾ ਜਿਸ ਨੇ ਪ੍ਰਭੂ ਪਰਮੇਸ਼ਰ ਨੂੰ ਧਿਆਉਣਾ ਕੀਤਾ ਹੈ, ਤੇ ਉਹਨੂੰ ਕਹਿੰਦੇ ਨੇ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਸਿਰੇ ਤੇ ਭਗਵੰਤ, ਉਹ ਧਨ ਵਾਲਾ ਹੈ ਜਿਸਨੇ ਵਾਹਿਗੁਰੂ ਧਿਆ ਕਰ ਬਿਰਤੀ ਦੁਆਰਾ ਧਿਆਇਆ ਹੈ।
ਸੋ ਪਤਵੰਤਾ ਜਿਨ ਸਾਧ ਸੰਗ ਪਾਇਆ,
ਮਨੁੱਖ ਪਤ ਇੱਜ਼ਤ ਵਾਲਾ ਪ੍ਰਤਿਸ਼ਠਾ ਵਾਲਾ ਹੈ ਜਿਸ ਨੇ ਸਾਧ ਸੰਗ ਸ੍ਰੇਸ਼ਟ ਮਹਾਤਮਾ ਦੀ ਸੰਗਤ ਨੂੰ ਪਾਇਆ ਪਾਉਣਾ ਕੀਤਾ ਹੈ, ਜਿਸ ਨੇ ਸਾਧ ਸੰਗ ਦੁਆਰਾ ਪਰਮੇਸ਼ਰ ਨੂੰ ਪਾ ਲਿਆ ਹੈ।
ਔਰ ਬ੍ਰਹਮ ਜਾ ਕੇ ਮਨ ਬੂਠਾ,
ਜਿਸ ਦੇ ਹਿਰਦੇ ਦੇ ਵਿੱਚ ਪਾਰਮੈਂ ਪਰਮੇਸ਼ਰ ਬੂਠਾ ਵਸ ਗਿਆ ਹੈ, ਸੋ ਉਹ ਮਨੁੱਖ ਜਿਹੜਾ ਨਾ ਫਿਰ ਅੱਗੇ ਦੱਸਦੇ ਹਨ ਜੇ
ਸੋ ਪੂਰ ਕ੍ਰਮਾ ਨਾ ਛਿਨਾ,
ਤੇ ਉਹ ਮਨੁੱਖ ਪੂਰ ਪੂਰਨ ਕ੍ਰਮਾਂ ਕਰਮਾਂ ਵਾਲਾ ਹੈ, ਉਹ ਕਦਾਚਿਤ ਵੀ ਛਿਨਾ ਇਹਨੂੰ ਪੋਲਾ ਬਣਨਾ ਤੇ ਛੀਨ ਕੰਗਾਲ ਨਹੀਂ ਹੁੰਦਾ, ਭੇਦ ਪ੍ਰਸ਼ੇਦ ਰਹਿਤ ਹੈ, ਇਸ ਕਰਕੇ ਛਿਨ ਛਿਨ ਭਾਵ ਟੁਕੜੇ ਟੁਕੜੇ ਹੋਣ ਤੋਂ ਨਾਸ ਨਹੀਂ ਹੁੰਦਾ ਹੈ।
ਜਲ ਥਲ ਮਹੀਲ ਸਵਾਮੀ ਸੋਈ,
ਉਹ ਸਵਾਮੀ ਮਾਲਕ ਪ੍ਰਭੂ ਜਲ ਤਰਲ ਜਗ੍ਹਾ ਥਾਵਾਂ ਤੇ, ਥਲ ਖੁਸ਼ਕ ਜਗ੍ਹਾ, ਮਹੀ ਧਰਤੀ ਜਾਂ ਮਹੀਲ ਦਾ ਅਰਥ ਹੈ ਉਹਦੇ ਵਿੱਚ ਵਿਆਪਕ, ਜਾਂ ਮਹੀ ਪ੍ਰਿਥਵੀ ਅਲ ਆਕਾਸ਼ ਵਿੱਚ ਵੀ ਵਸਿਆ ਹੋਇਆ ਹੈ। ਜਲ ਦੀ ਨਿਆਈ ਪ੍ਰੇਮੀਆਂ ਵਿੱਚ, ਥਲ ਦੀ ਨਿਆਈ ਖੁਸ਼ਕ ਹਿਰਦੇ ਵਾਲਿਆਂ ਵਿੱਚ, ਪ੍ਰਿਥਵੀ ਦੀ ਨਿਆਈ ਬੁੱਧੀਵਾਨਾਂ ਦੇ ਵਿੱਚ, ਆਕਾਸ਼ ਦੀ ਨਾਈ ਚਿਹਦਾ ਆਕਾਸ਼ ਵਿਚ ਵਿਚਰਨ ਵਾਲਿਆਂ ਦੇ ਅੰਦਰ ਇੱਕ ਰਸ ਵਿਆਪ ਰਿਹਾ ਹੈ, ਵਿਆਪਕ ਹੋ ਰਿਹਾ ਹੈ।
ਔਰ ਨਾ ਕਹੀਐ ਦੂਜਾ ਕੋਈ,
ਉਸ ਦੇ ਬਰਾਬਰ ਹੋਰ ਕੋਈ ਦੂਸਰਾ ਨਹੀਂ ਕਿਹਾ ਜਾ ਸਕਦਾ ਜੇ।
ਗੁਰ ਗਿਆਨ ਅੰਜਨ ਕਾਟਿਓ ਭ੍ਰਮ ਸਗਲਾ,
ਸਤਿਗੁਰਾਂ ਨੇ ਸ਼ਰਧਾ ਰੂਪੀ ਸੁਰਮੇਦਾਨੀ ਦੇ ਵਿਚੋਂ ਜੁਗਤ ਰੂਪੀ ਸਲਾਈਆਂ ਦੇ ਨਾਲ ਜਿਸ ਦੇ ਮਨ ਬੁੱਧ ਰੂਪੀ ਨੇਤਰਾਂ ਚ ਗਿਆਨ ਰੂਪੀ ਅੰਜਨ ਸੁਰਮਾ ਪਾ ਦਿੱਤਾ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਤੇ ਉਹ ਫਿਰ ਉਹਦਾ ਸਾਰਾ ਜਿਹੜਾ ਭਰਮ ਹੈ ਘਟ ਦਿੱਤਾ, ਜਿਵੇਂ ਅੱਖਾਂ ਦੇ ਵਿੱਚ ਮੋਤੀਆ ਉਤਰਿਆ ਆਉਂਦਾ ਕੁਝ ਹੋਰ ਹੈ, ਪੁਰਾਣੀਆਂ ਦਵਾਈਆਂ ਹੁੰਦੀਆਂ ਸੀ ਜਿਹੜੀਆਂ ਉਹਨੂੰ ਕੱਟ ਦਿੰਦੀਆਂ, ਤੇ ਹੁਣ ਤਾਂ ਆਪਰੇਸ਼ਨ ਤੋਂ ਬਿਨਾਂ ਨਹੀਂ ਲਹਿੰਦਾ ਮੋਤੀਆ, ਤੇ ਇਸ ਪ੍ਰਕਾਰ ਇਹ ਗਿਆਨ ਅੰਜਨ ਉਹਦਾ ਪ੍ਰਮਾਣ ਦਿੱਤਾ ਤੇ ਮਨ ਬੁੱਧ ਰੂਪੀ ਨੇਤਰ ਐ ਸਾਫ਼ ਹੋ ਜਾਂਦੇ ਨੇ ਗਿਆਨ ਅੰਜਨ ਨਾਲ।
ਅਵਰ ਨਾ ਦਿਸੈ ਏਕ ਬਿਨਾ,
ਉਹਨੂੰ ਇੱਕ ਪਰਮੇਸ਼ਰ ਤੋਂ ਬਗੈਰ ਹੋਰ ਕੋਈ ਦਿਸਦਾ ਹੀ ਨਹੀਂ, ਪ੍ਰਮਾਤਮਾ ਹੀ ਦਿਸਦਾ ਸਾਰੇ।
ਉੱਚੇ ਤੇ ਉੱਚਾ ਦਰਬਾਰਾ,
ਅਤ ਉੱਚਾ ਤਾ ਕਾ ਦਰਬਾਰਾ, ਅੰਤ ਨਹੀਂ ਕੁਛ ਬਾਰਾ ਬਾਰਾ, ਹੇ ਪ੍ਰਭੂ ਤੇਰਾ ਸੱਚਖੰਡ ਰੂਪੀ ਉੱਚੇ ਤੇ ਉੱਚਾ ਦਰਬਾਰਾ, ਸੱਚਖੰਡ ਰੂਪੀ ਦਰਬਾਰ ਉੱਚਾ, ਸਤਸੰਗਤ ਰੂਪੀ ਦਰਬਾਰ ਸਭ ਤੋਂ ਉੱਚਾ, ਬ੍ਰਹਮਾ ਵਿਸ਼ਨੂੰ ਆਦਿ ਸਾਰੀਆਂ ਪਦਵੀਆਂ ਤੋਂ ਵੀ ਤੂੰ ਮਹਾਰਾਜ ਉੱਚਾ ਹੈ, ਇਸ ਕਰਕੇ ਤੈਨੂੰ ਉੱਚਾ ਤਾਂ ਕਿਹਾ, ਤੇਰੇ ਸਦਰਸ਼ ਕੋਈ ਨਹੀਂ ਹੈ, ਤੇਰਾ ਦਰਬਾਰ ਵੀ ਸਭ ਤੋਂ ਉੱਚਾ ਹੈ।
ਕਹਿਣ ਨਾ ਜਾਈ ਅੰਤ ਨਾ ਪਾਰਾ,
ਸ਼ਕਤੀ ਬਿਰਤੀ ਕਰਕੇ ਕਿਹਾ ਨਹੀਂ ਜਾ ਸਕਦਾ, ਤੇਰੇ ਸਰੂਪ ਦਾ ਪਾਰ ਉਰਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ ਜੇ।
ਗਹਿਰ ਗੰਭੀਰ ਅਥਾਹ ਸਵਾਮੀ,
ਜਿੱਥੇ ਗਹਿਰ ਗੰਭੀਰ ਦੋਨੇ ਸ਼ਬਦ ਇਕੱਠੇ ਹੋਣ, ਡੂੰਘੇ ਤੋਂ ਡੂੰਘਾ ਅਰਥ ਵੀ ਕੋਸ਼ਾਂ ਨੇ ਕੀਤਾ, ਤੇ ਗਹਿਰ ਨੂੰ ਵੀ ਡੂੰਘਾ ਹੀ ਕਹਿੰਦੇ ਨੇ, ਗੰਭੀਰ ਨੂੰ ਵੀ ਡੂੰਘਾ ਹੀ ਕਹਿੰਦੇ ਨੇ, ਫਿਰ ਇੱਕ ਨੂੰ ਜਿਹੜੇ ਨੂੰ ਮਰਜ਼ੀ ਤੇ ਜਿਹੜਾ ਅਰਥ ਕਰਨ ਵਾਲਾ, ਤੇ ਗਹਿਰ ਨੂੰ ਭਾਵੇਂ ਡੂੰਘਾ ਕਰ ਲਵੇ ਤੇ ਗੰਭੀਰ ਨੂੰ ਨਿਰਹਲ ਕਰ ਲਵੇ, ਫਿਰ ਇੱਕ ਨੂੰ ਗਹਿਰਾ ਇੱਕ ਨੂੰ ਨਿਰਹਲ ਕਰ ਲਈਦਾ, ਗਹਿਰ ਡੂੰਘਾ ਤੇ ਗੰਭੀਰ ਨਿਰਹਲ ਅਥਾਹ ਸਵਾਮੀ ਥਾਂ ਨਹੀਂ ਉਸਦੀ ਕੋਈ ਸ਼ਕਤੀ ਬਿਰਤੀ ਕਰਕੇ ਥਾਂ ਨਹੀਂ ਕੋਈ ਪਾ ਸਕਦਾ ਹੈ ਉਹ ਬੇਅੰਤ ਸਵਾਮੀ ਪ੍ਰਭੂ ਮਾਲਕ ਐਸਾ ਹੈ
ਅਤੁਲ ਨਾ ਜਾਈ ਕਿਆ ਮਿਨਾ
ਤੂੰ ਅਤੁਲ ਤੋਲਣ ਤੋਂ ਰਹਿਤ ਹੈ ਬੁੱਧੀ ਰੂਪ ਤਰਾਜੂ ਵਿਚ ਸ਼ਾਸਤਰ ਪ੍ਰਮਾਣ ਰੂਪੀ ਬੱਟੇ ਪਾ ਕੇ ਤੋਲਿਆ ਨਹੀਂ ਜਾ ਸਕਦਾ ਤੈਨੂੰ ਕਿਹਾ ਕਿਵੇਂ ਇਹਨੂੰ ਵੀ ਭਾਈ ਮਿਨਾ ਕਰਨਾ ਹੈ ਮਿਨਾ ਨਹੀਂ ਕਰਨਾ ਪੋਲਾ ਜਾ ਪਾਠ ਹੈ ਮਿਨਾ ਮਿਨਾ ਨਾਮ ਹੈ ਮਿਣਤੀ ਦਾ ਕਿਵੇਂ ਮਿਨਾ ਮਿਣਤੀ ਕਰਾਂ ਖੱਟ ਪ੍ਰਮਾਣਾ ਰੂਪੀ ਗਜਾ ਨਾਲ ਮਿਣਿਆ ਨਹੀਂ ਜਾ ਸਕਦਾ
ਤੂੰ ਕਰਤਾ ਤੇਰਾ ਸਭ ਕੀਆ
ਹੇ ਪਰਮੇਸ਼ਰ ਸਾਰੀ ਸ੍ਰਿਸ਼ਟੀ ਦਾ ਤੂੰ ਕਰਤਾ ਰਚਣ ਵਾਲਾ ਤੇਰਾ ਸਾਰਾ ਸੰਸਾਰ ਕੀਆ ਪੈਦਾ ਕੀਤਾ ਹੋਇਆ ਹੈ ਜੀ
ਤੁਝ ਬਿਨ ਅਵਰ ਨਾ ਕੋਈ ਬੀਆ
ਤੂੰ ਬਿਨਾ ਬਗੈਰ ਹੋਰ ਕੋਈ ਅਵਰ ਕੋਈ ਬੀਆ ਦੂਸਰਾ ਨਹੀਂ ਹੈ ਮਹਾਰਾਜ
ਆਦ ਮਦ ਅੰਤ ਪ੍ਰਭ ਤੂੰ ਹੈ
ਹੇ ਪਰਮੇਸ਼ਰ ਤੂੰ ਸੰਸਾਰ ਦੇ ਆਦ ਮੁੱਢ ਵਿਚ ਅਧਿਸ਼ਠਾਨ ਰੂਪ ਸੀ ਅਧਿਸ਼ਠਾਨ ਰੂਪ ਹੈ ਮਦ ਵਿਚਕਾਰ ਤੂੰ ਵਿਆਪਕ ਰੂਪ ਅੰਤ ਵਿਚ ਅਖੀਰ ਨੂੰ ਸਿਧਾਂਤ ਰੂਪ ਹੈ
ਸਗਲ ਪਸਾਰਾ ਤੁਮ ਤਨਾ
ਸਾਰਾ ਸੰਸਾਰ ਦਾ ਪਸਾਰਾ ਤੁਮ ਤੂੰ ਹੀ ਤੇਰਾ ਤਨਾ ਤਾਣਿਆ ਹੋਇਆ ਸਾਰਾ ਸੰਸਾਰ ਤੇਰਾ ਹੀ ਤਨਾ ਪੁੱਤਰ ਰੂਪ ਹੈ ਸਾਰੇ ਹੀ ਤੇਰਾ ਤਨਾ ਦੇਹ ਰੂਪ ਹੈ ਤੇਰੀ ਬ੍ਰਹਮੰਡ ਸਾਰਾ ਤੇਰਾ ਸਰੂਪ ਹੀ ਹੈ
ਜਮਦੂਤ ਤਿਸ ਨਿਕਟ ਨਾ ਆਵੇ
ਹੇ ਪ੍ਰਭੂ ਜਮਦੂਤ ਉਹ ਪੁਰਸ਼ ਦੇ ਨੇੜੇ ਵੀ ਨਹੀਂ ਆ ਸਕਦੇ ਹਨ
ਭਾਗ ਸੰਗ ਹਰ ਕੀਰਤਨ ਗਾਵੇ
ਜਿਹੜਾ ਹਰ ਪਰਮੇਸ਼ਰ ਜਿਹੜਾ ਹਰ ਪ੍ਰਭੂ ਹਰ ਇੱਕ ਦੇ ਅੰਦਰ ਹੈ ਪ੍ਰਭੂ ਜੋ ਸਾਧ ਸੰਗ ਸ੍ਰੇਸ਼ਠ ਮਹਾਤਮਾ ਜਨਾਂ ਦੀ ਸੰਗਤ ਚ ਮਿਲ ਕੇ ਤੇਰੇ ਕੀਰਤਨ ਜਸ ਨੂੰ ਗਾਵੇ ਗਾਉਂਦਾ ਹੈ ਉਹਦੇ ਨੇੜੇ ਨਹੀਂ ਆ ਸਕਦੇ ਕਿਉਂਕਿ ਧਰਮਰਾਜ ਨੇ ਕਿਹਾ ਹੋਇਆ ਹੈ ਮਹਾਰਾਜ ਸਾਹਿਬ ਨੇ ਲਿਖਿਆ ਹੈ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹਾਂ ਅਣਾ ਤੋਂ ਅਣਹ ਛੁੱਟ ਹੈ ਨਿਕਟ ਨਾ ਜਾਈ ਉਹ ਦੂਤ ਤੁਸੀਂ ਨੇੜੇ ਬਣਾ ਜਾਇਓ ਇਹ ਧਰਮਰਾਜ ਨੂੰ ਹਦਾਇਤ ਕੀਤੀ ਹੋਈ ਹੈ ਐਡੀਆਂ ਬਰਕਤਾਂ ਕਥਾ ਕੀਰਤਨ ਵਿਚ
ਸਗਲ ਮਨੋਰਥ ਤਾਂ ਕੇ ਪੂਰਨ
ਹੁਣ ਮਹਾਰਾਜ ਸਾਹਿਬ ਜੀ ਸ਼ਬਦ ਦੀ ਸਮਾਪਤੀ ਕਰਦੇ ਹੈ ਉਸ ਮਨੁੱਖ ਦੇ ਸਗਲ ਸਾਰੇ ਮਨੋਰਥ ਮਨ ਦੇ ਸੰਕਲਪ ਪੂਰਨ ਪੂਰੇ ਹੋ ਜਾਂਦੇ ਹਨ
ਜੋ ਸ਼੍ਰਾਵਣੀ ਪ੍ਰਭ ਕਾ ਜਸ ਸੁਣਾ
ਹੇ ਪ੍ਰਭ ਪਰਮੇਸ਼ਰ ਜੋ ਜਿਹੜਾ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਆਪ ਜੀ ਦਾ ਕਥਾ ਕੀਰਤਨ ਇਹਨੂੰ ਸੁਣਾ ਸੁਣਨ ਕਰਦਾ ਹੈ ਸੁਣਨਾ ਕਰਦਾ ਤੁਹਾਡਾ ਜਸ ਵਡਿਆਈ
ਤੂੰ ਸਭਨਾ ਕਾ ਸਭ ਕੋ ਤੇਰਾ
ਹੇ ਪ੍ਰਭੂ ਸਾਰਿਆਂ ਦਾ ਤੂੰ ਮਾਲਕ ਹੈ ਸਾਰੇ ਤੇਰੇ ਦਾਸ ਨ ਸਭ ਕੋਈ ਤੇਰਾ ਹੀ ਪਸਾਰਾ ਹੈ
ਸਾਚੇ ਸਾਹਿਬ ਗਹਿਰ ਗੰਭੀਰਾ
ਹੇ ਸੱਚੇ ਸਾਹਿਬ ਮਾਲਕ ਪ੍ਰਭੂ ਤੂੰ ਗਹਿਰ ਤੇ ਨਿਰਹਲ ਗੰਭੀਰਾ ਡੂੰਘਾ ਹੈ ਜਾਂ ਤੂੰ ਗਹਿਰ ਗਹਿਰਾ ਡੂੰਘਾ ਹੈ ਗੰਭੀਰ ਤੂੰ ਨਿਰਹਲ ਹੈ ਜਾਂ ਗੁਡੂੰਘਿਆਂ ਤੋਂ ਡੂੰਘਾ ਹੈ ਹੇ ਪਰਮੇਸ਼ਵਰ ਵਾਹਿਗੁਰੂ
ਕਹੋ ਨਾਨਕ ਸੇਈ ਜਨ ਊਤਮ
ਮਹਾਰਾਜ ਸਾਹਿਬ ਜੀ ਕਥਨ ਕਰਦੇ ਸੇਈ ਉਹ ਜਨ ਮਨੁੱਖ ਉੱਤਮ ਸ੍ਰੇਸ਼ਟ ਜੀਵਨ ਵਾਲੇ ਹਨ ਕੌਣ ਦੱਸ ਦੇਣਗੇ
ਜੋ ਭਾਵ ਹੈ ਸਵਾਮੀ ਤੁਮ ਮਨਾ
ਹੇ ਸਵਾਮੀ ਮਾਲਕ ਪ੍ਰਭੂ ਜੀ ਜੋ ਜਿਹੜੇ ਤੁਮ ਤੇਰੇ ਮਨਾ ਹਿਰਦੇ ਵਿਚ ਭਾਵ ਪਾਉਂਦੇ ਚੰਗੇ ਲੱਗਦੇ ਨੇ ਤੇ ਉਹ ਭਾਈ ਸਾਰਿਆਂ ਤੋਂ ਉੱਤਮ ਹਨ ਉਹ ਤੋਂ ਉੱਤਮ ਕੋਈ ਨਹੀਂ ਹੈ ਉਹ ਸਭ ਤੇ ਉੱਚਾ ਸਭ ਤੇ ਸੁੱਚਾ ਜਾ ਕੇ ਹਿਰਦੇ ਵਸਿਆ ਤੂੰ ਭਗਵਾਨ ਪਰਮੇਸ਼ਰ ਵਸਿਆ ਇੱਥੇ ਸਾਸਵੀਂ ਸਮਾਪਤੀ ਹੈ ਕੁਝ ਮਿੰਟ ਉੱਤੇ ਗਏ ਆ ਕਿਉਂਕਿ ਵਿਸਥਾਰ ਅਜੇ ਨਾਮ ਦੇ ਪ੍ਰਥਾਏ ਸੀ ਅਵਸਥਾ ਦੇ ਪ੍ਰਥਾਏ ਸੀ ਖਿਮਾ ਕਰਨਾ ਆਓ ਹੁਣ ਇੱਥੇ ਸਮਾਪਤੀ ਹੈ ਜੀ
ਤੂੰ ਸਭਨਾ ਕਾ ਸਭ ਕੋ ਤੇਰਾ
ਸਾਚੇ ਸਾਹਿਬ ਗਹਿਰ ਗੰਭੀਰਾ ਕਹੋ ਨਾਨਕ ਸੇ ਜਨ ਉਤਮ ਜੋ ਭਾਵ ਹੈ ਸਵਾਮੀ ਤੁਮ ਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ